ਸੋ ਇਹ ਕੋਈ ਉਪਰਾਲਾ ਬੜੇ ਮਤਲਬ ਸਹਿਯੋਗ ਦੇ ਨਾਲ ਸੰਗਤਾਂ ਦਾ ਜਿਹੜਾ ਉਦਮ ਤੇ ਉਤਸ਼ਾਹ ਸੀ, ਇਹ ਇੱਕ ਦੇਖਣ ਵਾਲਾ ਸੀ, ਇੱਕ ਐਸਾ ਉਤਸ਼ਾਹ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੇ ਪ੍ਰਕਾਸ਼ ਦਿਹਾੜਾ ਤੇ ਆਪਾਂ ਮਨਾਉਣ ਵਾਸਤੇ ਤਿਆਰ ਹਾਂ। ਸੋ ਅਸੀਂ ਹੋਰ ਵੀ ਈਸਟ ਐਂਡ ਦੇ ਵਿੱਚ ਅਸੀਂ ਬਾਕੀ ਵੀ ਤਿੰਨ ਚਾਰ ਐਕਟੀਵਿਟੀਜ਼ ਹੋਰ ਇਸ ਸਾਲ ਦੇ ਅਰੇਂਜ ਕਰਾਂਗੇ, ਉਹਦੀਆਂ ਤੁਹਾਨੂੰ ਸਮੇਂ ਸਮੇਂ ਅਨੁਸਾਰ ਜਾਣਕਾਰੀ ਦਿਓਗੇ, ਕਿਉਂਕਿ ਸਾਨੂੰ ਜਿਹੜੀ ਸਿੱਖੀ ਆ ਇਹ ਹਰ ਪਲ ਤੇ ਹਰ ਰੋਜ਼ ਪ੍ਰੈਕਟਿਸ ਕਰਨੀ ਚਾਹੀਦੀ ਆ। ਆਪਣੇ ਆਪਣੇ ਜੇ ਆਪਾਂ ਇਸ ਦੇਸ਼ ਵਿੱਚ ਬੈਠੇ ਹਾਂ ਤੇ ਆਪਾਂ ਇੱਥੋਂ ਦੇ ਹੁਣ ਫੁੱਲ ਫਲੇਜ ਸ਼ਹਿਰੀ ਹਾਂ, ਤੇ ਜਿੰਨੇ ਵੀ ਆਪਣੇ ਦਿਨ ਤਿਉਹਾਰ ਆਪਣੇ ਗੁਰਪੁਰਬ ਨੇ ਉਹ ਸਾਰੇ ਕੈਨੇਡੀਅਨ ਨੇ ਹੁਣ, ਤੇ ਆਪਾਂ ਇਸ ਦੇਸ਼ ਦੇ ਵਿੱਚ ਇਹਨੂੰ ਇੱਥੋਂ ਹੀ ਜਿਹੜੀ, ਕਿਉਂਕਿ ਦੇਖੋ ਹੋਸਪਿਟਲ ਨੂੰ ਕਈ ਵਾਰ ਲੋਕ ਕਹਿੰਦੇ ਹੋਸਪਿਟਲ ਨੂੰ ਪੈਸੇ ਕਿਉਂ ਦਿੰਨੇ ਆ, ਤੁਹਾਨੂੰ ਪਤਾ ਵੀ ਹੋਸਪਿਟਲ ਦੇ ਵਿੱਚ ਬੰਦਾ ਲੋੜਵੰਦ ਜਾਂਦਾ ਤੇ ਬਿਮਾਰ ਜਾਂਦਾ, ਉੱਥੇ ਕੰਟਰੀਬਿਊਸ਼ਨ ਦੇ ਨਾਲ ਆਪਾਂ ਕਿਸੇ ਦੀ ਲਾਈਫ ਨੂੰ ਬੈਟਰ ਬਣਾ ਸਕਦੇ ਹਾਂ, ਉਹਦੀ ਲਾਈਫ ਦੇ ਵਿੱਚ ਫਰਕ ਪਾ ਸਕਦੇ ਹਾਂ। ਸੋ ਜਿਹੜਾ ਇੱਕ ਬੜਾ ਹੀ ਜਿਹੜਾ ਸਿੱਖੀ ਦਾ ਆਪਾਂ ਕਹਿ ਦਈਏ ਕਿ ਇੱਕ ਪ੍ਰੈਕਟੀਕਲ ਉਹਦੀ ਪ੍ਰੈਕਟਿਸ ਹੈਗੀ ਆ। ਸੋ ਅਸੀਂ ਤਾਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦੇ ਕਿ ਤੁਸੀਂ ਵੀਰ ਭਾਈ ਸਾਰੇ ਇਹ ਸੁਨੇਹਾ ਸੰਗਤਾਂ ਤੱਕ ਪਹੁੰਚਾਉਂਦੇ ਰਹਿੰਦੇ ਹੋ, ਤੇ ਬਾਕੀ ਜਿਹੜੀ ਸਮੁੱਚੀ ਸਾਧ ਸੰਗਤ ਹੈ ਉਹਦੇ ਵਾਸਤੇ ਧੰਨਵਾਦ ਕਰਨ ਲਈ, ਤੇ ਸਾਰ ਸ਼ਾਇਦ ਸਾਡੇ ਕੋਲ ਪ੍ਰੋਪਰ ਲਫ਼ਜ਼ ਵੀ ਨਾ ਹੋਣ, ਕਿਉਂਕਿ ਇੰਨਾ ਪਿਆਰ ਤੇ ਇੰਨਾ ਸਹਿਯੋਗ। ਤੁਸੀਂ ਦੇਖੋ ਕਿ ₹10 ਦੇ ਵਿੱਚ $1,00,000 ਇੱਕਦਮ ਹੋਣਾ,
ਜੀ ਬਹੁਤ ਖੂਬ ਔਰ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਸਾਰੀ ਸਕਾਰਬੋ ਦੀ ਸੰਗਤ ਨੂੰ ਔਰ ਇੱਧਰ ਬ੍ਰੈਂਪਟਨ ਮਿਸਾਗਾ ਦੇ ਵਿੱਚ ਭਾਵੇਂ ਕਿ ਸਿੱਖ ਭਾਈਚਾਰੇ ਦੀ ਗਿਣਤੀ ਤੁਹਾਡੇ ਨਾਲੋਂ ਜ਼ਿਆਦਾ ਹੈ, ਪਰ ਆਈ ਡੋਂਟ ਥਿੰਕ ਕਿ ਸਾਡੇ ਇਸ ਲੈਵਲ ਦਾ ਇੱਥੇ ਕੁਛ ਹੋ ਸਕੇਗਾ। ਮੈਨੂੰ ਕੋਈ ਬਹੁਤਾ ਇਸ ਦੇ ਵਿੱਚ ਯਕੀਨੀ ਕਿ ਇਸ ਲੈਵਲ ਦਾ ਸਾਡੇ ਇੱਥੇ ਜਿਹੜੀ ਬ੍ਰੈਂਪਟਨ ਦੇ ਵਿੱਚ ਸਿੱਖ ਸੰਗਤ ਹੈ ਉਹ ਕਰ ਸਕੇਗੀ ਜਾਂ ਉਸਨੂੰ ਇਸ ਤਰ੍ਹਾਂ ਔਰਗਨਾਈਜ਼ ਕੀਤਾ ਜਾ ਸਕੇ। ਔਰ ਇਹਦੇ 'ਚ ਪਿਛਲੇ ਸਮਿਆਂ ਦੇ ਵਿੱਚ ਜਿੰਨੀਆਂ ਕੁ ਮੈਂ ਰਿਪੋਰਟਸ ਕੀਤੀਆਂ ਨੇ, ਹੋਲੀ ਗਾਲਾ ਡਿਨਰ ਦੇ ਉੱਤੇ 500,000 ਸਾਡੇ ਭਾਈਚਾਰੇ ਨੇ, ਮਜੋਰਟੀ ਉਹਦੇ 'ਚ ਹਿੰਦੂ ਕਮਿਊਨਿਟੀ ਹੁੰਦੀ ਹੈ, ਉਹਨਾਂ ਨੇ ਰੇਜ਼ ਕੀਤਾ ਹੈ, ਜਾਂ ਫਿਰ ਟ੍ਰਿਲੀਅਮ ਫਾਊਂਡੇਸ਼ਨ ਦੇ ਲਈ ਉਹ ਰੇਜ਼ ਕਰਦੇ ਨੇ। ਸੋ ਉਹਦੇ 'ਤੇ ਬਿਲੀਅਮ ਪਿਛਲੇ ਜਿਹੜਾ ਉਹਨਾਂ ਨੇ ਕੀਤਾ ਸੀਗਾ ਆਪਣਾ ਬ੍ਰੈਂਪਟਨ ਸਿਵਿਕ ਦੇ ਲਈ ਕੀਤਾ ਸੀਗਾ, ਜਾਂ ਫਿਰ ਟ੍ਰਿਲੀਅਮ ਫਾਊਂਡੇਸ਼ਨ ਦੇ ਲਈ ਕਰਦੇ ਨੇ। ਸੋ ਉਹਦੇ 'ਤੇ ਕਈ ਵਾਰੀ ਹੈਰਾਨੀ ਹੁੰਦੀ ਸੀ ਕਿ ਹਾਓ ਡੂ ਦੇ ਰੇਜ਼ $2,50,000 ਤੋਂ ਲੈ ਕੇ $5,00,000 ਤੱਕ, ਪਰ ਦਿਸ ਇਜ਼ ਸਮਥਿੰਗ ਅਮੇਜ਼ਿੰਗ ਦੈਟ ਯੂ ਹੈਵ ਡਨ, ਸਲੂਟ ਟੂ ਯੂ ਗਾਇਜ਼।
ਨਹੀਂ ਬਹੁਤ ਬਹੁਤ ਧੰਨਵਾਦ ਜੀ। ਦੇਖੋ ਜਗਦੀਸ਼ ਜੀ, ਇੱਕ ਨਾ ਆਪਾਂ ਨੂੰ ਸੋਚਣ ਦੀ ਲੋੜ ਹੈ ਕਿ ਜਿਹੜਾ ਆਹ ਹਫ਼ਤਾ ਚੱਲ ਰਿਹਾ, ਆਪਾਂ ਸਾਰਿਆਂ ਨੂੰ ਪਤਾ ਕਿ 35 ਸਾਲ ਪਹਿਲਾਂ ਜੋ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਸਾਡੇ ਗੁਰਧਾਮਾਂ ਦੀ ਬੇਅਦਬੀ ਹੋਈ, ਔਰ ਸਮੁੱਚੇ ਸੰਸਾਰ ਦੇ ਵਿੱਚ ਸਿੱਖਾਂ ਨੂੰ ਇੱਕ ਬੜਾ ਉਹਦਾ ਨੈਗੇਟਿਵ ਇਮੇਜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਇਹ ਟੈਰਰਿਸਟ ਨੇ, ਅੱਤਵਾਦੀ ਨੇ, ਆਤੰਕਵਾਦੀ ਨੇ। ਉਹ ਆਪਾਂ ਤਾਂ ਹੀ ਇਹਨੂੰ ਆਪਾਂ ਇਨਕਾਊਂਟਰ ਕਰ ਸਕਦੇ ਹਾਂ ਕਿ ਜੇ ਆਪਾਂ ਅਸਲੀ ਸਿੱਖੀ ਦਾ ਜਿਹੜਾ ਪ੍ਰਚਾਰ ਆ ਪ੍ਰੈਕਟਿਸ ਕਰਕੇ ਆਪਾਂ ਸੰਸਾਰ ਦੇ ਅੱਗੇ ਰੱਖੀਏ, ਤੇ ਇਹ ਆਪਣਾ ਇੱਕ ਸਭ ਤੋਂ ਵਧੀਆ ਤਰੀਕਾ ਹੋਏਗਾ ਕਿ ਜੋ ਕੁਛ ਵੀ ਹੋਇਆ ਉਸ ਵੇਲੇ ਉਹ ਧੱਕਾ ਹੋਇਆ, ਉਹ ਨਜਾਇਜ਼ ਹੋਇਆ, ਉਸ ਇਤਿਹਾਸ ਦੇ ਵਿੱਚ ਇੱਕ ਬਲੈਕ ਚੈਪਟਰ ਆ ਉਹ। ਤੇ ਆਪਾਂ ਜਿਹੜੇ ਅਸਲੀ ਜਿਹੜੇ ਸਿੱਖ ਨੇ ਉਹ ਆਹ ਨੇ, ਜਿਹੜੀ ਸਾਡੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖੀ ਆ ਉਹ ਆਹ ਸਿੱਖੀ ਆ, ਤੇ ਅਸੀਂ ਪ੍ਰੈਕਟਿਸ ਕਰਕੇ ਸੰਸਾਰ ਨੂੰ ਕਿੱਦਾਂ ਚੰਗਾ ਬਣਾ ਸਕਦੇ ਹਾਂ।
ਜੀ ਬੜੀ ਮਿਹਰਬਾਨੀ ਰੰਧਾਵਾ ਸਾਹਿਬ। ਔਰ ਇਹਦੇ ਬਾਰੇ 'ਚ ਕੀ ਕੁਛ 1984 ਦੇ ਬਾਰੇ ਦੇ ਵਿੱਚ ਕੀ ਇਸ ਸਮੇਂ ਲਿਬਰਲ ਸਰਕਾਰ ਦੇ ਉੱਤੇ ਆਪਣੇ ਇੰਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਜਾਂ ਫਿਰ ਇੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਕੀ ਕੋਈ ਤੁਹਾਨੂੰ ਐਸੀਆਂ ਖਬਰਾਂ ਵੀ ਮਿਲੀਆਂ ਨੇ ਕਿ ਇਹ ਪਹਿਲੇ ਹਫ਼ਤੇ ਨੂੰ ਕੈਨੇਡਾ ਭਰ ਦੇ ਵਿੱਚ ਸਿੱਖ ਰਿਮੈਂਬਰੈਂਸ ਡੇ ਦੇ ਉੱਤੇ ਮਨਾਇਆ ਜਾਵੇ, ਕਿ ਕੌਂਸਲ ਜਾਂ ਫਿਰ ਕਮੇਟੀ ਜਾਂ ਫਿਰ ਹੋਰ ਸਿੱਖ ਸੰਸਥਾਵਾਂ ਇਸ ਮੁੱਦੇ ਦੇ ਉੱਤੇ ਕੰਮ ਕਰ ਰਹੀਆਂ ਨੇ?
ਜਗਦੀਸ਼ ਜੀ, ਅਸੀਂ ਕੋਈ ਵੀ ਸਾਡਾ ਕੰਮ ਕਰਨਾ ਹੋਵੇ, ਸਾਨੂੰ ਜਿੰਨੀ ਦੇਰ ਸਾਡਾ ਕੋਈ ਕੰਮ ਸਿਰੇ ਨਹੀਂ ਚੜ੍ਹ ਜਾਸਤਾ, ਸਾਨੂੰ ਬਹੁਤੀ ਉਹਦੀ ਇਨਫੋਰਮੇਸ਼ਨ ਜਿਹੜੀ ਉਹ ਨਾ ਤੇ ਰਿਲੀਜ਼ ਕਰਨੀ ਚਾਹੀਦੀ ਆ ਤੇ ਨਾ ਪ੍ਰਚਾਰ ਕਰਨਾ ਚਾਹੀਦਾ, ਕਿਉਂਕਿ ਕੋਈ ਵੀ ਕੰਮ ਕਰਨ ਵਾਸਤੇ ਜਿਹੜੀਆਂ ਰੁਕਾਵਟਾਂ ਹੁੰਦੀਆਂ, ਜੇ ਅਸੀਂ ਅਨਾਊਂਸ ਕਰਦੇ ਤਾਂ ਰੁਕਾਵਟਾਂ ਪਹਿਲਾਂ ਸ਼ੁਰੂ ਹੋ ਜਾਂਦੀਆਂ। ਸੋ ਸਾਨੂੰ ਬੜਾ ਕੇਅਰਫੁਲ ਰਹਿਣਾ ਚਾਹੀਦਾ ਵੀ ਅਸੀਂ ਕੋਈ ਵੀ ਕੰਮ ਕਰੀਏ, ਕਿਉਂਕਿ ਦੋ ਚੀਜ਼ਾਂ ਹੁੰਦੀਆਂ, ਅਸੀਂ ਕੰਮ ਕਰਨ ਦੀ ਪਬਲਿਸਿਟੀ ਨਹੀਂ ਕਰਨੀ ਚਾਹੀਦੀ, ਉਹਦੀ ਅਚੀਵਮੈਂਟ ਕਰਨੀ ਚਾਹੀਦੀ। ਦੇਖੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣ ਲੱਗਾ ਕਿ ਜਦੋਂ ਨੈਸ਼ਨਲ ਹਾਕੀ ਲੀਗ NHL ਦੀ ਪੰਜਾਬੀ ਦੇ ਵਿੱਚ ਕਮੈਂਟਰੀ ਸ਼ੁਰੂ ਹੋਈ ਆ ਤੇ ਉਹਨੂੰ ਵੀ ਅਪੋਜ਼ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਵੀ ਪੰਜਾਬੀ ਵਿੱਚ ਕਿਉਂ ਹੋ ਰਹੀ ਆ, ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਿਹੜੀਆਂ ਫੋਰਸਿਸ ਨੇ ਜਿਹੜੀ ਸਾਡਾ ਸਰੂਪ ਤਾਂ ਕਿ ਸਾਡੀ ਜ਼ੁਬਾਨ ਵੀ ਬਰਦਾਸ਼ਤ ਨਹੀਂ ਕਰ ਸਕਦੀਆਂ। ਤੇ ਹੁਣ ਜਿਹੜੀ NBA ਦੇ ਵਿੱਚ ਤੁਹਾਨੂੰ ਬੜੀ ਮੇਰੀ ਮੈਂ ਤਾਂ ਵਧਾਈ ਦਊਂਗਾ ਇਸ ਚੀਜ਼ ਦੀ ਵੀ NBA ਦੀ ਜਿਹੜੀ ਹੈਗੀ ਹੈ ਕਮੈਂਟਰੀ ਉਹ ਵੀ ਪੰਜਾਬੀ ਵਿੱਚ ਸ਼ੁਰੂ ਹੋ ਗਈ ਆ
ਜੀ ਜੀ
ਹਾਂਜੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕਰਨ ਵਾਸਤੇ ਬੜੀ ਮਿਹਨਤ ਲੱਗਦੀ ਆ NBA
ਦੀ ਕਮੈਂਟਰੀ ਪੰਜਾਬੀ ਦੇ ਵਿੱਚ ਕੌਣ ਕਰ ਰਿਹਾ ਵੈਸੇ ਮੈਂ
ਇਸ ਵੇਲੇ ਜੀ ਆਪਣੇ ਪਰਮਿੰਦਰ ਸਿੰਘ ਤੇ ਪ੍ਰੀਤ ਕਮਲ ਸਿੰਘ ਰੰਧਾਵਾ ਇਹ ਦੋ ਕਰ ਰਹੇ ਆ
ਪਰਮਿੰਦਰ ਸਿੰਘ ਪ੍ਰੀਤ ਕਮਲ ਸਿੰਘ ਰੰਧਾਵਾ ਤੁਹਾਡੇ ਬੇਟੇ ਨੇ
ਹਾਂਜੀ ਹਾਂਜੀ
ਓਕੇ ਸੋ NBA ਦੀ ਕਿ ਇਹ ਓਮਨੀ ਦੇ ਉੱਤੇ ਆਉਂਦੀ ਹੈ ਜਾਂ
ਇਹ ਇਸ ਵੇਲੇ ਨਹੀਂ ਇਸ ਵੇਲੇ ਜੀ ਇਹਨਾਂ ਨੇ ਇੰਟਰਨੈਟ ਤੇ ਸ਼ੁਰੂ ਕੀਤਾ ਕਿਉਂਕਿ ਇਹਦੀ ਹਿੰਦੁਸਤਾਨ ਦੇ ਵਿੱਚ ਪੰਜਾਬ ਦੀ ਬੜੀ ਡਿਮਾਂਡ ਹੈਗੀ ਆ ਸੋ NBA ਨੇ ਇਹ ਫੀਲ ਕੀਤਾ ਕਿ ਪੰਜਾਬੀ ਦੇ ਵਿੱਚ ਕਮੈਂਟਰੀ ਬਹੁਤ ਜ਼ਰੂਰੀ ਆ ਔਰ ਇਹਨੂੰ ਹੌਲੀ ਹੌਲੀ ਇਹਨੂੰ ਵੱਲੋਂ ਫੁੱਲ ਫਿਲ ਜਦੋਂ ਕਰਨਗੇ ਹਾਲੇ ਸਟਾਰਟ ਹੋਇਆ ਇਹਦਾ ਤੇ ਇਹਦੇ ਬਾਰੇ ਵੀ ਓਬਜੈਕਸ਼ਨ ਆਲਰੇਡੀ ਆਉਣੇ ਸ਼ੁਰੂ ਹੋ ਗਏ ਆ
ਸੋ ਇਹਦੇ ਬਾਰੇ ਚ ਕੀ ਓਬਜੈਕਸ਼ਨ ਆਉਣੇ ਸ਼ੁਰੂ ਹੋ ਗਏ ਨੇ
ਵੀ ਪੰਜਾਬੀ ਦੇ ਵਿੱਚ ਕਮੈਂਟਰੀ ਦੀ ਲੋੜ ਦੀ ਹੈਗੀ ਆ
ਆਹਾਂ
ਹਾਂਜੀ ਕਿਉਂਕਿ ਦੇਖੋ NBA ਇੱਕ ਪ੍ਰੋਫੈਸ਼ਨ ਹੈਗਾ ਉਹਨਾਂ ਨੇ ਦੇਖਣਾ ਸਾਡੀ ਮਾਰਕੀਟ ਕਿੱਥੇ ਆ ਉਹਨਾਂ ਨੇ ਉਸ ਹਿਸਾਬ ਨਾਲ ਸੈਲ ਕਰਨਾ ਇਸੇ ਤਰ੍ਹਾਂ ਜਦੋਂ ਨੈਸ਼ਨਲ ਹਾਕੀ ਲੀਗ ਦੀ ਕਮੈਂਟਰੀ ਪੰਜਾਬੀ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਨਾ ਉਦੋਂ ਵੀ ਉਹਨਾਂ ਦੇਖਿਆ ਵੀ ਇਹਦੀ ਮਾਰਕੀਟ ਬਹੁਤ ਵੱਡੀ ਹੈ ਅਸੀਂ ਇਹਨੂੰ ਬੰਦ ਨਹੀਂ ਕਰ ਸਕਦੇ
ਸੋ ਇਹਦੇ ਤੇ ਕੌਣ ਓਬਜੈਕਸ਼ਨ ਕਰ ਰਿਹਾ NBA ਦੀ ਪੰਜਾਬੀ ਦੇ ਵਿੱਚ ਕਮੈਂਟਰੀ ਦੇ ਬਾਰੇ
ਦੇਖੋ ਜੀ ਕੋਈ ਆਈਡੈਂਟੀਫਾਈਡ ਸੋਰਸਿਸ ਨਹੀਂ ਹੁੰਦੇ ਲੇਕਿਨ ਉਹਨਾਂ ਨੇ ਇਹ ਸਾਨੂੰ ਮਤਲਬ ਦੱਸਿਆ ਵੀ ਇਹਦੇ ਵਾਸਤੇ ਜਿਹੜੇ ਮਤਲਬ ਇਨਫੋਰਮਲ ਓਬਜੈਕਸ਼ਨ ਜਿਹੜੇ ਉਹ ਆਏ ਹੈਗੇ ਆ ਇਨਫੋਰਮਲ ਕੋਈ ਮਤਲਬ ਆਰਗੇਨਾਈਜ਼ ਕੋਈ ਸੰਸਥਾ ਜਾਂ ਇਹੋ ਜਿਹਾ ਨਾਂ ਨਹੀਂ ਕੋਈ ਲਿਆ ਉਹਨਾਂ ਨੇ ਲੇਕਿਨ ਮਤਲਬ ਕੋਈ ਨਾ ਕੋਈ ਜਿਹੜੀ ਇਨਫੋਰਮਲ ਕੋਈ ਨਾ ਕੋਈ ਇਹਨੂੰ ਬਰਦਾਸ਼ਤ ਨਹੀਂ ਕਰ ਰਿਹਾ ਹਾਂਜੀ ਸੋ ਸਾਨੂੰ ਮੇਰਾ ਮਤਲਬ ਸਾਨੂੰ ਕੰਮ ਕਰਨਾ ਚਾਹੀਦਾ ਦੇਖੋ ਸਾਡਾ ਏਮ ਹੋਣਾ ਚਾਹੀਦਾ ਵੀ ਸਾਡੇ ਮਕਸਦ ਜਿਹੜੇ ਨੇ ਉਹ ਅਚੀਵ ਹੋਣੇ ਚਾਹੀਦੇ ਆ ਤੇ ਉਹਦਾ ਅਸੀਂ ਬਹੁਤ ਵਾਰੀ ਮਤਲਬ ਮੈਂ ਇਸ ਗੱਲ ਦੇ ਹੱਕ ਹੀ ਨਹੀਂ ਹੈਗਾ ਵੀ ਉਹਦਾ ਕ੍ਰੈਡਿਟ ਕਿਹਨੂੰ ਜਾਂਦਾ ਕ੍ਰੈਡਿਟ ਕਿਸੇ ਨੂੰ ਵੀ ਜਾਵੇ ਗੋਲ ਅਚੀਵ ਹੋਣਾ ਚਾਹੀਦਾ
ਜੀ ਬੜੀ ਮਿਹਰਬਾਨੀ ਜੀ
ਅਸੀਂ ਤਾਂ ਧੰਨਵਾਦ ਕਰਦੇ ਜੀ ਸਾਰੇ ਜਿਹੜੇ ਉਪਰਾਲਾ ਕਰਦੇ ਆ ਸਾਡੀ ਜ਼ਬਾਨ ਵੀ ਜ਼ਰੂਰੀ ਆ ਕਿਉਂਕਿ ਜੇ ਸਾਡੇ ਬੱਚੇ ਪੰਜਾਬੀ ਬੋਲਣਗੇ ਤਾਂ ਅੱਧੇ ਸਿੱਖ ਵੈਸੇ ਬਣ ਜਾਣੇ ਆ ਉਹ
ਜੀ ਜੀ
ਸੋ ਸਾਨੂੰ ਸਾਡੀ ਸਾਨੂੰ ਜ਼ਬਾਨ ਦੀ ਵੀ ਲੋੜ ਹੈ ਸਾਨੂੰ ਵਿਰਸੇ ਦੀ ਵੀ ਲੋੜ ਹੈ ਸਾਨੂੰ ਪਹਿਚਾਣ ਦੀ ਵੀ ਲੋੜ ਆ ਸੋ ਜਿੱਥੇ ਜਿੱਥੇ ਵੀ ਬੈਠੇ ਆਪਾਂ ਨੂੰ ਆਹ ਜਿਹੜਾ ਸਾਲ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਆ ਇਹਨੂੰ ਆਪਾਂ ਸੰਸਾਰ ਨੂੰ ਇੱਕ ਵਾਰੀ ਮਨਾ ਕੇ ਦਿਖਾ ਦਈਏ
ਜੀ ਬੜੀ ਮਿਹਰਬਾਨੀ ਔਰ ਤੁਸੀਂ ਇੱਕ ਬੜਾ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਔਰ ਮੈਂ ਡੈਫੀਨੇਟਲੀ ਚਾਹਾਂਗਾ ਕਿ ਬ੍ਰੈਂਪਟਨ ਮਿਸਾਗਾ ਅਤੇ ਹੋਰ ਆਸ ਪਾਸ ਦੀਆਂ ਹੈਮਿਲਟਨ ਅਤੇ ਗੋਫ ਏਰੀਆ ਕਿਚਨਰ ਸਾਰੇ ਏਰੀਏ 'ਤੇ ਆਪਣੀ ਸਿੱਖ ਸੰਗਤ ਬਸਤੀ ਹੈ ਜ਼ਰੂਰ ਕੁਛ ਇਸ ਤਰ੍ਹਾਂ ਦਾ ਉਪਰਾਲਾ ਜਿਹੜਾ ਉਹ ਕੀਤਾ ਜਾਵੇ ਅਸੀਂ ਕਈ ਵਾਰੀ ਇਹ ਸੋਚਦੇ ਹਾਂ ਸਾਡੇ ਦਿਮਾਗ 'ਚ ਪਤਾ ਨਹੀਂ ਇੰਨੀ ਬੁਰੀ ਤਰ੍ਹਾਂ ਇਹ ਗੱਲ ਕਰ ਚੁੱਕੀ ਹੈ ਕਿ ਜਿਹੜੇ ਹਸਪਤਾਲ ਨੇ ਉਹ 100% ਗਵਰਨਮੈਂਟ ਦੀ ਰਿਸਪੋਂਸੀਬਿਲਟੀ ਹੈ ਉਹਦੇ 'ਚ ਕਮਿਊਨਿਟੀ ਦੀ ਕੋਈ ਕੰਟਰੀਬਿਊਸ਼ਨ ਦੀ ਜ਼ਰੂਰਤ ਨਹੀਂ ਗੀ ਅਸੀਂ ਇੰਨਾ ਟੈਕਸ ਦਿੰਦੇ ਹਾਂ ਅਸੀਂ ਇੰਨਾ ਕੁਛ ਕਰਦੇ ਹਾਂ ਇਹ ਸਾਰਾ ਕੁਛ ਗਵਰਨਮੈਂਟ ਦੀ ਰਿਸਪੋਂਸੀਬਿਲਟੀ ਹੈ ਪਰ ਇੱਥੇ ਗਵਰਨਮੈਂਟ ਨੇ ਜਿਹੜਾ ਮਾਡਲ ਸੈਟਅਪ ਕੀਤਾ ਹੋਇਆ ਉਹਦੇ 'ਚ ਇਹ ਹੈ ਕਿ 10% ਹਰੇਕ ਹੋਸਪਿਟਲ ਦਾ ਜਿਹੜਾ ਖਰਚਾ ਉਹ ਕਮਿਊਨਿਟੀ ਦੇ ਵੱਲੋਂ ਕੀਤੇ ਗਏ ਫੰਡ ਰੇਜ਼ਿੰਗ ਦੇ ਰਾਹੀਂ ਹੁੰਦਾ 90% ਜਿਹੜੀ ਗਵਰਨਮੈਂਟ ਕਰਦੀ ਹੈ ਸੋ 10% ਦੇ ਵਿੱਚ ਸਾਡਾ ਕਿੰਨਾ ਕੁ ਹਿੱਸਾ ਅਸੀਂ ਪਾਉਂਦੇ ਹਾਂ ਉਸ ਦੇ ਵਿੱਚ ਕਿ ਕਮਿਊਨਿਟੀ ਦੇ ਤੌਰ ਦੇ ਉੱਤੇ ਕਿੰਨਾ ਕੁ ਫੰਡ ਰੇਜ਼ ਅਸੀਂ ਉਸ ਦੇ ਲਈ ਕਰਦੇ ਹਾਂ ਉਸ ਦੇ ਲਈ ਅਸੀਂ ਹਮੇਸ਼ਾ ਹੀ ਪਛੜੇ ਰਹਿੰਦੇ ਹਾਂ ਸੋ ਗੋਵਿੰਦਰ ਰੰਧਾਵਾ ਜੀ ਨੇ ਕੀਤਾ ਇਸ ਤੋਂ ਪਹਿਲਾਂ 1999 ਦੇ ਵਿੱਚ ਜਿਵੇਂ ਮੈਂ ਕਿਹਾ ਆ ਉਹ ਹੋਇਆ ਸੀਗਾ ਸਿੱਖ ਕਿਡਜ਼ ਹੋਸਪਿਟਲ ਦੇ ਲਈ ਅਤੇ ਫਿਰ ਉਸ ਤੋਂ ਬਾਅਦ ਕ੍ਰੈਡ ਵੈਲੀ ਹੋਸਪਿਟਲ ਦੇ ਲਈ ਉਸ ਤੋਂ ਬਾਅਦ ਬ੍ਰੈਂਪਟਨ ਸਿਵਿਕ ਹੋਸਪਿਟਲ ਦੇ ਲਈ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਨੇ ਕੋਸਟ ਟੂ ਕੋਸਟ ਜਿਹੜੀ ਦੌੜ ਲਾਈ ਹੈ ਉਹਦੇ 'ਚ ਹਰ ਹੋਸਪਿਟਲ ਦੇ ਲਈ ਜਿਹੜੇ ਜਿਹੜੇ ਸ਼ਹਿਰ ਦੇ ਵਿੱਚੋਂ ਲੰਘੇ $10,000 ਉਹ ਹਰੇਕ ਹੋਸਪਿਟਲ ਨੂੰ ਦਿੰਦੇ ਗਏ ਉਸ ਤੋਂ ਬਾਅਦ ਹੁਣ ਜੇ ਕੋਈ ਵੱਡਾ ਕੰਮ ਹੋਇਆ 6 ਹੋਸਪਿਟਲਾਂ ਦੇ ਲਈ ਲਗਾਤਾਰ ਇੱਕ ਦਿਨ ਦੇ ਵਿੱਚ $30,000 ਉਹਨਾਂ ਨੂੰ ਇਕੱਠਾ ਕਰਕੇ ਦੇਣਾ ਇਸ ਕਾਰਬੋ ਦੇ ਹਿੱਸੇ ਆਇਆ ਸੋ ਇਹਨਾਂ ਨੇ ਇਹ ਯੰਗ ਸਟਰੀਟ ਤੋਂ ਪਰਲੇ ਪਾਸੇ ਵਾਲੇ ਜਿਹੜੇ ਹੋਸਪਿਟਲ ਨੇ ਉਹਨਾਂ ਦੇ ਲਈ ਇਹ ਜ਼ਿਆਦਾ ਫੰਡਰੇਜ਼ ਕੀਤਾ ਸੋ ਯੰਗ ਤੋਂ ਹੁਣ ਇੱਧਰਲੇ ਜਿਹੜੇ ਵੈਸਟ ਵਾਲੀ ਸਾਈਡ ਦੇ ਉੱਤੇ ਆ ਉਹ ਨੌਰਥ ਯੋਰਕ ਬ੍ਰੈਂਪਟਨ ਮਿਸਾਗਾ ਇਹ ਸਾਡੇ ਇੱਥੋਂ ਦੇ ਵਾਸੀਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜ਼ਰੂਰ ਕੋਈ ਨਾ ਕੋਈ ਅੱਗੇ ਆਵੇ ਅਤੇ ਉਪਰਾਲਾ ਕਰੇ ਔਰ ਇਹਦੀ ਜ਼ਰੂਰਤ ਹੈ ਇਹ ਕੁਛ ਕਰਨ ਦੀ ਧੰਨਵਾਦ ਜੀ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਕੁਝ ਕਮਰਸ਼ੀਅਲ ਲੈ ਲਈ ਉਸ ਤੋਂ ਬਾਅਦ ਵਾਪਸ ਪਰਤਦੇ ਹਾਂ ਤੁਸੀਂ ਸੁਣਿਆ ਹੋਵੇਗਾ ਨੀਮ ਹਕੀਮ ਖਤਰਾ ਜਾਨ ਪਰ ਘਬਰਾਉਣ ਦੀ ਲੋੜ ਨਹੀਂ ਹੁਣ ਖੁੱਲ ਚੁੱਕਿਆ ਹੈ ਮਾਲਟਨ ਦੇ ਏਅਰਪੋਰਟ ਬੁਖਾਰਾ ਵਾਲੇ ਪਲਾਜ਼ੇ ਵਿੱਚ 7160 ਏਅਰਪੋਰਟ ਰੋਡ ਮਾਲਟਨ ਅੰਟਾਰੀਓ ਹਰਬਲ ਸੈਂਟਰ ਜ਼ੁਕਾਮ ਖਾਂਸੀ ਜੋੜਾਂ ਦਾ ਦਰਦ ਐਸੀਡਿਟੀ ਸਟ੍ਰੈਸ ਡਿਪਰੈਸ਼ਨ ਨੀਂਦ ਨਾ ਆਉਣਾ ਬਾਲਾਂ ਦਾ ਝੜਨਾ ਅੰਟਾਰੀਓ ਹਰਬਲ ਸੈਂਟਰ ਚਮੜੀ ਦੇ ਰੋਗ ਡਾਇਬਿਟੀਜ਼ ਹਾਈ ਬਲੱਡ ਪ੍ਰੈਸ਼ਰ ਲਿਵਰ ਅਤੇ ਕਿਡਨੀ ਦੇ ਰੋਗ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਪਹੁੰਚੋ ਅੰਟਾਰੀਓ ਹਰਬਲ ਸੈਂਟਰ ਮਿਲੋ ਕੁਆਲੀਫਾਈਡ ਆਯੁਰਵੈਦਿਕ ਐਕਸਪਰਟ 6 647-878-7196 ਸਸਤੀਆਂ ਹਵਾਈ ਟਿਕਟਾਂ ਅਤੇ ਵਧੀਆ ਸਰਵਿਸ ਲਈ ਇੱਕ ਨਾਮ ਗੋਇਲ ਟਰੈਵਲ। ਗੋਇਲ ਟਰੈਵਲ 900 ਰੇਲਾਸਨ ਬੁਲੇਵਰਡ ਯੂਨਿਟ ਨੰਬਰ 6 ਪੰਜਾਬੀਆਂ ਦੇ ਗੜ ਮੇਵਿਸ ਐਂਡ ਰੇਲਾਸਨ ਦੇ ਕਾਰਨਰ ਤੇ 905-796-0000 905-796-0000
ਗੁਡ ਮਾਰਨਿੰਗ ਗਰੇਵਾਲ ਸਾਹਿਬ
ਜੀ। ਗੁਡ ਮਾਰਨਿੰਗ
ਸਾਰੇ ਆਪਣੇ ਲਿਸਨਰਸ ਨੂੰ ਦੀਪ ਮਾਈ ਲੀਜ਼ਿੰਗ ਦੇ ਪ੍ਰਾਈਸ ਟੈਕਸ ਸੇਲ ਵੱਲੋਂ ਵੈਰੀ ਗੁੱਡ ਮਾਰਨਿੰਗ ਜੀ। ਜਿਵੇਂ ਕਿ ਅਸੀਂ ਨਵੀਆਂ ਨਵੀਆਂ ਡੀਲ ਪ੍ਰੈਜੈਂਟ ਕਰਦੇ ਹਾਂ ਜਿਹੜੀ ਕਿ ਇਸ ਟਾਈਮ ਜਿਵੇਂ ਬਿਲਕੁਲ ਮੈਂ ਯਾਦ ਦੇ ਵਿੱਚ ਸੀਗਾ, ਮੈਂ ਦੇਖਿਆ ਵੀ ਇਸ ਵੀਕਐਂਡ ਜਿਹੜੀ 18 or 19 ਵਾਲੇ ਜਿਹੜੇ ਆਫਲਿਸ ਟਰੱਕ ਨੇ ਜਿਹਨਾਂ ਨੂੰ ਕਿ ਮੂਸ ਪੰਪਰ ਇੰਜਨ ਹੀਟਰ ਬੰਕ ਹੀਟਰ ਸਾਰਾ ਕੁਛ ਲੱਗਿਆ, ਸਾਰੀ ਨਵੈਂਟੀ ਡੀਲਰਸ਼ਿਪ ਦੇ ਵਿੱਚ ਆ ਗਈ ਹੈ। ਇਹ ਲਗਭਗ 1.5 ਲੱਖ ਤੋਂ ਲੈ ਕੇ 2.25 ਲੱਖ ਕਿਲੋਮੀਟਰ ਚੱਲੇ ਹੋਏ ਨੇ। ਮੋਰੋਵਰ ਜਿਹੜੇ ਸਾਰੇ ਯੂਨਿਟ ਨੇ ਐਕਸਟੈਂਡਡ ਫੈਕਟਰੀਜ਼ ਵਾਰੰਟੀਜ਼ ਦੇ ਨਾਲ ਨੇ, ਬਿਲਕੁਲ 5 ਸਾਲ 9 ਲੱਖ 60 ਹਜ਼ਾਰ ਕਿਲੋਮੀਟਰ ਤੱਕ ਇੰਜਨ ਤੇ ਡੈਫ ਜਾਣੀ ਬਿਲਕੁਲ ਜੀ ਡੈਫ ਪੂਰੇ ਦਾ ਪੂਰਾ ਫਿਟ ਲਾਈਨਰ ਡਿਫੈਕਟਿਵ ਵਾਰੰਟੀ ਦੇ ਵਿੱਚ ਹੈ। ਸੋ ਤੁਹਾਨੂੰ ਕੁਛ ਵੀ ਇਹ ਚ ਬੋਦਰੇਸ਼ਨ ਕਰਨ ਦੀ ਲੋੜ ਨਹੀਂ ਹੈ, ਸਾਰੀ ਨਵੈਂਟੀ ਡੀਲਰਸ਼ਿਪ ਦੇ ਆ ਚੁੱਕੀ ਹੈ ਇਸ ਵਿੱਚ ਫਿਟ ਲਾਈਨਰ ਕਸਕੇਡੀਅਲ ਤੇ ਨਾਲ ਨਾਲ ਵੈਸਟਰਨ ਸਟਾਰ ਤੇ ਮੋਰਓਵਰ ਵੋਲਵੋ ਵੀ ਜਿਹੜੀ ਨੇ ਸਾਰੀ ਆ ਗਈ ਹੋਈ। ਤੁਸੀਂ ਜੇ ਕੋਈ ਇਸ ਤਰ੍ਹਾਂ ਦੀ ਇਨਵੈਂਟਰੀ ਦੇਖ ਰਹੇ ਹੋ, ਮੋਰਓਵਰ ਬ੍ਰੈਂਡ ਨਿਊ ਟਰੱਕ ਦੇ ਰਹੇ ਹੋ ਦੇਖ ਰਹੇ ਹੋ ਜਾਂ ਕੋਈ ਹੋਰ ਵੀ ਕਿਸੇ ਤਰ੍ਹਾਂ ਦੀ ਵੀ ਟ੍ਰੇਲਰ ਜਾਂ ਡਰਾਈਵ ਵੈਨ ਦੇਖ ਰਹੇ ਹੋ, ਤੁਸੀਂ ਸਾਨੂੰ ਕਾਲ ਕਰੋ 416-278-2778 ਤੇ। ਮੋਰਓਵਰ ਕਿਸੇ ਵੀ ਤਰ੍ਹਾਂ ਦਾ ਟ੍ਰੇਡਿੰਗ ਹੈ ਵੀ ਵੈਲਕਮ ਆਲ ਟਾਈਪ ਆਫ ਟ੍ਰੇਡਿੰਗ, ਤੋਂ ਤੁਸੀਂ ਆਪਣਾ ਪੁਰਾਣਾ ਟਰੱਕ ਲਿਆ ਸਕਦੇ ਹੋ। ਸਾਡੇ ਅਪਰੇਜ਼ਲ ਉਹਦੀ ਬਹੁਤ ਸਹੀ ਕੀਮਤ ਦੇਣਗੇ ਤੁਹਾਨੂੰ ਤੇ ਤੁਹਾਨੂੰ ਉਸਦੇ ਬਦਲੇ ਨਵਾਂ ਟਰੱਕ ਦਿੱਤਾ ਜਾਵੇਗਾ। ਅਗੇਨ ਮੈਂ ਨੰਬਰ ਦਾ ਬਾਈ 416-278-2778 905-796-0000 ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵ ਵਿੱਚ ਹੈ। ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਤੁਹਾਡੀ ਸੇਵ ਵਿੱਚ ਹਾਜ਼ਰ ਹੈ। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ, ਗਰੋਸਰੀ ਕਰਨ ਦੇ ਲਈ ਇੱਕੋ ਇੱਕ ਗਰੋਸਰੀ ਸਟੋਰ ਏਸ਼ੀਅਨ ਫੂਡ ਸੈਂਟਰ। ਦੱਸਦੀਏ ਕਿ ਕੈਲੇਡਨ ਪੇਂਟ ਅਤੇ ਬਿਲਡਿੰਗ ਸਪਲਾਈ, ਸੀਕੋ ਅਤੇ PPG ਪੇਂਟ, ਵਾਲ ਟਾਇਲ, ਫਲੋਰ ਟਾਇਲ ਅਤੇ ਬੈਕ ਸਪਲੈਸ਼ ਜੋ ਕਿ ਬਹੁਤ ਹੀ ਵਾਜਬ ਕੀਮਤ 'ਤੇ ਦਿੰਦੇ ਨੇ। ਇਸ ਦੇ ਨਾਲ ਹੀ ਹਾਰਡਵੁੱਡ ਅਤੇ ਲੈਮੀਨੇਟ ਫਲੋਰ, ਕੰਕਰੀਟ ਸੀਲਰ, ਫੈਂਸ ਸਟੇਨ, ਫਲੋਰ ਇਪੋਕਸੀ, ਯਾਨੀ ਕਿ ਕੰਸਟਰਕਸ਼ਨ ਦਾ ਸਾਰਾ ਸਮਾਨ ਹੋਲਸੇਲ ਕੀਮਤਾਂ 'ਤੇ ਤੁਹਾਨੂੰ ਮਿਲਦਾ ਹੈ। ਵਾਸ਼ਰੂਮ ਅਤੇ ਕਿਚਨ ਦੀਆਂ ਪੋਰਸਲੀਨ ਟਾਇਲਾਂ ਕਿਸੇ ਵੀ ਸਾਈਜ਼ ਵਿੱਚ ਉਪਲਬਧ ਨੇ। ਕੰਟਰੈਕਟਰ ਭਰਾਵਾਂ ਲਈ ਸਪੈਸ਼ਲ ਡਿਸਕਾਊਂਟ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰਨੀ ਹੈ ਕੈਲੇਡਨ ਪੇਂਟਸ 'ਤੇ, ਨੰਬਰ ਇਹਨਾਂ ਨੋਟ ਕਰੋ 905-463-2275 905-463-2275 ਇਹਨਾਂ ਦਾ ਨੰਬਰ ਹੈ। ਸੈਮ ਹਿਲ ਲੋਜਿਸਟਿਕਸ ਵਾਲਿਆਂ ਨੂੰ ਡਰਾਈਵਰ ਚਾਹੀਦੇ ਨੇ, ਤੁਰੰਤ ਇਹਨਾਂ ਨੂੰ ਕਾਲ ਕਰ ਲਓ 647-923-9474 US ਮਿਡਵੈਸਟ ਦੇ ਲਈ ਇਹਨਾਂ ਨੂੰ ਡਰਾਈਵਰ ਚਾਹੀਦੇ ਨੇ, ਓਨਰ ਓਪਰੇਟਰ ਚਾਹੀਦੇ ਨੇ 647-923-9474 ਪਰਮਜੀਤ ਜੀ ਨੇ ਬਿਨਾਂ ਕਾਲ ਮੋਰਗੇਜ ਤੋਂ। ਪਰਮਜੀਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਜੀ, ਥੈਂਕ ਯੂ ਗਰੇਵਾਲ ਜੀ, ਸਾਰੇ ਸੋਚਿਆਂ ਨੂੰ ਪਿਆ ਸਤਿ ਸ਼੍ਰੀ ਅਕਾਲ ਤੇ ਵੈਰੀ ਗੁੱਡ ਮਾਰਨਿੰਗ ਜੀ।
ਜੀ
ਅੱਜ ਮੈਂ ਦੱਸਣਾ ਚਾਹੁੰਦਾ ਜੀ ਆਪਣੇ ਕਿਵੇਂ ਅਸੀਂ ਪ੍ਰਾਈਵੇਟ ਮੋਰਗੇਜ ਨਾਲ ਕਲਾਇੰਟ ਦੀ ਹੈਲਪ ਕਰ ਸਕਦੇ ਹਾਂ। ਆਮ ਤੌਰ ਤੇ ਕਿਹਾ ਜਾਂਦਾ ਕਿ ਪ੍ਰਾਈਵੇਟ ਮੋਰਗੇਜ ਮਹਿੰਗੀ ਹੁੰਦੀ ਹੈ, ਪਰ ਆਪਣੇ ਨਾਲ ਏਦਾਂ ਦੇ ਲੈਂਡਰ ਜਿਹੜੇ ਨਵੇਂ ਜੁੜੇ ਨੇ ਜਿਹਨਾਂ ਦੀ ਵੈਰੀ ਲੋਅਰ ਲੈਂਡਿੰਗ ਫੀਸ ਹੈ ਪਲੱਸ ਉਹਨਾਂ ਦੇ ਜਿਹੜੇ ਰੇਟ ਨੇ ਉਹ ਵੀ ਘੱਟ ਨੇ। ਤੇ ਇੱਥੇ ਮੈਂ ਐਗਜ਼ਾਮਪਲ ਨਾਲ ਦੱਸਣਾ ਚਾਹੁੰਦਾ ਕਿ ਹੁਣੇ ਰੀਸੈਂਟਲੀ ਅਸੀਂ ਇੱਕ ਆਪਣੇ ਕਲਾਇੰਟ ਦੀ ਮੋਰਗੇਜ ਕੀਤੀ ਹੈ, ਰੀਫਾਈਨੈਂਸ ਕੀਤੀ ਹੈ। ਇਸ ਕਲਾਇੰਟ ਦੇ ਦੋ ਘਰ ਸੀ, ਪਰ ਇਹਨਾਂ ਨੇ ਲਾਸਟ ਈਅਰ ਪਿਛਲੇ ਸਾਲ ਇਹਨਾਂ ਨੇ ਪ੍ਰਾਈਵੇਟ ਮੋਰਗੇਜ ਦੋਨੋਂ ਕਰਤ ਲਈ ਹੋਈ ਸੀ ਤੇ ਇਹਨਾਂ ਦੀ ਕਰੀਬ ਅਰਾਊਂਡ 6 ਲੱਖ ਸੀਗੀ ਪ੍ਰਾਈਵੇਟ ਮੋਰਗੇਜ ਤੇ ਇਹਨਾਂ ਦੀ ਕਿਸ਼ਤ ਜਿਹੜੀ ਬਣਦੀ ਸੀਗੀ ਉਹ $5,000 ਪਰ ਮੰਥ ਦਿੰਦੇ ਸੀ। ਪਰ ਜਦੋਂ ਮੇਰੇ ਕੋਲ ਇਹਨਾਂ ਦਾ ਕੇਸ ਆਇਆ ਸਟੱਡੀ ਕਰਨ ਤੋਂ ਬਾਅਦ, ਮੈਂ ਇਹਨਾਂ ਦਾ ਪੂਰਾ ਰੀਫਾਈਨੈਂਸ ਜਿਹੜਾ ਕੀਤਾ ਆ ਉਹ ਕੀਤਾ ਹੈਗਾ। ਆਪਣੇ ਕੋਲ ਲੈਂਡਰ ਨੇ ਜਿਵੇਂ ਹੁਣੇ ਦੱਸਿਆ, ਨਵੇਂ ਲੈਂਡਰ ਆਏ ਨੇ ਜਿਹਨਾਂ ਦੇ ਰੇਟ ਘੱਟ ਨੇ, ਇਹਨਾਂ ਦੀ ਲੋਅਰ ਰੇਟ ਤੇ ਲੋਅਰ ਲੈਂਡਿੰਗ ਫੀਸ ਨਾਲ ਇਹਨਾਂ ਦੀ ਰੀਫਾਈਨੈਂਸ ਕੀਤੀ ਹੈ, ਜਿਹਨਾਂ ਨਾਲ ਇਹਨਾਂ ਦਾ $1,400 ਕਰੀਬ ਪਰ ਮੰਥ ਦੀ ਸੇਵਿੰਗ ਹੋਈ ਹੈ ਤੇ ਆਲਮੋਸਟ $3,600 ਦੇ ਵਿੱਚ ਇਹਨਾਂ ਦਾ ਕਰੀਬ ਇਹਨਾਂ ਦੀ ਹੁਣ ਜਿਹੜੀ ਕਿਸ਼ਤ ਹੈ ਉਹ ਬਣੀ ਹੈ। ਤੋ ਇਸ ਤਰ੍ਹਾਂ ਇਹਨੇ ਕਲਾਇੰਟ ਜੀ ਨੇ ਕਾਫੀ ਆਪਣੀ ਸੇਵਿੰਗ ਕੀਤੀ ਹੈ, ਇੱਕ $1400 ਸਾਢੇ $1300-1400 ਕਾਫੀ ਵੱਡੀ ਸੇਵਿੰਗ ਹੁੰਦੀ ਹੈ ਪਰ ਮੰਥ। ਤੇ ਅਸੀਂ ਜ਼ਰੂਰ ਕਹਿੰਦੇ ਹਾਂ ਕਿ ਜਿਹੜੇ ਪ੍ਰਾਈਵੇਟ ਮੋਰਗੇਜ ਹੈ ਭਾਵੇਂ ਮਹਿੰਗੀ ਹੁੰਦੀ ਹੈ ਪਰ ਜੇ ਲੋੜ ਪੈਂਦੀ ਹੈ ਤਾਂ ਇਹ ਫਾਇਦਾ ਦੇ ਸਕਦੀ ਹੈ। ਇਹਦੇ ਨਾਲ ਹੋਰ ਵੀ ਤੁਸੀਂ ਮੋਰਗੇਜ ਚੱਕ ਸਕਦੇ ਹੋ ਉੱਥੇ। ਤੇ ਇਹਨਾਂ ਨਾਲ ਇਹਦਾ ਇੱਕ ਇਹ ਫਾਇਦਾ ਹੈ ਕਿ ਲੋਅਰ ਸਕੋਰ ਵੀ ਤੁਹਾਡਾ ਹੋਵੇ ਤਾਂ ਵੀ ਕੋਈ ਚੱਕਰ ਨਹੀਂ, ਇਨਕਮ ਪਰੂਫ ਵੀ ਨਹੀਂ ਲੈਂਦੇ। ਤੋ ਇਸ ਕਰਕੇ ਪ੍ਰਾਈਵੇਟ ਲੈਂਡਿੰਗ ਇੱਕ ਬੈਸਟ ਆਪਸ਼ਨ ਹੁੰਦੀ ਹੈ। ਤੋ ਇਹਦੇ ਬਾਰੇ ਜੇ ਹੋਰ ਕਿਸੇ ਨੇ ਮੋਰ ਜਾਣਕਾਰੀ ਲੈਣੀ ਹੋਵੇ ਤਾਂ ਮੈਨੂੰ 647-982-3313 ਤੇ ਕਾਲ ਕਰ ਸਕਦੇ ਨੇ। ਪਰਮਜੀਤ ਸਿੰਘ ਪਾਟੀਆ ਜੀ, ਅਕਾਲ ਮੋਰਗੇਜ ਤੋਂ, 647-982-3313। ਥੈਂਕ ਯੂ ਜੀ।
ਔਰ ਜੀ ਥੈਂਕ ਯੂ ਸੋ ਮਚ। ਔਰ ਇੱਕ ਵਾਰ ਨੰਬਰ ਫੇਰ ਰਿਪੀਟ ਕਰ ਦਿਓ ਆਪਣਾ।
ਹਾਂਜੀ, 647-982-3313 ਜੀ, 647-982-3313। ਥੈਂਕ ਯੂ ਜੀ,
ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ। ਅੱਜ ਇਸ ਸਮੇਂ ਇੱਕ ਰਿਪੋਰਟ ਰਿਲੀਜ਼ ਕੀਤੀ ਜਾ ਰਹੀ ਹੈ ਮਿਸਿੰਗ ਇੰਡੀਜੀਨਸ ਵੋਮੈਨਸ ਐਂਡ ਗਰਲਸ, ਜਿਸ ਦੇ ਵਿੱਚ ਮੂਲ ਵਾਸੀਆਂ ਦੇ ਲੋਕਾਂ ਦੇ ਲਈ ਜਿਹੜਾ ਸ਼ਬਦ ਵਰਤਿਆ ਗਿਆ ਕਿ ਕੈਨੇਡੀਅਨ ਜੈਨੋਸਾਈਡ, ਫਸਟ ਟਾਈਮ ਇਹ ਸ਼ਬਦ ਵਰਤਿਆ ਇਸ ਰਿਪੋਰਟ ਦੇ ਵਿੱਚ, ਕਿ ਇੱਥੋਂ ਦੇ ਜਿਹੜੇ ਮੂਲ ਵਾਸੀ ਲੋਕ ਨੇ ਐਨਿਊਟਸ ਅਤੇ ਮੇਥੀਸ, ਉਹਨਾਂ ਦੀ ਜੈਨੋਸਾਈਡ ਕੀਤੀ ਗਈ ਹੈ ਇੱਕ ਯੋਜਨਾਬੱਧ ਤਰੀਕੇ ਦੇ ਨਾਲ। ਸੋ ਰਿਪੋਰਟ ਦੇ ਵਿੱਚ ਡਿਟੇਲ ਕੀ ਹੈ, ਕਿਉਂਕਿ ਅੱਜ ਹੁਣ ਇਹ ਰਿਲੀਜ਼ ਹੋ ਰਹੀ ਹੈ, ਇਹਦਾ ਪੂਰਾ ਡਿਟੇਲ ਕੱਲ੍ਹ ਤੱਕ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਹਜ਼ਾਰਾਂ ਹੀ ਜੋ ਔਰਤਾਂ ਮਿਸਿੰਗਸ ਨੇ, ਜਿਨ੍ਹਾਂ ਦੇ ਕਤਲ ਹੋ ਗਿਆ, ਰੇਪ ਕਰ ਦਿੱਤੇ ਗਏ ਅਤੇ ਲਾਪਤਾ ਕਰ ਦਿੱਤੀਆਂ ਗਈਆਂ, ਉਹਨਾਂ ਦੇ ਉੱਤੇ ਆਧਾਰਿਤ ਇਹ ਲਗਾਤਾਰ ਕਈ ਸਾਲਾਂ ਦੀ ਵੱਖ ਵੱਖ ਕਮਿਊਨਿਟੀਆਂ 'ਚ ਜਾ ਕੇ ਕੀਤੀਆਂ ਮੀਟਿੰਗਸ ਤੋਂ ਬਾਅਦ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਇਹਦੇ 'ਚ 231 ਰਿਕਮੈਂਡੇਸ਼ਨਸ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ। ਕੀ ਇਸ ਦੇ ਵਿੱਚ ਹੋਰ ਡਿਟੇਲ ਹੈ, ਕੀ ਇਸ ਦੇ ਵਿੱਚ ਕਿਉਂ ਇਸ ਸਿੱਟੇ ਦੇ ਉੱਤੇ ਇਹ ਕਮਿਸ਼ਨ ਪਹੁੰਚਿਆ ਕਿ ਇਹ ਕੈਨੇਡੀਅਨ ਜੈਨੋਸਾਈਡ ਸੀ, ਬੀਤੇ ਸਮੇਂ 'ਚ ਤੁਹਾਡੇ ਨਾਲ ਸਾਰੀ ਗੱਲਬਾਤ ਕਰਦੇ ਆ ਰਹੇ ਹਾਂ। ਰੈਜੀਡੈਂਸ਼ੀਅਲ ਸਕੂਲਸ ਦੇ ਬਾਰੇ 'ਚ ਗੱਲਬਾਤ ਕਰਦੇ ਆਏ ਹਾਂ ਕਿ ਕਿਵੇਂ ਉੱਥੇ ਮੂਲ ਵਾਸੀਆਂ ਦੇ ਬੱਚਿਆਂ ਨੂੰ ਰੈਜੀਡੈਂਸ਼ੀਅਲ ਸਕੂਲ ਦੇ ਵਿੱਚ ਭੇਜ ਕੇ ਉਹ ਕਿੰਨੀ ਵੱਡੀ ਤਾਦਾਦ ਦੇ ਵਿੱਚ ਉਹਨਾਂ ਦੀ ਮੌਤ ਹੋਈ, ਕਿਵੇਂ ਉਹਨਾਂ ਨੂੰ ਉਹਨਾਂ ਦੇ ਸੱਭਿਆਚਾਰ ਤੋਂ, ਉਹਨਾਂ ਦੀ ਭਾਸ਼ਾ ਤੋਂ, ਉਹਨਾਂ ਦੇ ਮਾਂ ਬਾਪ ਤੋਂ ਨਖੇੜ ਕੇ ਉਹਨਾਂ ਨੂੰ ਮੇਨ ਸਟ੍ਰੀਮ ਕਲਚਰ ਦੇ ਨਾਲ ਜੋੜਨ ਦੇ ਲਈ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਚਰਚ ਅਤੇ ਸਟੇਟ ਨੇ ਰਲ ਕੇ ਉਹਨਾਂ ਨੇ ਬੱਚਿਆਂ ਨੂੰ ਮਾਪਿਆਂ ਤੋਂ ਖੋਇਆ ਅਤੇ ਜਿਨ੍ਹਾਂ ਵਿੱਚ ਬਹੁਤਿਆਂ ਦੀ ਮੌਤ ਹੋਈ। ਇਸੇ ਤਰ੍ਹਾਂ ਸਕੂਪ 60s ਦੀ ਗੱਲ ਕਰੀਏ, 60s ਦੇ ਸਮੇਂ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਇੰਡੀਜੀਨਸ ਲੋਕਾਂ ਵੱਲੋਂ, ਜਿਹੜੇ ਇੱਥੇ ਦੇ ਮੂਲ ਵਾਸੀ ਲੋਕ ਨੇ ਉਹਨਾਂ ਵੱਲੋਂ, ਉਹਨਾਂ ਨਾਲੋਂ ਵੱਖ ਕਰਕੇ ਉਹਨਾਂ ਨੂੰ ਮੁੱਖ ਧਾਰਾ ਦੇ ਲੋਕਾਂ ਦੇ ਨਾਲ ਰਹਿਣ ਦੇ ਲਈ ਮਜਬੂਰ ਕੀਤਾ ਗਿਆ, ਤਾਂ ਜੋ ਕਿ ਉਹਨਾਂ ਦੇ ਜਿਹੜੇ ਬੱਚੇ ਹੋਣ ਉਹ ਮੂਲ ਵਾਸੀ ਨਾ ਰਹਿ ਕੇ ਮੁੱਖ ਧਾਰਾ ਦੇ ਹੋਣ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਇੰਸੀਡੈਂਟਸ ਨੇ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਹੋਏ ਨੇ ਔਰ ਉਹਨਾਂ ਨੂੰ ਲੈ ਕੇ ਲਗਾਤਾਰ ਰਿਪੋਰਟਾਂ ਜਾਰੀ ਹੁੰਦੀਆਂ ਰਹਿੰਦੀਆਂ ਨੇ। ਪਿਛਲੇ ਸਮੇਂ ਦੇ ਵਿੱਚ ਟਰੁੱਥ ਐਂਡ ਰੀਕਨਸਲੀਏਸ਼ਨ ਨਾਂ ਦੇ ਕਮਿਸ਼ਨ ਵੱਲੋਂ ਆਪਣੀ ਰਿਪੋਰਟ ਜਾਰੀ ਕੀਤੀ ਗਈ ਸੀ, ਉਹਦੇ ਵਿੱਚ ਵੀ ਸੈਂਕੜੇ ਰਿਕਮੈਂਡੇਸ਼ਨਸ ਕੀਤੀਆਂ ਗਈਆਂ ਸਨ। ਉਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੀਂ ਗੱਦੀ ਸੰਭਾਲੀ ਸੀਗੀ, ਰਾਜ ਸੰਭਾਲਿਆ ਸੀਗਾ, ਕੈਨੇਡਾ ਦਾ ਪ੍ਰਧਾਨ ਮੰਤਰੀ ਬਣੇ ਸੀਗੇ ਔਰ ਉਹਨਾਂ ਨੇ ਕਿਹਾ ਸੀ ਕਿ ਮੈਂ ਹਰ ਰਿਕਮੈਂਡੇਸ਼ਨ ਦੇ ਉੱਤੇ ਫੁੱਲ ਚੜਾਵਾਂਗਾ ਔਰ ਹਰ ਰਿਕਮੈਂਡੇਸ਼ਨ ਨੂੰ ਐਜ਼ ਇਟ ਇਜ਼ ਲਾਗੂ ਕਰਾਂਗਾ, ਜਿਹੜਾ ਬਿਲਕੁਲ ਨਾ ਉਦੋਂ ਕ੍ਰਿਟਿਕਸ ਕਹਿੰਦੇ ਸੀਗੇ ਇਹ ਸੰਭਵ ਹੈ, ਪੋਸੀਬਲ ਹੈ ਕਿ ਹਰ ਰਿਕਮੈਂਡੇਸ਼ਨ ਨੂੰ ਐਜ਼ ਇਟ ਇਜ਼ ਲਾਗੂ ਕਰਨਾ ਔਰ ਨਾ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰ ਰਿਕਮੈਂਡੇਸ਼ਨ ਨੂੰ ਲਾਗੂ ਕੀਤਾ। ਬਹੁਤ ਸਾਰੀਆਂ ਐਸੀਆਂ ਰਿਕਮੈਂਡੇਸ਼ਨਸ ਨੇ ਜਿਨ੍ਹਾਂ ਉੱਤੇ ਹਾਲੇ ਵੀ ਬਹੁਤ ਕੰਮ ਕਰਨਾ ਬਾਕੀ ਹੈ। ਉਸ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਾਹਵਾ ਪ੍ਰੇਜ਼ ਅਤੇ ਸ਼ਲਾਘਾ ਖੱਟੀ ਸੀਗੀ। ਤੁਹਾਨੂੰ ਯਾਦ ਹੋਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਲਿਬਰਲ ਸਰਕਾਰ ਦਾ ਇੱਕ ਹੋਰ ਵਾਅਦਾ ਸੀ ਚੋਣ ਵਾਅਦਿਆਂ ਦੇ ਦੌਰਾਨ ਕਿ ਮੈਂ ਜਿਹੜੇ ਮੂਲ ਵਾਸੀ ਲੋਕ ਨੇ ਉਹਨਾਂ ਨੂੰ ਸਾਫ਼ ਸੁਥਰਾ ਪਾਣੀ ਪਹੁੰਚਾਉਣ ਦੇ ਲਈ ਵਾਅਦਾ ਕਰਦਾ ਹੈ ਔਰ ਉਹਦੇ 'ਚ ਉਸ ਸਮੇਂ ਕੁਝ ਕਹਿਣੀਆਂ ਪਾਣੀ ਦੀਆਂ ਵੀ, ਜਿਵੇਂ ਆਪਣੇ ਇੰਡੀਆ 'ਚ ਪੰਜਾਬ 'ਚ ਜਦੋਂ ਵੀ ਕੋਈ ਇਹ ਚੋਣਾਂ ਹੁੰਦੀਆਂ ਨੇ ਫਿਰ ਇੱਦਾਂ ਦੇ ਜੁਮਲੇ ਕੀਤੇ ਜਾਂਦੇ ਨੇ, ਇੱਦਾਂ ਦੇ ਨਾਟਕ ਕੀਤੇ ਜਾਂਦੇ ਨੇ, ਸਾਫ਼ ਪਾਣੀ ਦੀਆਂ ਭਰ ਕੇ ਕਹਿਣੀਆਂ ਲੈ ਗਏ, ਲਓ ਜੀ ਅਸੀਂ ਵਾਅਦਾ ਕਰਦੇ ਇਹਨਾਂ ਨੂੰ ਅਸੀਂ ਸਾਫ਼ ਪਾਣੀ ਪਹੁੰਚਾਵਾਂਗੇ, ਅਸੀਂ ਆਹ ਕਰਾਂਗੇ। ਪਰ ਅੱਜ ਵੀ ਇਹ ਡਿਮਾਂਡ ਲਗਾਤਾਰ ਜਿਹੜੇ ਇੱਥੋਂ ਦੇ ਮੂਲ ਵਾਸੀ ਲੋਕ ਨੇ, ਨਾ ਤਾਂ ਉਹਨਾਂ ਕੋਲ ਸਾਫ਼ ਸੁਥਰਾ ਪਾਣੀ, ਨਾ ਉਹਨਾਂ ਦੇ ਘਰ। ਪਿਛਲੇ ਦਿਨਾਂ ਦੇ ਵਿੱਚ ਕਿੱਡੀ ਵੱਡੀ ਰਿਪੋਰਟ ਜਾਰੀ ਹੋਈ ਸੀਗੀ ਕਿ ਕਿੰਨੇ ਲੋਕਾਂ ਦੇ ਘਰ ਮੋਲਡ ਦੇ ਨਾਲ ਭਰੇ ਪਏ ਨੇ, ਜਿਹੜੇ ਕਿ ਇੱਕ ਬੜੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਨੇ। ਅਤੇ ਇਸ ਤੋਂ ਬਾਅਦ ਫਿਰ ਇੱਥੇ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਏ ਸੀ ਕਿ ਆਏ ਸੀ ਤਾਂ ਕਿੱਡੀ ਵੱਡੀ ਕੰਟਰੋਵਰਸ਼ੀਅਲ ਹੋਈ ਸੀਗੀ, ਜਦੋਂ ਕੁਝ ਲੋਕਾਂ ਨੇ ਆ ਕੇ ਇੱਕ ਦਰਿਆ ਦੇ ਪਾਣੀ ਦੇ ਵਿੱਚ, ਜਿਸ ਦੇ ਵਿੱਚ ਬਹੁਤ ਸਾਰਾ ਗੰਦ ਸੁੱਟਿਆ ਜਾਂਦਾ ਹੈ, ਔਰ ਜਿਹਦਾ ਕਿ ਜਿਸ ਇੰਨਾ ਟੌਕਸਿਕ ਪਾਣੀ ਹੈ ਕਿ ਲਿਮਿਟ ਤੋਂ ਜਿੰਨਾ ਹਿਊਮਨ ਬਾਡੀ ਉਸ ਨੂੰ ਸਹਿਨ ਕਰ ਸਕਦੀ ਹੈ, ਉਸ ਤੋਂ 10,000 ਗੁਣਾ ਟੌਕਸਿਕ ਪਾਣੀ ਉਸ ਦਰਿਆ ਦੇ ਵਿੱਚ ਇਹ ਜੋ ਵੇਸਟ ਪਾ ਕੇ ਉਸ ਨੂੰ ਕੀਤਾ ਗਿਆ, ਜਿਹੜਾ ਕਿ ਇਹਨੂੰ ਇਹ ਲੋਕ ਪੀਣ ਦੇ ਲਈ ਵਰਤਦੇ ਸਨ, ਆਪਣੀ ਰੋਜ਼ਮਰਾ ਦੀਆਂ ਜ਼ਿੰਦਗੀਆਂ ਦੇ ਲਈ, ਉਸ ਨੂੰ ਜ਼ਿੰਦਗੀ ਦੀਆਂ ਲੋੜਾਂ ਦੇ ਲਈ ਉਸ ਨੂੰ ਵਰਤਦੇ ਸਨ। ਸੋ ਉਸ ਦੇ ਬਾਰੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਹੁਣ ਜਿਹੜੀ ਇਹ ਰਿਪੋਰਟ ਹੈ, ਇਸ ਦੇ ਵਿੱਚ ਕੀ ਡਿਟੇਲ ਹੈ ਹੋਰ, ਕੱਲ੍ਹ ਨੂੰ ਮੈਂ ਇਸ ਨੂੰ ਪੜ੍ਹ ਕੇ ਇਸ ਦੇ ਉੱਤੇ ਪੂਰਾ ਡਿਟੇਲ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਕੀ ਕਾਰਨ ਹੈ ਕਿ ਇਸ ਕਮਿਸ਼ਨ ਦੀ ਰਿਪੋਰਟ ਨੇ ਕੈਨੇਡੀਅਨ ਜੈਨੋਸਾਈਡ, ਜਨ ਸੰਘਾਰ ਮੂਲ ਵਾਸੀ ਲੋਕਾਂ ਦਾ, ਖਾਸ ਤੌਰ ਦੇ ਉੱਤੇ ਮੇਟੀਜ਼ ਐਂਡ ਨਿਊਟਸ ਦਾ, ਜਿਹੜਾ ਇਹ ਇੱਕ ਲਗਾਤਾਰ ਸੈਂਕੜੇ ਸਾਲਾਂ ਤੋਂ ਚੱਲਦਾ ਆ ਰਿਹਾ ਵਾ, ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀਆਂ, ਲੱਖਾਂ ਕਿ ਮਿਲੀਅਨਸ ਤੱਕ ਗਿਣਤੀ ਕਰਦੇ ਨੇ ਹੁਣ ਤਾਂ, ਕਿ ਮਿਲੀਅਨਸ ਤੱਕ ਦੇ ਕਰੀਬ ਜਿਹੜੇ ਇੱਥੋਂ ਦੇ ਮੂਲ ਵਾਸੀ ਲੋਕ ਨੇ ਉਹਨਾਂ ਨੂੰ ਇਸ ਤਰ੍ਹਾਂ ਮਾਰ ਮੁਕਾਇਆ ਗਿਆ। ਸੋ ਅੱਜ ਇਸ ਦੀ ਰਿਪੋਰਟ ਆ ਜਿਹੜੀ ਉਹ ਪੇਸ਼ ਕੀਤੀ ਜਾ ਰਹੀ ਹੈ, ਔਰ ਇਸ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੌਂਪ ਦਿੱਤੀ ਜਾਵੇਗੀ। ਬਹੁਤ ਸਾਰੇ ਇਸ ਦੇ ਵਿੱਚ ਜਿੱਥੇ ਰਿਕਮੈਂਡੇਸ਼ਨ ਨੇ, ਕੁਝ ਗੱਲਾਂ ਲੀਗਲ ਆਰਡਰ ਵੀ ਨੇ ਗਵਰਨਮੈਂਟ ਦੇ ਲਈ ਕਿ ਤੁਹਾਨੂੰ ਇਹ ਹਰ ਹਾਲਤ ਦੇ ਵਿੱਚ ਕਰਨਾ ਪੈਣਾ ਹੈ, ਕਿ ਸਰਕਾਰ ਕਰਦੀ ਹੈ ਜਾਂ ਨਹੀਂ ਕਰਦੀ, ਜਾਂ ਫਿਰ ਜਿਹੜੀਆਂ ਇਹਨਾਂ ਗੱਲਾਂ ਦੇ ਉੱਤੇ ਅਪੋਲੋਜੀ ਕਰਕੇ, ਜਿਵੇਂ ਇਸ ਵਾਰ ਬਹੁਤ ਸਾਰੀਆਂ ਅਪੋਲੋਜੀਜ਼ ਕੀਤੀਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ, ਅਪੋਲੋਜੀ ਕਰਕੇ ਮੂਵ ਔਨ ਹੁੰਦੇ ਨੇ ਜਾਂ ਨਹੀਂ। ਸੋ ਬਹੁਤ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਇਸ ਰਿਪੋਰਟ ਦੇ ਵਿੱਚ, ਔਰ ਬਹੁਤ ਸਾਰੇ ਜਿਹੜੇ ਸਾਡੇ ਭੈਣ ਭਰਾ ਨਵੇਂ ਆਏ ਨੇ ਉਹ ਕੈਨੇਡਾ ਦੀ ਇਹ ਸਮੱਸਿਆ ਨੂੰ ਅਤੇ ਕੈਨੇਡਾ ਦੀਆਂ ਜਿਹੜੀਆਂ ਇੱਥੋਂ ਦੀਆਂ ਮੂਲ ਵਾਸੀ ਲੋਕਾਂ ਪ੍ਰਤੀਆਂ ਪੋਲਿਸੀਜ਼ ਨੇ ਉਹਨਾਂ ਨੂੰ ਸਮਝਣ ਤੋਂ ਅਸਮਰੱਥ ਨੇ, ਜਾਂ ਉਹਨਾਂ ਵੱਲ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ ਕਿ ਇਹ ਲੋਕ ਜਿਹੜੇ ਇੱਥੋਂ ਦੇ, ਜਿਨ੍ਹਾਂ ਦਾ ਅਸਲੀ ਇਹ ਧਰਤੀ ਹੈ, ਉਹਨਾਂ ਦਾ ਕੀ ਇਸ ਦੇ ਵਿੱਚ ਉਹਨਾਂ ਦੇ ਨਾਲ ਕੀ ਬੀਤੀ। ਸੋ ਪਿਛਲੇ ਸਾਲ ਮੈਂ ਇੱਕ ਸੀਰੀਜ਼ ਆਫ ਆਰਟੀਕਲ ਕੀਤੇ ਸੀ ਕਿ ਰੋਂਦੀਆਂ ਨੇ ਇਸ ਧਰਤੀ ਦੀਆਂ ਧੀਆਂ, ਇਸ ਧਰਤੀ ਦੀਆਂ ਧੀਆਂ ਰੋਂਦੀਆਂ ਨੇ, ਉਹਦੇ 'ਚ ਮੈਂ ਡਿਟੇਲ ਲਿਖਿਆ ਸੀਗਾ ਜਦੋਂ ਇਨਕੁਆਇਰੀ ਸ਼ੁਰੂ ਹੋਈ ਸੀਗੀ ਕਿ ਕਿਸ ਤਰ੍ਹਾਂ ਇੱਥੋਂ ਦੇ ਲੋਕਾਂ ਦੀਆਂ ਬੱਚੀਆਂ ਔਰਤਾਂ ਦੇ ਨਾਲ ਜਿਹੜੇ ਇਹ ਬਾਹਰਲੇ ਲੋਕ ਆਏ ਨੇ ਉਹਨਾਂ ਨੇ ਕਿਸ ਤਰ੍ਹਾਂ ਸਲੂਕ ਕੀਤਾ, ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਮਰਡਰ ਹੋ ਗਏ ਨੇ, ਅਤੇ ਮਰਡਰ ਹੋਣ ਤੋਂ ਬਾਅਦ ਇੱਥੋਂ ਦੀ ਪੁਲਿਸ ਕੋਈ ਵੀ ਉਹਨਾਂ ਦਾ ਕੇਸ ਖੋਲ੍ਹਦੀ ਨਹੀਂ ਗੀ, ਔਰ ਕਿਸੇ ਨੂੰ ਵੀ ਸਜ਼ਾ ਜਿਹੜੀ ਆ ਉਹ ਨਹੀਂ ਹੋ ਰਹੇਗੀ। ਸੋ ਇਹਦਾ ਡਿਟੇਲ ਮੈਂ ਥੋੜ੍ਹਾ ਜਿਹਾ ਹੋਰ ਕੱਲ੍ਹ ਨੂੰ ਦੱਸਾਂਗਾ ਇਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਕਿ ਇਸ ਦੇ ਵਿੱਚ ਕੀ ਲਿਖਿਆ ਹੋਇਆ। ਕੁਝ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਵਾਪਸ ਪਰਤੇ ਹਾਂ।
ਘਰ ਤਾਂ ਬੜਾ ਸੋਹਣਾ ਬਣਾ ਲਿਆ, ਹਰ ਚੀਜ਼ ਬੜੀ ਸੋਹਣੀ ਤਿਆਰ ਕਰਵਾਈ ਹੈ, ਫਲੋਰ ਟਾਈਲਸ ਤੋਂ ਲੈ ਕੇ ਕਿਚਨ ਕੈਬਨਿਟ ਤੇ, ਹਾਂ ਵਾਸ਼ਰੂਮ ਦੇ ਸ਼ਾਵਰ ਤੇ ਟਾਈਲਸ ਬਾ ਕਮਾਲ ਲੱਗ ਰਹੀਆਂ ਨੇ।
ਇਹ ਸਭ ਮੈਂ ਬਣਵਾਇਆ ਪੇਰਸਨ ਕਿਚਨ ਐਂਡ ਕੈਬਨਿਟ ਤੋਂ, ਜੋ ਨੇ ਇਸ ਕੰਮ 'ਚ ਮਾਹਿਰ। ਹੋਰ ਸੁਣੋ, ਕੰਮ ਵੀ ਟਾਈਮ ਸਿਰ ਕੀਤਾ, ਉਹ ਵੀ ਵਾਜਿਬ ਰੇਟ ਤੇ।
ਅੱਛਾ, ਫਿਰ ਮੈਂ ਵੀ ਅੱਜ ਹੀ ਜਾ ਕੇ ਆਪਣੇ ਘਰ ਦਾ ਐਸਟੀਮੇਟ ਲਗਵਾ ਕੇ ਆਉਣਾ।
ਫਿਰ ਤੁਸੀਂ ਵੀ ਬਣਵਾਓ ਮੂਹੋ ਬੋਲਦੀ ਕਿਚਨ ਤੇ ਵਾਸ਼ਰੂਮ, ਸਿਰਫ ਪੇਰਸਨ ਕਿਚਨ ਤੇ ਕੈਬਨਿਟ ਤੋਂ, ਜੋ ਸਪੈਸ਼ਲਾਈਜ਼ ਨੇ ਗ੍ਰੇਨਾਈਟ, ਕਾਰਡਸ ਤੇ ਮਾਰਬਲ ਕਾਊਂਟਰ ਟਾਪਸ ਵਿੱਚ, ਔਰ ਹਾਰਡਵੁੱਡ ਫਲੋਰ ਵੀ ਅਵੇਲੇਬਲ ਨੇ। ਅੱਜ ਹੀ ਸੰਪਰਕ ਕਰੋ ਮਿਸਟਰ ਵਿਕਰਮਜੀਤ ਸਾਂਗਾ ਅਤੇ ਰਣਜੀਤ ਜੀ ਨੂੰ 416-200-0931 ਤੇ, 271 ਗਲਿਡਨ ਰੋਡ, ਯੂਨਿਟ 5, ਬ੍ਰੈਂਪਟਨ। ਪੀਅਰਸਨ ਕਿਚਨ ਐਂਡ ਕੈਬਿਨੇਟ।
ਰੀਅਲ ਮਾਰਗੇਜ ਐਸੋਸੀਏਟਸ ਦੇ ਨਾਲ ਕੰਮ ਕਰਦੇ ਸੋਨੀਆ ਢਿੱਲੋਂ। ਕੀ ਤੁਸੀਂ ਫਰਸਟ ਮਾਰਗੇਜ, ਸੈਕੰਡ ਮਾਰਗੇਜ ਜਾਂ ਪ੍ਰਾਈਵੇਟ ਮਾਰਗੇਜ ਲੈਣਾ ਚਾਹੁੰਦੇ ਹੋ? ਕੀ ਤੁਸੀਂ ਸੈਲਫ ਇੰਪਲੋਇਡ ਹੋ ਜਾਂ ਫਿਰ ਤੁਹਾਡਾ ਕ੍ਰੈਡਿਟ ਠੀਕ ਨਹੀਂ ਹੈ, ਜਾਂ ਤੁਸੀਂ ਬੈਂਕਰਪਸੀ ਕੀਤੀ ਹੈ, ਜਾਂ ਫਿਰ ਨਵੇਂ ਕੈਨੇਡਾ ਦੇ ਵਿੱਚ ਆਏ ਹੋ ਤੇ ਤੁਹਾਨੂੰ ਮਾਰਗੇਜ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਹੈ? ਕੀ ਤੁਹਾਨੂੰ ਪ੍ਰਾਈਵੇਟ ਸੈਕੰਡ ਮਾਰਗੇਜ ਪ੍ਰਾਪਰਟੀ ਦੇ ਉੱਤੇ ਜਾਂ ਫਿਰ ਲੋਨ ਪ੍ਰਾਪਰਟੀ ਦੇ ਉੱਤੇ ਚਾਹੀਦਾ ਹੈ ਜਿਸ ਦੇ ਵਿੱਚ ਕੋਈ ਕ੍ਰੈਡਿਟ ਚੈੱਕ, ਕੋਈ ਇਨਕਮ ਤੇ ਕੋਈ ਐਪਲੀਕੇਸ਼ਨ ਨਹੀਂ ਕੀਤੀ ਜਾਂਦੀ? ਸੋਨੀਆ ਢਿੱਲੋਂ ਬਹੁਤ ਸਾਰੇ ਬੈਂਕਸ ਅਤੇ ਪ੍ਰਾਈਵੇਟ ਲੈਂਡਰਸ ਨਾਲ ਕੰਮ ਕਰਦੇ ਹੋਣ ਕਰਕੇ ਤੁਹਾਨੂੰ ਘੱਟ ਤੋਂ ਘੱਟ ਰੇਟ ਦਿਵਾਉਣਗੇ। ਜੇ ਤੁਹਾਨੂੰ ਬੈਂਕ ਕਰ ਦਿੰਦੀ ਹੈ ਨਾ, ਤਾਂ ਸੋਨੀਆ ਢਿੱਲੋਂ ਕਰਨਗੇ ਹਾਂ। ਇੱਕ ਹੀ ਨਾਮ ਯਾਦ ਰੱਖੋ, ਸੋਨੀਆ ਢਿੱਲੋਂ, ਨੰਬਰ 647-308-1255।
ਵੇ ਭੋਲੇ, ਕਿੱਥੇ ਆ?
ਓ ਆਦੇ ਟਰੱਕ ਥੱਲੇ।
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਯਾਰ ਜੀ ਲੰਘ ਜਾਣਾ।
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਹਾਂਜੀ, ਸਿਰਫ 3 ਵੀਕਾਂ ਚ ਬਿਲਕੁਲ ਚਮ ਚਮ ਕਰਦੀ ਤੁਹਾਡੀ ਬੇਸਮੈਂਟ ਇੱਕਦਮ ਕੰਪਲੀਟ। ਚਾਹੇ ਟਾਈਲਾਂ ਦਾ ਕੰਮ ਹੋਵੇ, ਬਾਥਰੂਮ ਪਲੰਬਿੰਗ ਦਾ ਕੰਮ, ਜਾਂ ਹਾਰਡਵੁੱਡ ਫਲੋਰ ਜਾਂ ਪੇਂਟਿੰਗ ਦਾ ਕੰਮ, ਸਿਰਫ 3 ਵੀਕਾਂ ਚ ਕੰਪਲੀਟ। A1 ਰੈਨੋਵੇਸ਼ਨ, 416-456-1462, 416-456-1462।
ਕੰਮ ਦੀ ਤਸੱਲੀ ਦੀ ਕਰਵਾਉਣੀ A1 ਰੈਨੋਵੇਸ਼ਨ।
ਕੈਪਸੂਲ ਟੀਕੇ ਗੋਲੀਆਂ ਨਾਲ ਇਲਾਜ ਨਹੀਂ ਜੇ ਹੋਣਾ, ਜਿਹਨੂੰ ਕਹਿੰਦੇ ਨੇ ਇਲਾਜ ਸ਼ਰੇਆਮ ਨਹੀਂ ਉਹ ਹੋਣਾ। ਮੇਰੀ ਮਾਂ ਦੀ ਸੀ ਮਤ, ਪੁੱਤ ਸੋਚ ਉੱਚੀ ਰੱਖ, ਚੱਲ ਉੱਠ ਛੇਤੀ ਚੱਲ ਸੁਖਮਣੀ ਹੋਮਿਓਪੈਥੀ ਚੱਲ।
ਟਰਸਟਿਡ ਨੇਮ ਇਨ ਹੋਮਿਓਪੈਥੀ, ਸੁਖਮਣੀ ਕਲੀਨਿਕ .com, 416-522-7777 ਯਾਨੀ 416-522-7777।
ਗੋਲੀ ਨਿੱਕੀ ਮਿੱਠੀ ਡੱਬੀ ਚ ਗੜੋਈ ਪਈ ਹੈ, ਗੋਲੀ ਨਿੱਕੀ ਮਿੱਠੀ ਡੱਬੀ ਚ ਗੜੋਈ ਪਈ ਹੈ, ਸੁਖਮਣੀ ਹੋਮਿਓਪੈਥੀ ਹੋਮਿਓਪੈਥੀ ਹੋਈ ਪਈ, ਸੁਖਮਣੀ ਹੋਮਿਓਪੈਥੀ ਹੋਮਿਓਪੈਥੀ ਹੋਈ ਪਈ ਹੈ।
ਗੁਰਪ੍ਰੀਤ ਪੁਰਵਾ ਜੀ ਮੇਰੇ ਨਾਲ ਇੱਕ ਵਾਰ ਫਿਰ ਜੁੜ ਚੁੱਕੇ ਨੇ, ਔਰ ਕਮਾਲ ਦੀ ਖੇਡ ਦਿਖਾਈ ਹੈ ਪਾਕਿਸਤਾਨ ਨੇ, ਕੀ ਇੰਗਲੈਂਡ ਇਸ ਨੂੰ ਬੀਟ ਕਰ ਸਕੇਗਾ ਜਾਂ ਨਹੀਂ? ਕੁਐਸਚਨ ਵੱਡਾ ਇਹ ਹੈ ਇਸ ਸਮੇਂ। ਗੁਰਪ੍ਰੀਤ ਤੋਂ ਪੁੱਛਦੇ ਹਾਂ ਕਿ ਇੰਗਲੈਂਡ 349 ਰਨ ਬਣਾ ਸਕੇਗਾ ਕਿ ਨਹੀਂ? ਜੀ ਗੁਰਪ੍ਰੀਤ।
ਹਾਂਜੀ, ਧੰਨਵਾਦ ਜਗਦੀਸ਼ ਜੀ। ਇੱਕ ਵਾਰੀ ਫਿਰ ਤੋਂ ਪਾਕਿਸਤਾਨ ਨੇ ਲਾਜਵਾਬ ਜਿਹੜੀ ਹੈ ਜੀ ਅੱਜ ਬੈਟਿੰਗ ਕੀਤੀ ਆ, ਔਰ ਜਿਹੜੀ ਮੇਰੀ ਗੱਲ ਸੀ ਕਿ ਇਨਕਨਸਿਸਟੈਂਟ ਜਿਹੜੀ ਹੈ ਜੀ ਉਹਨਾਂ ਦੀ ਬਾਖੂਬੀ ਹੈ, ਇਸੇ ਲਈ ਜਿਹੜੀ ਹੈ ਜੀ ਪਾਕਿਸਤਾਨ ਦੀ ਟੀਮ ਨੂੰ ਸਾਰੀ ਦੁਨੀਆਂ ਦੇ ਵਿੱਚ ਉਹਨਾਂ ਦੇ ਫਾਲੋਅਰਸ ਬਹੁਤ ਨੇ, ਕਿਉਂਕਿ ਇਹਨਾਂ ਦਾ ਪਤਾ ਨਹੀਂ ਹੈ ਇਹਨਾਂ ਨੇ ਕਿਹੜੇ ਦਿਨ ਬੰਗਲਾਦੇਸ਼ ਤੋਂ ਹਾਰ ਜਾਣਾ ਹੈ, ਕਿਹੜੇ ਦਿਨ ਇਹਨਾਂ ਨੇ ਆਇਰਲੈਂਡ ਤੋਂ ਹਾਰ ਜਾਣਾ ਹੈ, ਔਰ ਕਿਹੜੇ ਦਿਨ ਇਹਨਾਂ ਨੇ ਆਸਟ੍ਰੇਲੀਆ, ਇੰਗਲੈਂਡ, ਸਾਊਥ ਅਫਰੀਕਾ, ਇੰਡੀਆ ਇਹੋ ਜਿਹੀਆਂ ਧੁਰੰਦਰ ਟੀਮਾਂ ਨੂੰ ਢਾਹ ਲੈਣਾ ਹੈ। ਸੋ ਇਸੇ ਤਰ੍ਹਾਂ ਅੱਜ ਫੇਰ ਜਿਹੜਾ ਹੈ ਜੀ ਪਾਕਿਸਤਾਨ ਨੇ 348 ਰਨ ਫੋਰ ਦਾ ਲਾਸ ਆਫ 8 ਵਿਕਟਸ, ਇਹਦੇ ਵਿੱਚ ਜਿਹੜੀਆਂ ਨੇ ਜੀ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਨੇ ਜੀ 84 ਮੁਹੰਮਦ ਹਫੀਜ਼ ਨੇ, ਔਰ ਇਸ ਤੋਂ ਬਿਨਾਂ ਬਾਬਰ ਆਜ਼ਮ 63 ਰਨ ਬਣਾ ਕੇ ਗਏ ਨੇ ਜੀ, ਤੇ ਕੈਪਟਨ ਸਰਫਰਾਜ਼ ਉਹ ਜਿਹੜੇ ਨੇ ਜੀ 55 ਰਨ ਬਣਾ ਕੇ ਗਏ ਨੇ, ਔਰ ਹੁਣ ਜਿਹੜੀ ਹੈ ਜੀ ਇੰਗਲੈਂਡ ਦੇ ਲਈ 349 ਰਨ ਦਾ ਟਾਰਗੇਟ ਹੈ। ਪਿੱਚ ਕੋਈ ਐਡੀ ਸੌਖੀ ਨਹੀਂ ਹੈ, ਔਰ ਜੇਕਰ ਪਾਕਿਸਤਾਨ ਦੀ ਬੋਲਿੰਗ ਲਾਈਨ ਅਪ ਜਿੱਦਾਂ ਉਹਨਾਂ ਦੀ ਅੱਜ ਬੈਟਿੰਗ ਨੇ ਪਰਫਾਰਮ ਕੀਤਾ ਹੈ, ਉਹਨਾਂ ਦੀ ਬੋਲਿੰਗ ਲਾਈਨ ਅਪ ਵੀ ਉਸੇ ਤਰ੍ਹਾਂ ਸ਼ੋਅ ਅਪ ਕਰਦੀ ਹੈ, ਤਾਂ ਇਹ ਜਿਹੜਾ ਟੀਚਾ ਹੈ ਜੀ ਇੰਗਲੈਂਡ ਦੇ ਲਈ ਬਹੁਤ ਮੁਸ਼ਕਿਲ ਹੋ ਸਕਦਾ ਹੈ। ਔਰ ਹਾਲੇ ਤੱਕ ਵਰਲਡ ਕੱਪ ਦੀ ਹਿਸਟਰੀ ਦੇ ਵਿੱਚ ਜਿਹੜਾ ਹੈ ਜੀ ਹਾਈਐਸਟ ਸਕੋਰ ਜਿਹੜਾ ਚੇਂਜ ਹੋਇਆ ਹੈ 329 ਰਨ ਦਾ ਹੋਇਆ ਹੈ। ਸੋ ਜੇਕਰ ਇੰਗਲੈਂਡ ਨੇ ਅੱਜ ਇਹ ਮੈਚ ਜਿੱਤਣਾ ਹੈ ਤਾਂ ਉਹਨਾਂ ਨੂੰ ਰੀਰਾਈਟ ਕਰਨਾ ਪਏਗਾ ਜੀ ਹਿਸਟਰੀ ਦੇ ਵਿੱਚ। ਹਾਲਾਂਕਿ ਜੇਕਰ ਕੋਈ ਟੀਮ ਹੈ ਜਿਹੜੀ ਕਿ ਏਡਾ ਵਧੀਆ ਸਕੋਰ ਚੇਜ਼ ਕਰ ਸਕਦੀ ਹੈ ਤਾਂ ਉਹ ਇੰਗਲੈਂਡ ਦੀ ਟੀਮ ਹੈ, ਇਹਨਾਂ ਕੋਲੇ ਇੱਕ ਤੋਂ ਇੱਕ
ਕਰ ਸਕੇਗੀ ਅੱਜ ਇੰਗਲੈਂਡ ਬੀਟ ਕਰ ਸਕੇਗੀ, ਇਸ ਨੂੰ ਕੁਐਸਚਨ ਇਹ ਹੈ ਇਸ ਸਮੇਂ।
ਕੁਐਸਚਨ ਮੇਰੇ ਹਿਸਾਬ ਨਾਲ ਜਿਹੜਾ ਹੈ ਜੀ ਇੰਗਲੈਂਡ ਅੱਜ ਬੀਟ ਕਰ ਦੇਗਾ ਪਾਕਿਸਤਾਨ ਨੂੰ, ਇਫ ਆਈ ਐਮ ਫੋਲੋਇੰਗ ਕਲੋਸਲੀ ਟੂ
ਇੰਗਲੈਂਡ। 350 ਰਨ ਬਣਾ ਜਾਣਗੇ ਉਹ,
ਬਣਾ ਜਾਣਗੇ ਜੀ।
I don't think so, Gurpreet.
ਕੱਲ ਨੂੰ ਫਿਰ
ਮੈਂ ਕਾਲ ਲੈਣਾ ਇਸ ਸਮੇਂ 4-5 ਮਿੰਟ, ਔਰ 416-620-1717 ਸਟੂਡੀਓ ਦਾ ਨੰਬਰ ਹੈ। ਕਿੰਨੇ ਕੁ ਕ੍ਰਿਕਟ ਪ੍ਰੇਮੀ ਸਾਡੇ ਇਸ ਪ੍ਰੋਗਰਾਮ ਨੂੰ ਸੁਣਦੇ ਨੇ, ਲੈਟਸ ਸੀ ਕਿ ਕੀ ਇੰਗਲੈਂਡ 350 ਰਨ ਬਣਾ ਜਾਵੇਗੀ ਅੱਜ? ਪਾਕਿਸਤਾਨ ਨੇ 348 ਬਣਾਏ ਨੇ, ਔਰ ਕੀ ਇੰਗਲੈਂਡ ਬਣਾ ਜਾਵੇਗੀ ਇੰਨੇ ਰਨ? ਆਈ ਡੋਂਟ ਥਿੰਕ ਸੋ। 416-620-1778 ਗੁਰਪ੍ਰੀਤ ਜੀ ਕਹਿੰਦੇ ਨੇ ਕਿ ਯੈਸ ਇੰਗਲੈਂਡ ਦੀ ਕਪੈਸਿਟੀ ਹੈ, ਇੰਗਲੈਂਡ ਇੰਨੇ ਰਨ ਬਣਾ ਸਕਦੀ ਹੈ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ ਜੀ।
ਹਾਂਜੀ ਜਿਹੜੀ ਇੰਗਲੈਂਡ ਹੈ ਉਹ ਬੀਟ ਕਰ ਪਾਏਗੀ ਪਾਕਿਸਤਾਨ ਨੂੰ। 348 ਰਨ ਇਸ ਸਮੇਂ ਪਾਕਿਸਤਾਨ ਬਣਾ ਚੁੱਕਿਆ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ੍ਰੀ ਅਕਾਲ ਕਰਿਆ।
ਸਤਿ ਸ੍ਰੀ ਅਕਾਲ ਜੀ।
ਪਹਿਲੇ 10 ਓਵਰ ਮੈਨੇ ਰੱਖਦੇ ਆ, ਜੇ ਤਾਂ ਕੋਈ ਉਹਨਾਂ ਦਾ ਆਊਟ ਨਾ ਹੋਇਆ ਜੀ, ਇੱਕ ਵੀ ਹੋ ਗਿਆ ਚਲੋ ਸਰਜੂ, ਜੇ 2 ਹੋ ਗਏ ਜੀ ਫੇਰ ਔਖਾ ਆ, ਅਦਰਵਾਈਜ਼ ਨਹੀਂ ਤਾਂ ਬਣਾ ਲੈਣਾ ਜੀ ਉਹਨਾਂ ਨੇ।
350 ਰਨ ਬਣਾ ਜੂ ਇੰਗਲੈਂਡ। ਨੈਕਸਟ ਕਾਲ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਨੈਕਸਟ ਕਾਲ। 416-620-1778 ਸਟੂਡੀਓ ਨੰਬਰ ਹੈ। ਗੁਰਪ੍ਰੀਤ ਜੀ ਕੀ ਕਹਿਣਾ ਚਾਹੁੰਦੇ ਹੋ?
ਮੈਂ ਕਹਿਣਾ ਚਾਹੁੰਦਾ ਜੀ, ਇਹ ਜਿਹੜੀ ਗਰਾਊਂਡ ਹੈ ਜੀ, ਇਹ ਹਾਈ ਸਕੋਰਿੰਗ ਗਰਾਊਂਡ ਹੈ, ਔਰ ਜੇਕਰ ਹਿਸਟਰੀ ਦੀ ਗੱਲ ਕਰੀਏ, ਇਸੇ ਗਰਾਊਂਡ ਦੇ ਵਿੱਚ ਇੰਗਲੈਂਡ ਨੇ ਆਸਟ੍ਰੇਲੀਆ ਦੇ ਨਾਲ 481 ਰਨ ਬਣਾਏ ਸੀਗੇ ਜੀ।
ਸੋ 481
ਬਿਲਕੁਲ ਜੀ, ਇੰਗਲੈਂਡ ਦੀ ਟੀਮ ਬਹੁਤ ਲਾਜਵਾਬ ਬੈਟਿੰਗ ਦੇ ਵਿੱਚ, 9ਵੇਂ ਨੰਬਰ ਤੱਕ ਉਹਨਾਂ ਕੋਲੇ ਜਿਹੜੀ ਹੈ ਜੀ ਫਾਇਰ ਪਾਵਰ ਹੈ, ਔਰ ਜੇਕਰ ਉਹਨਾਂ ਦੀ ਬੈਟਿੰਗ 80% ਵੀ ਕਲਿੱਕ ਕਰਦੀ ਹੈ, ਜਿਹੜਾ ਕਿ ਉਹਨਾਂ ਦਾ ਪੋਟੈਂਸ਼ੀਅਲ ਹੈ, ਤਾਂ ਵੀ ਉਹ ਇਹ ਸਕੋਰ ਬਣਾ ਦੇਣਗੇ ਜੀ, ਈਜ਼ਲੀ ਬਣਾ ਦੇਣਗੇ
ਜੀ। ਸੋ ਨੈਕਸਟ ਕਾਲ ਇਹਨੇ ਦੇ ਦੇ ਕੀ ਕਹਿਣਾ ਚਾਹੁੰਦੇ ਸਾਡੇ ਸਰੋਤੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਮੈਂ ਸੋਨੀ ਕ੍ਰਿਕ ਤੋਂ ਬੋਲਦਾ ਜੀ, ਤਰਲੋਚਨ ਸਿੰਘ। ਗੁਰਪ੍ਰੀਤ ਪੁਰਵਾ ਜੀ ਬਿਲਕੁਲ ਠੀਕ ਕਹਿ ਰਹੇ ਨੇ ਜੀ, ਇੰਗਲੈਂਡ ਦੀ ਬੈਟਿੰਗ ਪੋਟੈਂਸ਼ੀਅਲ ਬਹੁਤ ਹੈ, ਜੇ ਪਾਕਿਸਤਾਨ 348 ਬਣਾ ਸਕਦਾ ਤਾਂ ਇੰਗਲੈਂਡ ਡੈਫੀਨੇਟਲੀ ਬਣਾਊਗਾ, ਕਿਉਂਕਿ ਉਹਨਾਂ ਦੀ ਬੈਟਿੰਗ ਪਾਵਰ ਆਲ ਦਾ ਵੇ ਟੂ ਦਾ ਐਂਡ ਜਾਂਦੀ ਹੈ, ਐਂਡ ਦੇ ਹੈਵ ਰੀਅਲੀ ਗੁੱਡ ਬੈਟਸਮੈਨ।
ਸੋ ਯੂ ਥਿੰਕ ਇੰਗਲੈਂਡ ਇਸ ਮੈਚ ਨੂੰ ਵਿਨ ਕਰੇਗੀ?
ਲੱਗਦਾ ਜੀ 80% ਇੰਗਲੈਂਡ ਦੇ ਹੱਕ ਚ ਮੈਚ ਜੀ ਜਾਊਗਾ ਜ਼ਰੂਰ ਜੀ। ਪਹਿਲੇ 10 ਓਵਰ ਉਹਨਾਂ ਨੇ ਚੰਗੇ ਖੇਲੇ ਹਨ ਜੀ, ਉਹਨਾਂ ਕੋਲ ਬੈਟਿੰਗ ਪਾਵਰ ਬਹੁਤ ਹੈ ਜੀ।
ਥੈਂਕ ਯੂ ਜੀ। ਨੈਕਸਟ ਸਵਾਗਤ ਗੁਰਪ੍ਰੀਤ ਜੀ, ਲੱਗਦਾ ਤੁਹਾਨੂੰ ਕਿ ਪਹਿਲੇ 10 ਓਵਰ ਦੇ ਵਿੱਚ ਚੰਗਾ ਖੇਡ ਜਾਣਗੇ ਇੰਗਲੈਂਡ ਵਾਲੇ?
ਬਿਲਕੁਲ ਜੀ, ਉਹਨਾਂ ਦੇ ਜਿਹੜੇ ਦੋਨੋਂ ਓਪਨਰ ਨੇ ਬਹੁਤ ਹੀ ਧੁਰੰਧਰ ਨੇ, ਜੇਸਨ ਰੋਏ ਔਰ ਨਾਲ ਉਹਨਾਂ ਦੇ ਬੇਅਰਸ ਤੋਂ, ਅਗਰ ਉਹ ਦੋਨੇ ਜਾਣੇ ਖੜ ਜਾਂਦੇ ਨੇ ਜੀ, ਤਾਂ ਉਹਨਾਂ ਦਾ ਸਕੋਰ ਪਹਿਲੇ 10 ਓਵਰਾਂ ਦੇ ਵਿੱਚ 80 ਤੋਂ ਲੈ ਕੇ 100 ਦੇ ਨੇੜੇ ਹੋ ਜਾਣਾ, ਤੇ ਉਸ ਤੋਂ ਬਾਅਦ ਫਿਰ ਜਿਹੜਾ ਟਾਰਗੇਟ ਹੈ ਜੀ ਵੈਰੀ ਅਚੀਵੇਬਲ ਹੋ ਜਾਣਾ, ਔਰ ਉਹਨਾਂ ਤੋਂ ਜਿੱਦਾਂ ਮੈਂ ਪਹਿਲਾਂ ਕਹਿ ਰਿਹਾ ਜੀ, ਇੱਕ ਤੋਂ ਬਾਅਦ ਇੱਕ ਬੈਟਸਮੈਨ ਨੇ, ਜੇਸਨ ਰੋਏ ਔਰ ਬੇਅਰਸ ਤੋਂ ਬਾਅਦ ਫਿਰ ਉਹਨਾਂ ਕੋਲ ਜੋ ਰੂਟ ਨੇ, ਫਿਰ ਈਅਨ ਮੋਰਗਨ ਨੇ, ਫਿਰ ਜੋਸ਼ ਬਟਲਰ ਨੇ, ਫਿਰ ਉਸ ਤੋਂ ਬਾਅਦ ਬੈਨ ਸਟੋਕਸ ਨੇ, ਫਿਰ ਉਸ ਤੋਂ ਬਾਅਦ ਮੋਇਨ ਅਲੀ ਨੇ, ਵੋਕਸ ਨੇ ਔਰ ਵੁੱਡ ਨੇ, ਜੋਫਰਾ ਆਰਚਰ ਨੇ, ਯੂ ਨੇਮ ਇਟ ਜੀ, ਉਹਨਾਂ ਕੋਲ 10ਵੇਂ ਨੰਬਰ ਤੱਕ ਜਿਹੜਾ ਹੈ ਜੀ ਬੈਟਿੰਗ ਲਾਈਨਅਪ ਹੈ।
ਕੋਈ ਹੋਰ ਮੇਰਾ ਸੋਚਦਾ ਇਸ ਤੇ ਆਪਣਾ ਓਪੀਨੀਅਨ ਦੇਣਾ ਚਾਹੇ ਕਿ ਅੱਜ ਇਹ ਪਾਕਿਸਤਾਨ ਤੇ ਇੰਗਲੈਂਡ ਦਾ ਜਿਹੜਾ ਮੈਚ ਹੈ, ਪਾਕਿਸਤਾਨ ਨੇ 348 ਰਨ ਜਿਹੜੇ ਬਣਾਏ ਨੇ 50 ਓਵਰਸ ਦੇ ਵਿੱਚ, ਤੇ ਕੀ ਇੰਗਲੈਂਡ ਇਸ ਨੂੰ ਬੀਟ ਕਰ ਸਕੇਗਾ ਜਾਂ ਨਹੀਂ? ਅੱਜ ਦੇ ਮੈਚ ਦਾ ਕੀ ਸਿੱਟਾ ਹੋਵੇਗਾ? ਕੋਈ ਭਵਿੱਖਬਾਣੀ ਕਰਨੀ ਚਾਹੇ, ਕੋਈ ਆਪਣਾ ਓਪੀਨੀਅਨ ਦੇਣਾ ਚਾਹੇ, 416-620-1778 ਸਟੂਡੀਓ ਨੰਬਰ ਹੈ, 416-620-1778 ਤੇ ਤੁਸੀਂ ਕਾਲ ਕਰਨੀ ਹੈ। ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 1715 ਸਿਸਮਟ ਰੋਡ ਮਿਸਾਕਾ ਦੇ ਵਿੱਚ ਨੇ, 905-625-0055 905-625-0055 ਤੇ ਤੁਸੀਂ ਕਾਲ ਕਰਨੀ ਹੈ। ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 1715 ਸਿਸਮਟ ਰੋਡ ਦੇ ਉੱਤੇ ਨੇ। ਅਗਰ ਤੁਸੀਂ ਸਕਿਉਰਿਟੀ ਗਾਰਡ ਦੀ ਜੋਬ ਚਾਹੀਦੀ ਹੈ, ਤੁਹਾਨੂੰ ਟ੍ਰੇਨਿੰਗ ਚਾਹੀਦੀ ਹੈ, ਲਾਇਸੈਂਸ ਲੈਣਾ, ਤੁਸੀਂ ਕੇਵਲ ਤੁਹਾਨੂੰ $199 ਦੇ ਵਿੱਚ ਟ੍ਰੇਨਿੰਗ ਅਤੇ ਲਾਇਸੈਂਸ ਦੇ ਦਿੰਦੇ ਨੇ। 647-710-7760 ਇਹਨਾਂ ਨੰਬਰ ਹੈ, 647-710-7760 647-710-7760 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ, ਮਾਰਕਮ ਦੇ ਵਿੱਚ, ਸਕਾਰਬੋ ਦੇ ਵਿੱਚ ਅਤੇ ਮਿਸਾਗਾ ਦੇ ਵਿੱਚ। ਸਕਾਰਬੋ ਵਾਲੀ ਲੋਕੇਸ਼ਨ ਹੈ ਜਿਹੜੀ ਉਹ ਹੈ ਇਹਨਾਂ ਦੀ 1085 ਬਲੈਮੀ ਰੋਡ ਦੇ ਉੱਤੇ, ਅਤੇ ਜਿਹੜੀ ਮਿਸਾਗਾ ਵਾਲੀ ਲੋਕੇਸ਼ਨ ਹੈ ਉਹ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ। 647-710-7760 647-710-7760 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸੋ ਤੁਹਾਡੀ ਕਾਲ ਹੋਰ ਨਹੀਂ ਆ ਰਹੇਗੀ, ਲੈਟਸ ਸੀ ਕੱਲ੍ਹ ਨੂੰ ਕੀ ਅੱਜ ਕੀ ਫੈਸਲਾ ਹੁੰਦਾ, ਅਤੇ ਕੱਲ੍ਹ ਨੂੰ ਉਸ ਨੂੰ ਡਿਟੇਲ ਦੇ ਵਿੱਚ ਅਸੀਂ ਪੂਰਾ ਕਵਰ ਕਰਾਂਗੇ। ਕੁਛ ਹੋਰ ਕਹਿਣਾ ਚਾਹੋ ਗੁਰਪ੍ਰੀਤ ਜੀ?
ਬਸ ਜਗਦੀਸ਼ ਜੀ, ਐਡ ਕਰਨਾ ਚਾਹੁੰਦਾ ਕਿ ਵਰਲਡ ਕੱਪ ਦੇ ਵਾਸਤੇ ਚੰਗਾ ਹੋਏਗਾ ਅੱਜ ਜੇਕਰ ਪਾਕਿਸਤਾਨ ਜਿੱਤਦਾ ਹੈ ਜੀ। ਸੋ ਜਿਹੜਾ ਹੈ ਜੀ ਇਹ ਵਰਲਡ ਕੱਪ 45 ਦਿਨ ਚੱਲਣਾ ਹੈ, ਇਸ ਨੂੰ ਅਗਰ ਦਿਲਚਸਪ ਬਣਾਉਣਾ ਹੈ, ਰੋਚਕ ਬਣਾਉਣਾ ਹੈ, ਤਾਂ ਅਗਰ ਅੱਜ ਪਾਕਿਸਤਾਨ ਜਿੱਤਦਾ ਜੀ ਤਾਂ ਵਰਲਡ ਕੱਪ ਦੇ ਵਿੱਚ ਇਹ ਜਿਹੜੀ ਗਹਿਮਾ ਗਹਿਮੀ ਹੈ ਹੋਰ ਕਾਫੀ ਤੇਜ਼ ਹੋ ਜਾਏਗੀ, ਔਰ ਪੂਰੀ ਕ੍ਰਿਕਟ ਦੇ ਲਈ ਜੀ ਇਹ ਸਟਰੋਂਗ ਪਾਕਿਸਤਾਨ ਦੀ ਟੀਮ ਜਿਹੜੀ ਹੈ ਜੀ ਵਰਲਡ ਕ੍ਰਿਕਟ ਦੇ ਲਈ ਬਹੁਤ ਇੰਪੋਰਟੈਂਟ ਹੈ। ਪਿਛਲੇ ਕੁੱਝ ਕੁ ਸਾਲਾਂ ਦੇ ਵਿੱਚ ਪਾਕਿਸਤਾਨ ਦੀ ਟੀਮ ਕੋਈ ਓਦਾਂ ਦੀ ਪਰਫਾਰਮੈਂਸ ਨਹੀਂ ਦੇ ਪਾ ਰਹੀ ਜਿੱਦਾਂ ਦੀ ਉਹਨਾਂ ਤੋਂ ਜਾਣੀ ਜਾਂਦੀ ਹੈ, ਹਾਲਾਂਕਿ 2017 ਦੀ ਚੈਂਪੀਅਨਸ ਟਰਾਫੀ ਦੇ ਵਿੱਚ ਉਹਨਾਂ ਨੇ ਇੰਡੀਆ ਨੂੰ ਫਾਈਨਲ ਦੇ ਵਿੱਚ ਹਰਾਇਆ ਸੀ, ਪਰ ਦੇਖਣਾ ਹੁਣ ਇਹ ਹੈ ਕਿ ਵਾਸ ਦੈਟ ਫਲੈਸ਼ ਇਨ ਦਾ ਪੈਨ ਕਿ ਉਹਨਾਂ ਦੀ ਵਧੀਆ ਜਿੱਤ ਉਹ ਅੱਜ ਫੇਰ ਕਰ ਸਕਦੇ ਨੇ। ਸੋ ਲੈਟਸ ਹੋਪ ਫੋਰ ਦਾ ਬੈਸਟ ਜੀ। ਪਾਕਿਸਤਾਨ ਫੈਨ ਜਿਹੜੇ ਨੇ ਅੱਜ ਬਹੁਤ ਖੁਸ਼ ਹੋਣਗੇ, ਉਹਨਾਂ ਦੀ ਟੀਮ ਨੇ ਇੱਕ ਵਾਰੀ ਫਿਰ ਤੋਂ ਜਿਹੜੀ ਹੈ ਜੀ ਵਧੀਆ ਪਰਫਾਰਮੈਂਸ ਦਿੱਤੀ ਹੈ।
ਸ਼ੁਰੂ 'ਚ ਤੁਸੀਂ ਕਿਹਾ ਕਿ ਇੰਗਲੈਂਡ ਇਸ ਨੂੰ ਬੀਟ ਕਰ ਜਾਏਗੀ, ਐਂਡ ਤੁਸੀਂ ਕਰ ਦਿੱਤਾ ਕਿ ਪਾਕਿਸਤਾਨ ਨੂੰ ਜਿੱਤਣਾ ਚਾਹੀਦਾ ਅੱਜ।
ਨਹੀਂ ਦੇਖੋ ਜਿੱਤਣਾ ਚਾਹੀਦਾ ਜੀ ਉਹ ਐਜ਼ ਏ ਨਿਊਟਰਲ ਫੈਨ, ਐਜ਼ ਏ ਕ੍ਰਿਕਟ ਲਵਰ ਮੈਂ ਕਹਿੰਦਾ ਜੀ ਕ੍ਰਿਕਟ ਦੀ ਗੇਮ ਵਾਸਤੇ ਜੇਕਰ ਪਾਕਿਸਤਾਨ ਅੱਜ ਜਿੱਤਦਾ ਹੈ ਤਾਂ ਚੰਗਾ ਹੈ, ਪਰ ਔਨ ਮਾਈ ਪਰਸਨਲ ਓਪੀਨੀਅਨ ਨੋਟ ਮੈਨੂੰ ਲੱਗਦਾ ਜੀ ਜਿਹੜੀ ਇੰਗਲੈਂਡ ਦੀ ਟੀਮ ਬਿਹਤਰ ਹੈ ਪਾਕਿਸਤਾਨ ਨਾਲੋਂ, ਔਰ ਉਹਨਾਂ ਕੋਲੇ ਪੋਟੈਂਸ਼ੀਅਲ ਹੈ, ਦੇ ਕੈਨ ਈਜ਼ਲੀ ਚੇਸ ਦਿਸ ਸਕੋਰ। ਹੁਣ ਕਿਹੜੀ ਪਾਕਿਸਤਾਨ ਦੀ ਬੋਲਿੰਗ ਲਾਈਨ ਅਪ ਸਾਹਮਣੇ ਆਉਂਦੀ ਹੈ, ਕਿਉਂਕਿ ਹਸਨ ਅਲੀ ਦੀ ਜਿਹੜੀ ਹੈ ਜੀ ਬੋਲਿੰਗ ਉਹ ਕੋਈ ਬਾਹਲੀ ਵਧੀਆ ਨਹੀਂ ਹੈ, ਵਹਾਬ ਰਿਆਜ਼ ਕਾਫੀ ਦੇਰ ਤੋਂ ਬਾਅਦ ਵਾਪਸ ਆ ਰਹੇ ਨੇ, ਔਰ ਆਮਿਰ ਜਿਹੜੇ ਨੇ ਉਹਨਾਂ ਨੇ ਸਿਰਫ ਪਿਛਲੇ ਮੈਚ ਦੇ ਵਿੱਚ 3 ਵਿਕਟਾਂ ਲਈਆਂ ਨੇ, ਉਸ ਤੋਂ ਬਿਨਾਂ ਪਿਛਲੇ 2 ਸਾਲਾਂ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਵੀ ਬਿਲਕੁਲ ਜ਼ੀਰੋ ਹੀ ਰਹੀ ਹੈ ਆਲਮੋਸਟ। ਸੋ ਪਾਕਿਸਤਾਨ ਦਾ ਬੋਲਿੰਗ ਅਟੈਕ ਜਿਹੜਾ ਹੈ ਜੀ ਏਡਾ ਕੋਈ ਬਾਹਲਾ ਵਧੀਆ ਨਹੀਂ ਹੈ, ਇਸ ਲਈ ਮੈਂ ਕਹਿ ਰਿਹਾ, ਔਰ ਪਿਛਲੇ 5 ਮੈਚਾਂ ਦੇ ਵਿੱਚ 300 ਸਕੋਰ ਤੋਂ ਉੱਤੇ ਉਹਨਾਂ ਨੇ ਬਣਾਇਆ ਹੈ, ਔਰ 5 ਹੀ ਹਾਰੇ ਨੇ ਇੰਗਲੈਂਡ ਤੋਂ, ਇਸ ਲਈ ਮੈਂ ਕਹਿ ਰਿਹਾ ਜੀ ਜਿਹੜੇ ਸਟੈਟਸ ਆਰ ਟੋਟਲੀ ਸਟੈਕਡ ਅਪ ਅਗੇਂਸਟ ਪਾਕਿਸਤਾਨ ਟੀਮ ਔਰ ਇੰਗਲੈਂਡ ਦੇ ਫੇਵਰ 'ਚ ਨੇ।
ਸੋ ਅੱਜ ਡੋਨਲਡ ਟਰੰਪ ਵੀ ਉੱਥੇ ਇੰਗਲੈਂਡ ਜਾ ਰਹੇ ਨੇ, ਅਤੇ ਜਿੱਥੇ ਉਹਨਾਂ ਦਾ ਸਵਾਗਤ ਹੋਵੇਗਾ ਉੱਥੇ ਪ੍ਰੋਟੈਸਟ ਵੀ ਹੋਵੇਗਾ ਉਹਨਾਂ ਦਾ, ਔਰ ਕਾਫੀ ਚਰਚਾ ਦੇ ਵਿੱਚ ਰਹੇਗਾ ਉਹਨਾਂ ਦਾ ਦੌਰਾ ਇੰਗਲੈਂਡ ਦਾ ਇਹ, ਔਰ ਇਹਦੇ ਬਾਰੇ ਕਾਫੀ ਕੁਛ ਖਬਰਾਂ ਜਿਹੜੀਆਂ ਨੇ ਉਹ ਇਸ ਸਮੇਂ ਚੱਲ ਰਹੀਆਂ ਨੇ। ਆਪਾਂ ਰੈਪਟਰ ਦੀ ਗੱਲ ਕੀਤੀ ਸੀਗੀ, ਕੱਲ੍ਹ ਬਰਾਕ ਓਬਾਮਾ ਵੀ ਜਿਹੜੇ ਨੇ ਉਹ ਸਪੋਟਲਾਈਟ ਦੇ ਵਿੱਚ ਰਹੇ ਨੇ, ਉਹਨਾਂ ਨੇ ਵੀ ਆ ਕੇ ਕੱਲ੍ਹ ਇੱਥੇ ਰੈਪਟਰਸ ਦੀ ਗੇਮ ਆ ਜਿਹੜੀ ਉਹ ਦੇਖੀ, ਅਤੇ ਇਸ ਦੇ ਨਾਲ ਨਾਲ ਹੋਰ ਬਹੁਤ ਸਾਰੇ ਡਿਗਨਿਟਰੀਜ਼ ਦਾ ਹਾਈ ਪ੍ਰੋਫਾਈਲ ਲੋਕਾਂ ਨੇ ਇਹ ਗੇਮ ਦੇਖੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਘਰ ਦੇ ਵਿੱਚ ਬੈਠ ਕੇ ਇਹ ਗੇਮ ਆ ਜਿਹੜੀ ਆਪਣੀ ਫੈਮਿਲੀ ਦੇ ਨਾਲ ਉਹ ਦੇਖੀ। ਸੋ ਥੈਂਕ ਯੂ ਸੋ ਮੱਚ, ਧੰਨਵਾਦ।
ਧੰਨਵਾਦ ਜਗਦੀਸ਼ ਜੀ, ਕੱਲ੍ਹ ਨੂੰ ਗੱਲ
ਕਰਦੇ ਜਿਹੜੇ ਪ੍ਰੋਗਰਾਮ ਖਬਰ ਸਾਧਨਾ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਪਾਪੂਲਰ ਟਾਇਰ 3 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਿਹਾ, ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਆਪਣੇ ਟਰੱਕ ਦੇ ਟਾਇਰ ਪਾਉਣੇ ਨੇ। 905-672-6565 ਪਾਪੂਲਰ ਟਾਇਰ ਦਾ ਨੰਬਰ ਹੈ, 9056726565 ਪਾਪੂਲਰ ਟਾਇਰ 3 ਲੋਕੇਸ਼ਨ ਤੋਂ ਤੁਹਾਡੀ ਸੇਵ ਵਿੱਚ, 905-672-6565 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਜਸਵੰਤ ਸੈਮੀ ਜਿਹੜੇ ਕਿ ਰੈਨੋਵੇਸ਼ਨ ਦਾ ਕੰਮ ਕਰਦੇ ਨੇ, ਲੀਗਲ ਬੇਸਮੈਂਟ ਬਣਾਉਣੀ ਹੈ, ਕਿਚਨ ਜਾਂ ਫਿਰ ਵਾਸ਼ਰੂਮ ਰੈਨੋਵੇਟ ਕਰਵਾਉਣਾ ਹੈ, ਜਾਂ ਫਿਰ ਤੁਸੀਂ ਘਰ ਨੂੰ ਪੇਂਟ ਕਰਵਾਉਣਾ ਹੈ, ਜਾਂ ਫਿਰ ਫਲੋਰ ਦਾ ਕੰਮ ਕਰਵਾਉਣਾ, ਜਸਵੰਤ ਸੈਂਬੀ ਜਸਵੰਤ ਸੈਂਬੀ ਨੂੰ ਕਾਲ ਕਰ ਲੈਣੀ ਹੈ 647-524-0885 ਦੇ ਉੱਤੇ, 647-524-0885 ਇਹਨਾਂ ਨੰਬਰ ਹੈ ਰੈਨੋਵੇਸ਼ਨ ਦੇ ਲਈ। ਜਸਵੰਤ ਸੈਂਬੀ 647-524-0885 ਇਹਨਾਂ ਦਾ ਫੋਨ ਨੰਬਰ ਹੈ। ਸੁਖਮਨੀ ਹੋਮਿਓਪੈਥੀ ਤੋਂ ਡਾਕਟਰ ਲਖਵਿੰਦਰ ਜੀ ਮੇਰੇ ਨਾਲ ਨੇ, ਇਸ ਸਮੇਂ ਕੋਈ ਟਿਪ ਤੁਹਾਡੇ ਨਾਲ ਸਾਂਝੇ ਕਰਦੇ ਨੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੇ ਲਈ, ਕੀ ਸਾਨੂੰ ਉਪਚਾਰ ਕਰਨ ਦੀ ਜ਼ਰੂਰਤ ਹੈ, ਕੀ ਟਿਪਸ ਨੇ ਇੱਕ ਹੋਮਿਓਪੈਥ ਡਾਕਟਰ ਦੇ। ਡਾਕਟਰ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਦੇ ਵਿੱਚ,
ਸਤਿ ਸ਼੍ਰੀ ਅਕਾਲ ਸਭ ਤੋਂ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਮਾਰਨਿੰਗ
ਜੀ, ਗੁੱਡ ਮਾਰਨਿੰਗ।
ਸੋ ਅੱਜ ਗੱਲ ਕਰਦੇ ਹਾਂ ਜੀ ਹਾਈਟ, ਜੇ ਬੱਚਿਆਂ ਦੀ ਨਹੀਂ ਵੱਧਦੀ, ਵੈਸੇ 20-22 ਸਾਲ ਤੱਕ ਵੀ ਇਹੀ ਦੇਖਿਆ ਕਿ ਹਾਈਟ ਵੱਧ ਸਕਦੀ ਹੈ, ਪਰ ਨੋਰਮਲ ਏਜ ਹੁੰਦੀ ਹੈ ਬੋਥ ਬੋਇਸ ਐਂਡ ਗਰਲਸ ਦੀ ਅਰਾਊਂਡ 16 ਤੱਕ ਜਿਹੜਾ ਹਾਈਟ ਹੈ, ਮੈਕਸੀਮਮ 85% ਤੱਕ ਬੱਚੇ ਉਹ ਅਚੀਵ ਜਿਹੜੀ ਕਰਨੀ ਹੁੰਦੀ ਆ ਉਹ ਕਰ ਲੈਂਦੇ ਨੇ, ਪਰ ਜੇ ਕਿਸੇ ਕਾਰਨ ਕਰਕੇ ਹਾਈਟ ਨਹੀਂ ਸਹੀ ਬਣ ਰਹੀ ਬੱਚੇ ਦੀ, ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਜਿਹੜੀ ਆ ਇੰਡੀਆ ਨਾਲੋਂ ਐਵਰੇਜ ਹਾਈਟ ਵੈਸੇ ਹੀ ਜ਼ਿਆਦਾ ਆ,
ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਇੱਥੇ ਇੰਡੀਆ ਤੋਂ ਪੜ੍ਹਨ ਆਉਂਦੇ ਨੇ, ਜਮਾਂ ਹੀ ਵਿਚਾਰੇ ਨਿੱਕੇ ਨਿੱਕੇ ਜਿਹੇ ਨੇ, ਜਮਾਂ ਹੀ ਹਲਕੇ ਹਲਕੇ ਜਿਹੇ ਨੇ, ਪਰ ਉਹਨੂੰ ਕਾਕੀ ਉਹ ਬੱਚੇ ਜੰਮਣਗੇ, ਕਿੱਦਾਂ ਦੀ ਜਨਰੇਸ਼ਨ ਉਹਨਾਂ ਦੀ ਨੈਕਸਟ ਹੋਊਗੀ, ਰਾਈਟ?
ਉਹਦੇ ਚ ਕਈ ਗਰੇਵਾਲ ਸਾਹਿਬ ਕਾਰਨ ਨੇ, ਸੋਰੀ ਤੁਹਾਡੀ ਗੱਲ ਮੈਂ ਕੱਟਦਾ, ਮੈਂ ਤੁਹਾਡਾ ਟਾਈਮ ਮੈਂ ਜ਼ਿਆਦਾ ਲੈਂਦਾ ਆ, ਮੈਂ ਤੁਹਾਡੀ ਗੱਲ ਸਮਝ ਗਿਆ, ਕਿਉਂਕਿ ਇੱਕ ਤਾਂ ਵੱਡਾ ਕਾਰਨ ਮੈਂ ਜੋ ਸਮਝਦਾ ਕਿ ਮੈਂ ਪਿੰਡ ਤੋਂ ਆਇਆ, ਮਜੀਠੇ ਲੱਗ ਪਿੰਡ ਆ, ਸੋ ਉਹ ਪਿੰਡਾਂ ਦੇ ਵਿੱਚ ਜਿਹੜੇ ਡਾਕਟਰ ਹੁੰਦੇ ਨੇ ਮੋਸਟਲੀ ਪੜ੍ਹੇ ਲਿਖੇ ਘੱਟ ਹੀ ਹੁੰਦੇ ਨੇ, ਉਹ ਛੋਟੇ ਬੱਚੇ, ਔਰ ਸਾਡੀਆਂ ਮਾਵਾਂ ਨੂੰ, ਸਾਨੂੰ ਵੀ ਨੀ ਇੰਨਾ ਪਤਾ ਹੁੰਦਾ ਬੱਚੇ ਨੂੰ ਲੈ ਜਾਂਦੀ, ਜਦੋਂ ਖੰਘ ਜ਼ੁਕਾਮ ਬੁਖਾਰ ਕੁਛ ਹੁੰਦਾ ਤੇ ਡਾਕਟਰ ਵੀ ਸੋਚਦਾ ਕਿ ਮੇਰੇ ਨੰਬਰ ਦੂਜੇ ਡਾਕਟਰਾਂ ਨਾਲੋਂ ਵੱਧ ਬਣਨੇ ਚਾਹੀਦੇ ਆ, ਪ੍ਰੈਡਨਿਸੋਨ, ਡੈਕਸਾਮੀਥਾਸੋਨ, ਬੀਟਾਮੀਥਾਸੋਨ, ਸਾਰਾ ਕੁਛ ਮਿਕਸ ਕਰਕੇ ਜੋ ਵੀ ਚਾਹੀਦਾ, ਟੈਡੀਨੋਲ ਵਿੱਚ ਐਂਟੀਬਾਇਓਟਿਕ ਵਿੱਚ ਐਂਟੀ ਅਲਰਜਿਕ ਸਟੀਰਾਇਡ, ਸਾਰੇ ਮਿਕਸ ਕਰਕੇ ਬੱਚੇ ਨੂੰ ਦੇ ਦਿੰਦਾ ਛੋਟੇ ਹੁੰਦੇ ਨੂੰ, ਤੇ ਉਹ ਬੱਚਾ ਤਾਂ ਹੋ ਜਾਂਦਾ ਫਟਾਫਟ ਠੀਕ, ਅਸੀਂ ਵੀ ਸਮਝ ਲੈਂਦੇ ਕਿ ਹਾਂ ਇਹ ਡਾਕਟਰ ਠੀਕ ਆ, ਪਰ ਉਹ ਬਹੁਤ ਅਨਐਥੀਕਲ ਪ੍ਰੈਕਟਿਸ ਆ। ਤੇ ਉਹਦੇ ਕਰਕੇ ਹੀ ਬੱਚਿਆਂ ਦੇ ਲਿਵਰ ਦੇ ਉੱਤੇ ਅਸਰ ਪੈਣਾ ਚਾਲੂ ਹੋ ਜਾਂਦਾ, ਫਿਰ ਲਿਵਰ ਵੀਕ, ਸਾਰਾ ਕੁਛ ਵੀਕ। ਤੇ ਸਾਡੇ ਕੋਲ ਵੀ ਕੋਈ ਚਮਤਕਾਰੀ ਕੋਈ ਉਹ ਨੀ ਹੈਗੀ, ਕੋਈ ਮੈਜਿਕ ਦੀ ਸ਼ੈਡੀ ਨੀ ਹੈਗੀ। ਅਸੀਂ ਵੀ, ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਡੀਆਂ ਜਿਹੜੀਆਂ ਦਵਾਈਆਂ ਨੇ ਉਹ ਜਿਹੜਾ ਲਿਵਰ ਦੇ ਉੱਤੇ ਭਾਵੇਂ ਛੋਟੇ ਹੁੰਦੇ ਜਿਹੜੇ ਹਨ, ਮਤਲਬ ਕਿਸੇ ਕਿਸੇ ਵੀ ਕਾਰਨ ਕਰਕੇ ਬੱਚੇ ਦੇ ਲਿਵਰ ਦੇ ਉੱਤੇ ਕੋਈ ਇਫੈਕਟ ਹੋ ਗਿਆ ਵਾ ਦਵਾਈਆਂ ਤੇਜ਼ ਖਾਣ ਕਰਕੇ ਜਾਂ ਗਲਤ ਖਾਣ ਕਰਕੇ, ਉਹਨੂੰ ਅਸੀਂ ਡਿਟੌਕਸ ਕਰਦੇ ਆ ਬੇਸਿਕਲੀ।
25-30 ਸਾਲ ਪਹਿਲਾਂ ਜਿਹੜੇ ਆਪਣੇ ਜੁੱਸੇ ਸੀਗੇ, ਜਿੱਦਾਂ ਦੇ ਆਪਾਂ ਆਪਣੇ ਸਰੀਰ ਸੀਗੇ, ਅੱਜ ਕੱਲ੍ਹ ਉਹ ਨਹੀਂ ਦਿਨੇ ਗਏ। ਜਿਵੇਂ ਕਾਲਜ ਦੇ ਵਿੱਚ ਅਸੀਂ ਹੁਣ ਚਲੇ ਜਾਂਦੇ ਹਾਂ, ਇੱਥੋਂ ਘੁੰਮਦੇ ਫਿਰਦੇ ਵੀ ਚਲੋ ਆਪਣੇ ਕਾਲਜ ਦਾ ਗੇੜਾ ਮਾਰਿਆ ਹੀ ਹੈ, ਤਾਂ ਹੈਰਾਨ ਜਿਹਾ ਹੁੰਦਾ ਦੇਖ ਕੇ ਵੀ ਯਾਰ ਅਸੀਂ ਵੀ ਇੱਦਾਂ ਦੇ ਹੀ ਸੀਗੇ ਉਦੋਂ।
ਕਾਰਨ ਵੇਖੋ, ਤੁਸੀਂ ਜਾਣਦੇ ਹੋ ਯੂਰੀਆ ਜਿਹੜਾ ਆਇਆ ਇਹ ਅੱਜ ਤੋਂ 40 ਸਾਲ ਪਹਿਲਾਂ ਆਇਆ, ਡਾਇਆ ਯੂਰੀਆ ਜਿੰਨੀਆਂ ਵੀ ਖਾਦਾਂ ਨੇ। ਸੋ ਉਹ ਵੀ ਬਹੁਤ, ਅਸੀਂ ਆਪਣੇ ਲਈ ਕਣਕ ਵੱਖਰੀ ਬੀਜਦੇ ਹੁੰਦੇ ਸੀ, ਮੈਂ ਕਿੱਕਰ ਮੈਨੂੰ ਯਾਦ ਆ, ਛੋਟੇ ਕੱਦ ਦੀ ਹੁੰਦੀ ਸੀ ਕਣਕ, ਉਹਦੇ 'ਚ ਖਾਰ ਪਾਈ ਦੀ, ਉਦੋਂ ਜ਼ਰੂਰੀ ਪਾਈ ਦੀ, ਇਹਦੇ 'ਚ ਖਾਰ ਨਹੀਂ ਪਾਈ ਦੀ। ਸੋ ਇਹ ਗੱਲਾਂ ਹੌਲੀ ਹੌਲੀ ਖਤਮ ਹੋ ਗਈਆਂ, ਖਾਦਾਂ ਦਾ ਜ਼ੋਰ ਵੱਧ ਗਿਆ, ਉੱਤੋਂ ਹੁਣ ਪੈਸਟੀਸਾਈਡ ਆਪਾਂ ਨੇ ਪੈਸਟੀਸਾਈਡ ਪਾਈ ਜਾਂਦੇ, ਫਸਲ ਤਾਂ ਚਲੋ ਠੀਕ ਠਾਕ ਆਈ ਜਾਂਦੀ ਆ ਪਰ ਉਹ 'ਚ ਕੈਮੀਕਲ ਬੜੇ। ਉੱਤੋਂ ਫਿਰ ਜਦੋਂ ਖਾਸ ਤੌਰ 'ਤੇ ਕੋਈ ਡਾਕਟਰ ਇੱਦਾਂ ਦੀ ਅਣਗਹਿਲੀ ਕਰ ਲੈਂਦਾ ਕਿ ਜ਼ਿਆਦਾ ਦਵਾਈਆਂ ਤੇਜ਼ ਦੇ ਕੇ ਅਤੇ ਲਿਵਰ ਵੀਕ ਹੋ ਜਾਂਦੇ, ਫਿਰ ਬੱਚਿਆਂ ਦੇ ਕੱਦ ਕਿੱਥੋਂ ਵਧਣੇ ਆ। ਪਰ ਇੱਥੇ ਵੱਧਦੇ ਆ ਔਰ ਸਾਡੀ ਹੋਮਪੈਥੀ ਨਾਲ
ਜਿਹੜਾ ਡਾਕਟਰ ਸਾਹਿਬ ਜਿਹੜੀ ਖੁਰਾਕ ਆਪਾਂ ਨੂੰ ਮਿਲਦੀ ਹੈ, ਲੈਟਸ ਆਪਾਂ ਚਿਕਨ ਖਾਂਦੇ ਹਾਂ ਜਾਂ ਫਿਰ ਕੋਈ ਬੀਫ ਬਰਗਰ ਖਾਂਦੇ ਹਾਂ ਜਾਂ ਫਿਰ ਹੋਰ ਕੋਈ ਪ੍ਰੋਡਕਟ ਖਾਂਦੇ ਹਾਂ, ਉਹ ਜ਼ਿਆਦਾਤਰ ਉਹਨਾਂ ਨੂੰ ਜਿਹੜੀ ਖੁਰਾਕ ਦਿੱਤੀ ਜਾਂਦੀ ਹੈ ਨੈਚੁਰਲ ਤਾਂ ਨਹੀਂ ਹੁੰਦੀ ਗੀ, ਉਹਦੇ 'ਚ ਅਸੀਂ ਇਹ ਮੰਨਦੇ ਹਾਂ ਕਿ ਕਾਫੀ ਕੁਛ ਉਹਦੇ 'ਚ ਹੁੰਦਾ ਆ ਅਤੇ ਉਹ ਸਾਨੂੰ ਵਧਣ ਦੇ ਲਈ ਹੈਲਪ ਕਰਦਾ ਆ। ਕੀ ਡਿਫਰੈਂਸ ਕੀ ਹੈ ਇੱਥੇ ਦੀ ਖੁਰਾਕ ਦੇ ਵਿੱਚ?
ਮੇਰੇ ਖਿਆਲ ਨਾਲ ਚਿਕਨ ਹੋਇਆ ਸਪੈਸ਼ਲੀ ਦੁੱਧ ਜਿਹੜਾ ਆ ਉਹਦੇ 'ਚ ਵੀ ਹਾਰਮੋਨ ਹੈਗੇ ਨੇ, ਕਿਉਂਕਿ ਗਾਈਆਂ ਮੱਝਾਂ ਨੂੰ ਦਿੱਤੇ ਜਾਂਦੇ ਨੇ ਫੀਡ ਦੇ ਵਿੱਚ ਵੀ, ਸੋ ਉਹ ਵੀ ਵਧਣ ਦੇ ਵਿੱਚ ਤੇ ਸਹਾਈ ਕਰ। ਇਸੇ ਕਰਕੇ ਮੈਂ ਕਹਿ ਰਿਹਾ ਕਿ ਇੱਥੇ ਬੱਚਿਆਂ ਦੀ ਹਾਈਟ ਵਧਣੀ ਜਿਹੜੀ ਆ ਉਹ ਥੋੜ੍ਹੀ ਜਿਹੀ ਲਾਜ਼ਮੀ ਹੀ ਵੱਧ ਆ, ਪਰ ਕਿਸੇ ਕਾਰਨ ਕਰਕੇ ਘੱਟ ਜਾਂਦੀ, ਮਤਲਬ ਨਹੀਂ ਲੱਗਦਾ ਕਿ ਤੁਹਾਡੇ ਬੱਚੇ ਨੇ ਵਧਣਾ, ਤਾਂ ਫਿਰ ਜ਼ਰੂਰ ਸਾਡੇ ਕੋਲ ਆਓ ਤੇ ਦੇਖਿਓ ਕਿ ਇੱਕ ਮਹੀਨੇ ਵਿੱਚ 2 ਮਹੀਨੇ ਦੀ ਬੱਚਾ ਇੱਕ ਤਾਂ ਵਧੀਆ ਖਾਣ ਲੱਗ ਜੂ, ਨਾਲ ਭੁੱਖ ਦਾ ਨਾਲ ਵੀ ਉਹਦਾ ਲਿੰਕ ਹੈਗਾ ਕਿ ਬੱਚੇ ਖਾਂਦੇ ਨੀ, ਕਈ ਵਾਰੀ ਪ੍ਰੋਪਰ ਖਾਂਦੇ ਨੀ, ਤੇ ਬੱਚੇ ਨੀ ਖਾਂਦੇ ਤੇ ਮਾਵਾਂ ਨੂੰ ਸਪੈਸ਼ਲੀ ਉਹਨਾਂ ਦੀ ਭੁੱਖ ਵੀ ਮਰ ਜਾਂਦੀ। ਸੋ ਹਾਈਟ ਜਿਹੜੀ ਹੈ ਵਧਾਉਣੀ ਉਹ ਕੋਈ ਮਤਲਬ ਨੋਰਮਲ ਪ੍ਰੋਸੀਜਰ ਹੈ, ਕੋਈ ਇਹਦੇ 'ਚ ਕੋਈ ਸਾਡੇ ਕੋਲ ਸਟੀਰੋਇਡ ਨਹੀਂ ਹੈਗੇ, ਕੋਈ ਸਾਡੇ ਕੋਲ ਡਰੱਗ ਨਹੀਂ ਹੈਗੀਆਂ, ਹੋਮਪੈਥੀ ਮੈਡੀਸਨ ਹੈ, ਕਿਉਂਕਿ ਇਹੀ ਇੱਕ ਇਹੋ ਜਿਹੀ ਮੈਡੀਸਨ ਹੈ ਜਿਹੜੀ ਹੁਣ ਸਾਇੰਸ, ਪਹਿਲਾਂ ਸਾਇੰਸ ਕਹਿੰਦੀ ਸੀ ਕਿ ਨਹੀਂ ਜੀ ਇਹ ਤਾਂ ਹੈ ਨਹੀਂ, ਇੱਕ ਦਵਾਈ ਨਹੀਂ ਹੈਗੀ, ਦਵਾਈ ਹੈਗੀ ਆ ਪਰ ਉਹ ਬਹੁਤ ਛੋਟੀ ਮਾਤਰਾ 'ਚ, ਹੁਣ ਆ ਗਈ ਨੈਨੋ ਟੈਕਨੋਲੋਜੀ 1.5-2 ਸਾਲ ਪਹਿਲਾਂ, ਹੁਣ ਉਹ ਮੂੰਹ ਦੇ ਹੱਥ ਰੱਖਦੇ ਆ ਡਾਕਟਰ ਸਾਇੰਟਿਸਟ ਕਿ ਹਾਂ ਇਹਦਾ ਮਤਲਬ ਕਿ ਹੋਮਪੈਥੀ ਵਾਕਿਆ ਹੀ ਸਹੀ ਹੈ। ਸੋ ਨੈਨੋ ਟੈਕਨੋਲੋਜੀ ਹੈ ਕਿਉਂਕਿ ਇਹ ਮੈਡੀਸਨ ਜਿਹੜੀ ਬਹੁਤ ਮਹੀਨ ਮੈਡੀਸਨ ਹੈ ਔਰ ਬਹੁਤ ਕਾਰਗਰ, ਜਿੱਦਾਂ ਐਡਮ ਬੰਬ ਛੋਟਾ ਹੁੰਦਾ ਜ਼ਿਆਦਾ ਕਾਰਗਰ ਹੁੰਦਾ, ਇਸੇ ਤਰ੍ਹਾਂ ਇਹ ਜਿਹੜੀ ਹੋਮਿਓਪੈਥੀ ਦੀ ਮੈਡੀਸਨ ਹੈ ਇਹੀ ਇੱਕ ਇਹੋ ਜਿਹੀ ਮੈਡੀਸਨ, ਕਿਉਂਕਿ ਛੋਟੀ ਮੈਡੀਸਨ ਹੋਣ ਕਰਕੇ ਲਿਵਰ 'ਤੇ ਇਫੈਕਟ ਜਿਹੜਾ ਨੈਗੇਟਿਵ ਹੈ ਹੀ ਨਹੀਂ ਅਤੇ ਪੋਜ਼ਿਟਿਵ ਵੀ ਇਫੈਕਟ ਆ ਔਰ ਬਹੁਤ ਵਧੀਆ ਇਫੈਕਟ ਹੈ ਐਡਮ ਬੰਬ ਵਾਂਗੂ। ਸੋ ਡਿਟੋਕਸ ਬੇਸਿਕਲੀ ਅਸੀਂ ਕਰਨਾ ਹੁੰਦਾ ਬੱਚੇ ਨੂੰ ਜਦੋਂ ਕਿਸੇ ਕਾਰਨ ਕਰਕੇ ਉਹਦੇ ਅੰਦਰ ਇਨਫੈਕਸ਼ਨ ਹੁੰਦੀ ਆ, ਉਹਦੇ ਕਰਕੇ ਉਹਨੂੰ ਭੁੱਖ ਨਹੀਂ ਲੱਗਦੀ ਜਾਂ ਬਹੁਤ ਜ਼ਿਆਦਾ ਭੁੱਖ ਲੱਗਦੀ ਆ ਜਾਂ ਕੌਂਸਟੀਪੇਸ਼ਨ ਹੋ ਜਾਂਦੀ, ਪਾਣੀ ਪੀਣ ਨੂੰ ਇੱਥੇ ਜੀਵ ਨਹੀਂ ਕਰਦਾ, ਸੋ ਸਾਡੀਆਂ ਦਵਾਈਆਂ ਨਾਲ ਪਾਣੀ ਪੀਣ ਵੀ ਲੱਗ ਜਾਂਦੇ ਬੱਚੇ, ਉਹਨੂੰ ਚੰਗਾ ਲੱਗਦਾ ਕਿ ਪਾਣੀ ਪੀਤਾ ਜਾਵੇ ਕਿਉਂਕਿ ਡਿਟੌਕਸ ਹੋ ਜਾਂਦੇ ਸੈਲੂਲਰ ਲੈਵਲ ਤੇ, ਉਹਦੇ ਨਾਲ ਫਿਰ ਉਹ ਅੱਗੇ ਅੱਗੇ ਉਹਦੀ ਪਿਆਸ ਵੱਧਦੀ ਜਾਂਦੀ, ਪਿਆਸ ਵਧੂਗੀ ਤਾਂ ਹੀ ਰੀਅਲ ਮੈਨਰ ਦੇ ਵਿੱਚ ਬੱਚਾ ਜਿਹੜਾ ਉਹ ਲਿਵਰ ਤੇ ਉਹਦਾ ਸਟਮਕ ਡਿਟੌਕਸ ਹੋ ਸਕਦਾ।
ਬੜੀ ਮਿਹਰਬਾਨੀ ਡਾਕਟਰ ਸਾਹਿਬ, ਧੰਨਵਾਦ, ਨੰਬਰ ਦੇ ਦਿਓ ਆਪਣਾ।
416-500-2770-770। ਸੋ ਜਿਹਨਾਂ ਦੀ ਹਾਈਟ ਨਹੀਂ ਵੱਧਦੀ ਬੱਚਿਆਂ ਦੀ, ਲੱਗਦਾ ਕਿ ਨਹੀਂ ਵਧਣੀ, ਹਾਂ ਵੇਟ ਕਰ ਸਕਦੇ ਆ ਤੁਸੀਂ 14-15 ਸਾਲ ਤੱਕ, ਪਰ ਬੈਟਰ ਆ ਕਿ ਜੇ 10 ਸਾਲ ਤੱਕ ਬੱਚੇ ਦਾ ਪਤਾ ਲੱਗ ਜਾਂਦਾ ਵੀ ਇਹ ਨਹੀਂ ਹਾਈਟ ਵਧਣੀ, ਤਾਂ ਫਿਰ ਤੁਸੀਂ ਨਾਲ ਨਾਲ ਦੀ ਨਾਲ ਜਿਹੜੀ ਅਸੀਂ ਦਵਾਈ ਦੇਵਾਂਗੇ ਉਹਨਾਂ ਇਕੱਲੀ ਹਾਈਟ ਨਹੀਂ ਵਧਣੀ, ਉਹਦੇ ਨਾਲ ਬੱਚੇ ਦੇ ਹੋਰ ਵੀ ਬੜੇ ਫਾਇਦੇ ਹੋਣੇ। ਮੰਨ ਲਓ ਬੱਚੇ ਨੂੰ ਖੰਘ ਜ਼ੁਕਾਮ ਵਾਰ ਵਾਰ ਲੱਗਦੀ ਹੈ, ਉਹ ਵੀ ਕਾਫੀ ਹੱਦ ਤੱਕ ਠੀਕ ਹੋ ਜਾਣਾ। ਹੋਰ ਜੇ ਮੰਨ ਲਓ ਕੋਈ ਸਿਰ ਦਰਦ ਆ, ਮਾਈਗ੍ਰੇਨ ਆ, ਕੋਈ ਬੈਕ ਪੇਨ ਆ, ਕੋਈ ਕਿਸੇ ਤਰ੍ਹਾਂ ਦੀ ਸਕਿਨ ਡਿਜ਼ੀਜ਼ ਆ, ਉਹ 3 ਮਹੀਨੇ ਦਾ ਕੋਰਸ ਹੈ ਜੀ, ਉਹਦੇ ਵਿੱਚ ਸਾਰਾ ਕੁਛ ਠੀਕ ਹੋ ਜਾਂਦਾ ਮੋਸਟਲੀ।
ਥੈਂਕ ਯੂ ਸੋ ਮਚ, ਧੰਨਵਾਦ ਜੀ। 416-522-7777 ਇਹਨਾਂ ਨੰਬਰ ਹੈ, 416-522-7777 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਥੈਂਕ ਯੂ ਜੀ, ਧੰਨਵਾਦ। ਪ੍ਰੋਗਰਾਮ ਖੋਬਸਾ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਜੈਗ ਓਇਲਾ 416-377-7777 ਜੈਗ ਓਇਲਾ ਦਾ ਨੰਬਰ ਹੈ। ਹਾਈਵੇ 410 ਅਤੇ ਵਿਲੀਅਮਸ ਪਾਰਕਵੇ ਦੇ ਏਰੀਏ ਦੇ ਵਿੱਚ 4 ਬੈਡਰੂਮ ਦਾ ਸੈਮੀ ਡਿਟੈਚ ਬੈਕ ਸਪਲਿਟ, 5 ਲੈਵਲ ਦਾ ਘਰ, 2 ਬੈਡਰੂਮ ਦੀ ਫਿਨਿਸ਼ ਬੇਸਮੈਂਟ ਅਤੇ ਸੈਪਰੇਟ ਐਂਟਰਸ ਦੇ ਨਾਲ $1100 ਨੂੰ ਰੈਂਟ 'ਤੇ ਚੜੀ ਹੋਈ ਹੈ ਅਤੇ ਅਪਡੇਟਡ ਵਿੰਡੋਜ਼, ਰੂਫਸ ਅਤੇ ਵਾਸ਼ਰੂਮਸ। ਇਨਵੈਸਟਰ ਵਾਸਤੇ ਵਧੀਆ ਪ੍ਰੋਪਰਟੀ ਹੈ, 3 ਪੋਰਸ਼ਨ ਦੇ ਵਿੱਚ ਇਹ ਘਰ ਹੈ ਅਤੇ ਕੀਮਤ ਇਹਦੀ $6,49,905 ਹੈ, $6,49,905 ਇਸਦੀ ਕੀਮਤ ਹੈ। ਇਸ ਤੋਂ ਇਲਾਵਾ ਵੈਨਕਰਕ ਅਤੇ ਮੇਫੀਲਡ ਦੇ ਏਰੀਏ ਵਿੱਚ 4 ਬੈਡਰੂਮ ਦਾ ਡਿਟੈਚ ਘਰ ਹੈ, ਜਿਸ ਵਿੱਚ 1 ਬੈਡਰੂਮ ਦੇ ਬੇਸਮੈਂਟ ਸੈਪਰੇਟ ਐਂਟਰਸ ਦੇ ਨਾਲ ਬਣੀ ਹੋਈ ਹੈ ਔਰ ਕੋਰਨਰ 50 संपर्क कर सकते हो 416-371-7777 जैग ऑयला का नंबर है। किंग वालों अपनी कामयाबी के 30 साल पूरे होने से आप सबना का धन्यवाद। वो अपन ईमानदार से भरोसेयोग सेवावां लई अगों भी आप सब नूं जी आया आखते हैं। तुसीं फ्रिज स्टोव वाश ड्रायर की भाल विच हो तो इन्हां दे शोरूम का एक चक्कर जरूर मारो जिथों तुसीं माड़ी मोटी स्क्रैच ते डेंट पाए बिल्कुल नवे अपलायंस विद वारंटी मार्केट नालों घट रेटा ते खरीद सकोगे अते डालर की ढेर सारी बचत कर सकोगे। 30 साल की कामयाबी लई एक बार फिर तो सारयां दे धन्नवादी हरकीरत सिंह 416-419-5355 या पहुंचो 2575 स्टील्स एवेन्यू 023 ब्रैम्पटन 416-419-5355। ਪ੍ਰਮੁੱਖ ਖਬਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਔਰ ਜੀਆ ਟਰਾਂਸਪੋਰਟ ਵਾਲਿਆਂ ਨੂੰ ਤੁਰੰਤ ਡਰਾਈਵਰ ਚਾਹੀਦੇ ਨੇ US ਕੈਨੇਡਾ ਵਾਸਤੇ ਟੈਕਸਸ ਅਤੇ ਮਿਡਵੈਸਟ ਦੇ ਡੈਡੀਕੇਟਡ ਰੂਟ ਵਾਸਤੇ 2016 ਅਤੇ 18 ਦੇ ਤੁਹਾਨੂੰ ਆਟੋਮੈਟਿਕ ਮੈਨੂਅਲ ਅਤੇ ਕੈਸਕੇਡੀਆ ਟਰੱਕ ਦਿੱਤੇ ਜਾਣਗੇ। ਸੋ ਅਗਰ ਤੁਸੀਂ ਵਧੀਆ ਟਰੱਕ ਚਲਾਉਣਾ ਵਧੀਆ ਤਨਖਾਹ ਲੈਣੀ ਹੈ ਵਧੀਆ ਰੂਟ ਦੇ ਉੱਤੇ ਜਾਣਾ ਹੈ ਚੰਗੀ ਜੋਬ ਵਧੀਆ ਤਨਖਾਹ ਵਧੀਆ ਮਾਇਲਸ ਪਿਕਅਪ ਅਤੇ ਡਰੋਪ ਇੱਕੋ ਥਾਂ ਦੇ ਉੱਤੇ ਤਾਂ ਤੁਸੀਂ ਜੀਆ ਟਰਾਂਸਪੋਰਟ ਵਾਲਿਆਂ ਨਾਲ ਸੰਪਰਕ ਕਰ ਲਓ 416-832-7131 ਇਹਨਾਂ ਨੰਬਰ ਹੈ 416-832-7131 416-832-7131 ਇਹਨਾਂ ਦਾ ਨੰਬਰ ਹੈ ਅਤੇ ਕੈਲੇਡਨ ਪੇਂਟਸ ਅਤੇ ਬਿਲਡਿੰਗ ਸਪਲਾਈ ਜਿੱਥੋਂ ਤੁਸੀਂ ਸੀਕੋ ਅਤੇ PPG ਪੇਂਟ ਵਾਲ ਟਾਇਲ ਫਲੋਰ ਟਾਇਲ ਅਤੇ ਬੈਕ ਸਪਲੈਸ਼ ਜੋ ਕਿ ਬਹੁਤ ਹੀ ਵਾਜਬ ਕੀਮਤ 'ਤੇ ਉਪਲਬਧ ਨੇ ਇਹਦੇ ਨਾਲ ਹੀ ਹਾਰਡਵੁੱਡ ਅਤੇ ਲੈਮੀਨੇਟ ਫਲੋਰ ਕੰਕਰੀਟ ਸੀਲਰ ਫੈਂਸ ਸਟੇਨ ਫਲੋਰ ਇਪੋਕਸੀ ਯਾਨੀ ਕਿ ਕੰਸਟਰਕਸ਼ਨ ਦਾ ਸਾਰਾ ਸਮਾਨ ਹੋਲਸੇਲ ਕੀਮਤਾਂ 'ਤੇ ਲੈ ਸਕਦੇ ਹੋ। ਵਾਸ਼ਰੂਮ ਅਤੇ ਕਿਚਨ ਦੀਆਂ ਪੋਰਸਲੇਨ ਟਾਇਲਾਂ ਕਿਸੇ ਵੀ ਸਾਈਜ਼ ਵਿੱਚ ਉਪਲਬਧ ਨੇ ਕੰਟਰੈਕਟਰ ਪਾਵਾਂ ਲਈ ਸਪੈਸ਼ਲ ਡਿਸਕਾਊਂਟ ਰੇਟ ਦਿੱਤਾ ਜਾਂਦਾ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਲੈਣੀ ਹੈ ਕੈਲੇਡਨ ਪੇਂਟਸ ਐਂਡ ਬਿਲਡਿੰਗ ਸਪਲਾਈ ਤੋਂ ਪੇਂਟ ਖਰੀਦਣ ਦੇ ਲਈ ਇਹ ਸਾਰਾ ਸਮਾਨ ਖਰੀਦਣ ਦੇ ਲਈ 905-463-2575 ਇਹਨਾਂ ਨੰਬਰ ਹੈ। ਮੇਰੇ ਪਾਸ ਕੁਝ ਟਾਊਨ ਹਾਊਸਿਸ ਨੇ ਨਾਇਗਰਾ ਰੀਜਨ ਦੇ ਏਰੀਏ ਦੇ ਵਿੱਚ। ਧਿਆਨ ਨਾਲ ਸੁਣੋ ਇਸ ਅਨਾਊਂਸਮੈਂਟ ਨੂੰ, ਇਹ ਬਹੁਤ ਵੱਡੀ ਤਾਦਾਦ ਦੇ ਵਿੱਚ ਨਹੀਂ, ਥੋੜ੍ਹੀ ਗਿਣਤੀ ਦੇ ਵਿੱਚ ਨੇ। 3,79,900 ਦਾ ਟਾਊਨ ਹਾਊਸ, 379,900 ਦਾ, 1400 ਸਕੁਏਅਰ ਫੁੱਟ, 3 ਬੈਡਰੂਮ, ਟ੍ਰੈਡੀਸ਼ਨਲ ਟਾਊਨ ਹਾਊਸ, ਬੇਸਮੈਂਟ, ਮੇਨ ਫਲੋਰ, ਸੈਕਿੰਡ ਫਲੋਰ, ਫਿਰ ਡਰਾਈਵੇ, ਗਰਾਜ, ਬੈਕਯਾਰਡ ਅਤੇ ਨਾਲ ਦੀ ਨਾਲ ਡੈੱਕ ਇਸ ਦਾ ਬਣਾ ਕੇ ਦਿੱਤਾ ਜਾਵੇਗਾ। 9 ਫੁੱਟ ਦੀ ਸੀਲਿੰਗ ਮੇਨ ਫਲੋਰ ਦੇ ਉੱਤੇ ਹੋਵੇਗੀ। 1 ਸਾਲ ਨੂੰ ਇਹ ਬਣ ਕੇ ਤਿਆਰ ਹੋਣੇ ਨੇ। ਡਿਪੋਜ਼ਿਟ ਸਟਰਕਚਰ ਇਹਦੀ ਹੁਣ ਸਾਈਨ ਪਹਿਲਾਂ ਔਫਰ ਦੇ ਨਾਲ $10,000 ਅਤੇ ਫਿਰ 3 ਮਹੀਨਿਆਂ ਨੂੰ $10,000, ਟੋਟਲ $20,000 ਹੋ ਗਿਆ। ਬਾਕੀ ਤੁਸੀਂ ਕਲੋਜ਼ਿੰਗ ਦੇ ਉੱਤੇ ਦੇਣਾ। ਅਸਾਈਨਮੈਂਟ ਕਲੋਜ਼ ਤੁਹਾਨੂੰ ਮਿਲੇਗੀ, ਕਾਫੀ ਸਾਰੇ ਅਪਗ੍ਰੇਡਸ ਮਿਲਣਗੇ। 100% ਫਰੀ ਹੋਲਡ ਟਾਊਨ ਹਾਊਸ ਹੈ ਔਰ ਬਿਲਕੁਲ ਡਿਵੈਲਪਡ ਏਰੀਏ ਦੇ ਵਿੱਚ ਇਹ ਟਾਊਨ ਹਾਊਸ ਬਣ ਰਹੇ ਨੇ। ਨੰਬਰ ਮੇਰਾ ਨੋਟ ਕਰ ਲਓ, 416-970-5005, 379,900 ਦਾ। ਤੁਸੀਂ ਇੱਥੋਂ ਤੋਂ ਲੈ ਕੇ ਬ੍ਰੈਂਪਟਨ ਤੋਂ ਲੈ ਕੇ ਵੁੱਡਸਟਾਕ ਵਿੰਡਜ਼ਰ ਤੱਕ, ਵਿੰਡਜ਼ਰ ਦੇ ਵਿੱਚ ਤੁਹਾਨੂੰ ਮਿਲ ਜਾਣਗੇ, ਵੁੱਡਸਟਾਕ ਤੱਕ ਚਲੇ ਜਾਓ ਤੁਹਾਨੂੰ ਇਸ ਪ੍ਰਾਈਜ਼ ਦੇ ਉੱਤੇ ਟਾਊਨ ਹਾਊਸ ਨਹੀਂ ਮਿਲਣਗੇ। ਨਾਇਗਰਾ ਰੀਜਨ ਦੇ ਵਿੱਚ ਬਹੁਤ ਹੀ ਢੁਕਵੀਂ ਲੋਕੇਸ਼ਨ ਦੇ ਉੱਤੇ ਬਿਲਕੁਲ ਡਿਵੈਲਪਡ ਏਰੀਏ ਦੇ ਵਿੱਚ ਇਹ ਟਾਊਨ ਹਾਊਸਿਸ ਨੇ। 416-970-5005 ਮੇਰਾ ਨੰਬਰ ਹੈ, ਜਾਂ ਫਿਰ ਹਰਦੀਪ ਗਰੇਵਾਲ ਨੂੰ ਕਾਲ ਕਰ ਲਓ 416-877-6464 ਦੇ ਉੱਤੇ, 416-877-6464 ਹਰਦੀਪ ਗਰੇਵਾਲ ਦਾ ਨੰਬਰ ਹੈ। ਪ੍ਰਾਈਸ ਇੱਕ ਵਾਰੀ ਫਿਰ ਦੱਸ ਦਵਾਂ, 379,900, 1400 ਸਕੁਏਅਰ ਫੁੱਟ, 3 ਬੈਡਰੂਮ ਦੇ ਟ੍ਰੈਡੀਸ਼ਨਲ ਟਾਊਨ ਹਾਊਸ, 100% ਫਰੀ ਹੋਲਡ, ਕੋਈ ਇਸ ਦੇ ਉੱਤੇ ਕਿਸੇ ਕਿਸਮ ਦੀ ਕਾਂਡੋ ਫੀ ਨਹੀਂ ਗੀ, ਔਰ 1 ਸਾਲ ਨੂੰ ਬਣ ਕੇ ਤਿਆਰ ਹੋਣੇ ਨੇ ਇਹ। ਸਿਰਫ $20,000 ਤੁਸੀਂ 3 ਮਹੀਨਿਆਂ ਦੇ ਵਿੱਚ ਡਾਊਨ ਦੇਣਾ ਇਸ ਦਾ, ਔਰ ਨੰਬਰ ਨੋਟ ਕਰ ਲਓ 416-877-6464, ਜਾਂ ਫਿਰ ਮੇਰਾ ਨੰਬਰ 416-970-5005, 416-970-5005। ਸੁਸ਼ੀਲ ਦਸਾਂਜੀ ਮੇਰਾ ਜੁੜ ਚੁੱਕੇ ਨੇ, ਸਭ ਜੀ ਪ੍ਰੋਗਰਾਮ ਦੇ ਵਿੱਚ
ਬਹੁਤ ਬਹੁਤ ਮਿਹਰਬਾਨੀ ਗਰੇਵਾਲ ਸਾਹਿਬ ਤੇ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂ ਦੀ ਪਿਆਰ ਸਤਿ ਸ੍ਰੀ ਅਕਾਲ ਆਦਾਬ ਤੇ ਨਮਸਕਾਰ
ਜੀ। ਸਤਿ ਸ੍ਰੀ ਅਕਾਲ, ਔਰ ਕੀ ਹੈ ਇਸ ਸਮੇਂ ਖਾਸ ਖਾਸ ਖਬਰਾਂ ਜਿਹੜੀਆਂ ਚਾਨਣਾ ਪਾ ਦਿਓ ਉਹਨਾਂ ਤੇ?
ਨੈਸ਼ਨਲ ਲੈਵਲ ਤੇ 3 ਖਬਰਾਂ ਸਾਡੇ ਇੱਥੇ ਬੜੀਆਂ ਇੰਪੋਰਟੈਂਟ ਨੇ ਤੇ ਪੰਜਾਬ ਪੱਧਰ ਤੇ ਜੇ ਗੱਲ ਕਰਨੀ ਹੋਵੇ ਤੇ ਪੰਜਾਬ ਚ ਇੱਕ ਬਹੁਤ ਮਹੱਤਵਪੂਰਨ ਖਬਰ ਇਹ ਹੈ ਵੀ ਬੇਅਦਬੀ ਤੇ ਗੋਲੀਕਾਂਡ ਦਾ ਜਿਹੜਾ ਮਾਮਲਾ ਹੈ ਉਹਦੇ ਚ ਜਿਹੜੀ ਸਿੱਟ ਬਣਾਈ ਹੋਈ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਦੇ ਚ ਵੀ ਮਤਭੇਦ ਦਿਖਾਈ ਦੇ ਰਹੇ ਆ ਤੇ ਇਸ ਕਰਕੇ ਇਸ ਵੇਲੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਬਕਾਇਦਾ, ਜਿਹੜੇ ਭਾਵਰਾ ਸਾਹਿਬ ਲਾਏ ਗਏ ਨੇ ਦਿਨਕਰ ਗੁਪਤਾ ਦੀ ਥਾਂ ਦੇ ਉੱਤੇ ਐਕਟਿੰਗ DGP ਪੰਜਾਬ ਦੇ, ਉਹ ਉਹਨਾਂ ਵੱਲੋਂ ਮੀਟਿੰਗ ਕਾਲ ਕੀਤੀ ਗਈ ਹੈ ਤੇ ਮੀਟਿੰਗ ਚ ਗੱਲਾਂ ਹੋ ਰਹੀਆਂ ਵੀ ਇਹ ਮਤਭੇਦ ਕਿਸ ਲੈਵਲ ਦੇ ਹੈ, ਕਿਉਂਕਿ ਜਿਹੜੇ ਮਤਭੇਦ ਦੱਸੇ ਜਾ ਰਹੇ ਉਹ ਇਹ ਹੈ ਕਿ ਜਿਹੜੀ ਚਾਰਜਸ਼ੀਟ ਦਾਖਲ ਕੀਤੀ ਹੈ ਇਸ ਵੇਲੇ ਜਿਹੜੇ ਸਿੱਟ ਦੇ ਜਿਹੜੇ ਮੁਖੀ ਨੇ ਉਹਨਾਂ ਵੱਲੋਂ ਕੁੰਵਰ ਵਿਜੇ ਪ੍ਰਤਾਪ ਵੱਲੋਂ, ਤੇ ਉਹਦੇ ਚ ਕਿਹਾ ਗਿਆ ਕਿ ਜਿਹੜੇ ਬਾਕੀ ਚਾਰ ਸੀਗੇ ਸਿੱਟ ਦੇ ਵਿੱਚ ਲੋਕ ਜਾਂ ਅਫਸਰ ਉਹਨਾਂ ਤੋਂ ਕਿਸੇ ਕਿਸਮ ਦਾ ਸਲਾਹ ਮਸ਼ਵਰਾ ਉਹਨਾਂ ਦੇ ਨਾਲ ਨਹੀਂ ਕੀਤਾ ਗਿਆ। ਸੋ ਇਸ ਕਰਕੇ ਇਸ ਵੇਲੇ ਦੀ ਮੀਟਿੰਗ ਹੁਣ ਕੀ ਨਿਕਲਿਆ ਕੀ ਨਹੀਂ, ਤੇ ਸ਼੍ਰੋਮਣੀ ਅਕਾਲੀ ਦਲ ਇਹਦੇ ਕਰਕੇ ਜ਼ਿਆਦਾ ਹਮਲਾਵਰ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਦਿਨ ਕਿਹਾ ਸੀ ਕਿ ਜਿਹੜੀ ਚਾਰਜਸ਼ੀਟ ਹੈ ਕਾਂਗਰਸ ਦੇ ਕਹੇ ਤੇ ਤਿਆਰ ਕੀਤੀ ਗਈ ਹੈ, ਕੈਪਟਨ ਅਮਰਿੰਦਰ ਦੀ ਕਠਪੁਤਲੀ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ, ਤੇ ਹੁਣ ਉਹ ਫਿਰ ਕਹਿ ਰਹੇ ਹੈ ਕਿ ਅਸੀਂ ਪਹਿਲਾਂ ਵੀ ਇਹ ਕਿਹਾ ਸੀ ਹੁਣ ਵੀ ਇਹ ਕਹਿੰਦੇ ਹਾਂ ਕਿ ਇਹ ਜਾਣ ਬੁੱਝ ਕੇ ਸਾਨੂੰ ਫਸਾਉਣ ਦੀ ਸਾਜਿਸ਼ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ, ਕੱਲ੍ਹ ਇਹਦੀਆਂ ਡਿਟੇਲ ਆਉਣਗੀਆਂ ਕਿ ਉਸ ਮੀਟਿੰਗ ਦੇ ਵਿੱਚ ਕੀ ਹੋਇਆ। ਦੂਜੀ ਨੈਸ਼ਨਲ ਲੈਵਲ ਤੇ ਬਹੁਤ ਇੰਪਾਰਟੈਂਟ ਖ਼ਬਰ ਇਹ ਹੈ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੈ, ਥੋੜੇ ਮਹੀਨੇ ਰਹਿ ਗਏ, 8 ਮਹੀਨੇ ਰਹਿ ਗਏ ਉਸ ਸਰਕਾਰ ਦੇ, ਤੇ ਉਹਨਾਂ ਨੇ ਇੱਕ ਤੁਰਪ ਦਾ ਪੱਤਾ ਅੱਜ ਖੇਡਿਆ ਵੀ ਜਿਹੜੀ ਉੱਥੇ ਮੈਟਰੋ ਸਰਵਿਸ ਹੈ ਜਾਂ ਬੱਸਾਂ ਦੀ ਸਰਵਿਸ ਹੈ ਲੋਕਲ, ਉੱਥੇ ਔਰਤਾਂ ਨੂੰ ਫ੍ਰੀ ਸਫ਼ਰ ਦੀ ਸਹੂਲਤ ਦੇਣ ਦਾ ਐਲਾਨ ਅੱਜ ਕਰ ਦਿੱਤਾ। ਯਾਨੀ ਪਿੱਛੇ ਲੋਕ ਸਭਾ ਚੋਣਾਂ ਹੋਈਆਂ ਤੇ ਉਹਦੇ ਚ 70 ਦੇ 70 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਬੀਜੇਪੀ ਨੇ ਜਿੱਤੀਆਂ, ਤੇ ਸ਼ਾਇਦ ਬੀਜੇਪੀ ਨੂੰ ਮਾਤ ਦੇਣ ਦਾ ਇੱਕ ਕਿਤੇ ਨਾ ਕਿਤੇ ਯਤਨ ਹੈ ਇਹ ਅਰਵਿੰਦ ਕੇਜਰੀਵਾਲ ਦਾ ਕਿ ਇਸ ਸਹਾਰੇ ਜਿਹੜੀਆਂ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਫਿਰ ਤੋਂ ਜਿੱਤੀਆਂ ਜਾਣ। ਮੈਨੂੰ ਵੀ ਇਹ ਲੱਗਦਾ ਕਿ ਕੁਝ 2-4 ਮੁੱਦੇ ਉਹਨਾਂ ਨੇ ਹੋਰ ਵੀ ਗਿਣਾਏ ਆ, ਜਿੱਦਾਂ ਬਿਜਲੀ ਦੀ ਗੱਲ ਕੀਤੀ ਹੈ ਪ੍ਰੈਸ ਕਾਨਫਰੰਸ ਕਰਦਿਆਂ, ਤੇ ਨਾਲ ਉਹਨਾਂ ਨੇ ਐਜੂਕੇਸ਼ਨ ਦੀ ਗੱਲ ਕੀਤੀ ਹੈ, ਹੈਲਥ ਦੀ ਕੀਤੀ ਹੈ ਵੀ ਇਸ ਤੇ ਅਸੀਂ ਬੜਾ ਕੰਮ ਕੀਤਾ ਤੇ ਹੁਣ ਅਸੀਂ ਆ ਸਫ਼ਰ ਜਿਹੜਾ ਔਰਤਾਂ ਦਾ ਸੁਖਾਲਾ ਕਰ ਦਾਂਗੇ, ਜਿਹਦਾ ਜੀ ਕਰਦਾ ਉਹ ਟਿਕਟ ਲਵੇ, ਪਰ ਉੱਦਾਂ ਸਾਰੀਆਂ ਔਰਤਾਂ ਨੂੰ ਲੋਕਲ ਬੱਸਾਂ ਤੇ ਮੈਟਰੋ ਚ ਬੱਸ ਸਫ਼ਰ ਤੇ ਗੱਡੀ ਦਾ ਸਫ਼ਰ ਜਿਹੜਾ ਬਿਲਕੁਲ ਮੁਫ਼ਤ ਹੋਏਗਾ।
ਸਿਰਫ ਸਰਕਾਰੀ ਬੱਸਾਂ ਦੇ ਵਿੱਚ ਹੋਵੇਗਾ, ਪ੍ਰਾਈਵੇਟ ਬੱਸਾਂ ਦੇ ਵਿੱਚ ਤਾਂ ਨਹੀਂ ਹੋਵੇਗਾ ਇਹ?
ਪ੍ਰਾਈਵੇਟ ਬੱਸਾਂ 'ਚ ਨਹੀਂ ਹੋ ਸਕਦਾ, ਕਿਉਂਕਿ ਜਿਹੜੀਆਂ ਅੰਡਰ ਦਿੱਲੀ ਗਵਰਨਮੈਂਟ ਨੇ ਉਹਨਾਂ 'ਚ ਹੀ ਹੋ ਸਕੇਗਾ, ਤੇ ਉਹਦੇ ਨਾਲ ਬੱਸਾਂ ਵੀ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਕਹਿੰਦੇ ਵੀ 35 ਬੱਸਾਂ ਤਾਂ ਹੁਣੇ ਆ ਜਾਣੀਆਂ ਸੀ ਤੇ 2 ਮਹੀਨਿਆਂ 'ਚ 1,000 ਬੱਸ ਆ ਜਾਏਗੀ, ਫਿਰ ਅਗਲੇ 3 ਮਹੀਨਿਆਂ 'ਚ 1,000 ਹੋਰ ਬੱਸ ਆ ਜਾਏਗੀ। ਉਹਨਾਂ ਨੇ ਕੁਝ ਇੱਦਾਂ ਕਰਾਇਆ ਕਿ 6-7 ਹਜ਼ਾਰ ਬੱਸ ਅਸੀਂ ਨਵੀਂ ਵੀ ਜਿਹੜੀ ਆ ਉਹ ਲੈ ਕੇ ਆਵਾਂਗੇ, ਤੇ ਨਾਲ ਉਹਨਾਂ ਨੇ ਇੱਕ ਲੌਜਿਕ ਇਹ ਵੀ ਦਿੱਤਾ ਕਿ ਇਹਦੇ ਨਾਲ ਜਿਹੜਾ ਪੋਲਿਊਸ਼ਨ ਵੀ ਘਟੇਗਾ, ਵੀ ਜਿਹੜੇ ਪ੍ਰਾਈਵੇਟ ਵਹੀਕਲ ਆ ਉਹ ਘਟਣਗੇ, ਲੋਕ ਪਸੰਦ ਕਰਨਗੇ, ਖਾਸ ਤੌਰ ਤੇ ਔਰਤਾਂ ਜਿਹੜੀਆਂ ਇਕੱਲੀਆਂ ਜਾਂਦੀਆਂ ਆਪਣੀ ਗੱਡੀ 'ਚ, ਇੱਕ ਗੱਡੀ ਲੈ ਕੇ ਇੱਕ ਕਾਰ ਲੈ ਕੇ ਜਾਂਦੀਆਂ, ਉਹ ਪ੍ਰੈਫਰ ਕਰਨਗੀਆਂ ਕਿ ਅਸੀਂ ਮੈਟਰੋ 'ਚ ਜਾਈਏ ਜਾਂ ਅਸੀਂ ਲੋਕਲ ਜਿਹੜੀ ਬੱਸ ਸਰਵਿਸ ਹੈ ਉਹਦੇ ਰਾਹੀਂ ਜਾਈਏ। ਸੋ ਇੱਕ ਕਿਸਮ ਦਾ ਉਹਨਾਂ ਦਾ ਗੇਮ ਪਲਾਨ ਹੈ ਇਹ ਕਿ 8 ਮਹੀਨੇ ਬਾਅਦ ਜਿਹੜੀਆਂ ਚੋਣਾਂ ਹੋਣੀਆਂ ਉਹ ਜਿੱਤਣੀਆਂ।
ਪੋਸੀਬਲ ਹੈ, ਸੰਭਵ ਹੈ ਇਹ ਸਾਰਾ ਕੁਝ?
ਪੋਸੀਬਿਲਿਟੀ ਤਾਂ ਹੈ, ਕਿਉਂਕਿ ਪਹਿਲਾਂ ਸੈਂਟਰ ਗਵਰਨਮੈਂਟ ਤੋਂ ਉਹਨਾਂ ਨੇ ਕਿਹਾ ਸੀ ਕਿ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਜਿਹੜੀ ਦਿੱਲੀ ਵਾਲੀ ਆ ਉਹ ਸਬਸਿਡੀ ਜਿਹੜੀ ਆ 50-50 ਕਰ ਦੇਵੇ। ਸਟੇਟ ਗਵਰਨਮੈਂਟ ਤਿਆਰ ਸੀ, ਯਾਨੀ ਅਰਵਿੰਦ ਕੇਜਰੀਵਾਲ ਦੀ ਸਰਕਾਰ, ਪਰ ਕੇਂਦਰ ਦੀ ਸਰਕਾਰ ਇਸ ਵਾਸਤੇ ਤਿਆਰ ਨਹੀਂ ਸੀ, ਪਰ ਹੁਣ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਮਨਜ਼ੂਰੀ ਦੀ ਲੋੜ ਨਹੀਂ, ਅਸੀਂ ਖੁਦ ਐਲਾਨ ਕੀਤਾ ਤੇ ਅਸੀਂ ਜਿਹੜਾ 600-700 ਕਰੋੜ ਰੁਪਏ ਦਾ ਇਹ ਬਜਟ ਹੈ ਇਹ ਅਸੀਂ ਖੁਦ ਅਰੇਂਜ ਕਰ ਲਾਂਗੇ। ਬਾਕੀ ਇਹ ਤਾਂ ਕਿਉਂ 7 ਮਹੀਨੇ ਪਏ ਇਲੈਕਸ਼ਨ ਦੇ ਵਿੱਚ, ਉਹ ਕਹਿੰਦੇ 3 ਮਹੀਨੇ ਦਾ ਪ੍ਰੋਸੈਸ ਹੈ ਇਹ, ਵੀ ਅਸੀਂ 1 ਹਫ਼ਤੇ ਦੇ ਵਿੱਚ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਇਹਦੇ ਪਲਾਨਸ ਨੂੰ ਬਣਾ ਕੇ ਦਿਓ ਕਿੱਦਾਂ ਸਿਰੇ ਚੜ ਸਕਦਾ, ਤੇ ਨਾਲ ਉਹਨਾਂ ਨੇ ਦਾਅਵਾ ਕੀਤਾ ਕਿ 3 ਮਹੀਨਿਆਂ 'ਚ ਅਸੀਂ ਇਹਨੂੰ ਚਾਲੂ ਕਰ ਦਾਂਗੇ। ਜੇ ਚਾਲੂ ਹੋ ਗਿਆ ਲਾਜ਼ਮੀ ਤੌਰ ਦੇ ਉੱਤੇ ਵੱਡਾ ਕੰਮ ਹੋਏਗਾ, ਤੇ ਇਸ ਕੰਮ ਕਰਕੇ ਕਾਫੀ ਮਦਦ ਮਿਲ ਜਾਏਗੀ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ, ਤੇ ਪੋਸੀਬਿਲਿਟੀ ਤਾਂ ਦੇਖਾਂਗੇ ਵੀ 2-3 ਮਹੀਨੇ 'ਚ ਕੀ ਕਰਦੇ ਕੀ ਨਹੀਂ ਕਰਦੇ। ਬੀਜੇਪੀ ਨੇ ਇਹ ਗੱਲ ਕਹੀ ਆ, ਅੱਜ ਮਨੋਜ ਤਿਵਾਰੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਇਹਨਾਂ ਤੋਂ ਕੋਈ ਵੀ ਤਵੱਕੋ ਕੀਤੀ ਜਾ ਸਕਦੀ ਹੈ, ਇਹਨਾਂ ਦਾ ਮਾਨਸਿਕ ਸੰਤੁਲਨ ਵਿਗੜ ਗਿਆ। ਅਰਵਿੰਦ ਕੇਜਰੀਵਾਲ ਤਾਂ ਇਹ ਵੀ ਕਹਿ ਸਕਦੇ ਵੀ ਤੁਹਾਡੇ ਘਰ ਦੇ ਮੋਹਰੇ ਬੱਸ ਚੱਕਿਆ ਕਰੇਗੀ, ਘਰ ਦੇ ਮੋਹਰੇ ਲਾਇਆ ਕਰੇਗੀ, ਏਦਾਂ ਦਾ ਮਜ਼ਾਕ ਜਾਂ ਉਹਨਾਂ ਦੀ ਇਸ ਯੋਜਨਾ ਦਾ ਉਹਨਾਂ ਨੇ ਬਣਾਇਆ, ਤੇ ਬਾਕੀ ਤਾਂ ਪਤਾ ਲੱਗੇਗਾ 2-3 ਮਹੀਨੇ ਤੱਕ। ਇੱਕ ਬੜੀ ਇੰਪੋਰਟੈਂਟ ਨਿਊਜ਼ ਮੈਂ ਤੁਹਾਨੂੰ ਸਾਂਝੀ ਕਰਨਾ ਚਾਹੁੰਦਾ ਨੈਸ਼ਨਲ ਲੈਵਲ ਤੇ, ਉਹ ਇਹ ਹੈ ਵੀ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਜਿਹੜੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਲੱਗਦਾ ਸੀ ਕਿ ਇਹਨਾਂ ਦਾ ਗੱਠਜੋੜ ਪਤਾ ਨਹੀਂ ਕਿੰਨੀ ਦੇਰ ਚੱਲਣਾ, ਅੱਜ ਮਾਇਆਵਤੀ ਨੇ ਲਗਭਗ ਉਹ ਗੱਠਜੋੜ ਦਾ ਭੋਗ ਪਾਉਣ ਦੀ ਗੱਲ ਕਹਿ ਦਿੱਤੀ ਹੈ ਇਸ਼ਾਰਿਆਂ ਕਿ ਉਹਨਾਂ ਨੇ ਕਹਿ ਦਿੱਤਾ ਵੀ ਜਿਹੜੀਆਂ ਬਾਈ ਇਲੈਕਸ਼ਨ ਹੋ ਰਹੀਆਂ 11 ਸੀਟਾਂ ਤੇ ਉੱਤਰ ਪ੍ਰਦੇਸ਼ ਦੇ ਵਿੱਚ, ਉਹ ਅਸੀਂ ਇਕੱਲੇ ਲੜਾਂਗੇ। ਨਾਲ ਉਹਨਾਂ ਨੇ ਕਹਿ ਦਿੱਤਾ ਕਿ ਸਮਾਜਵਾਦੀ ਪਾਰਟੀ ਨਾਲ ਜਾਣ ਦਾ ਸਾਨੂੰ ਕੋਈ ਲਾਭ ਨਹੀਂ ਹੋਇਆ, ਯਾਦਵਾਂ ਦੇ ਸਾਨੂੰ ਕੋਈ ਵੋਟ ਨਹੀਂ ਟ੍ਰਾਂਸਫਰ ਹੋਏ, ਇਸ ਕਰਕੇ ਅਸੀਂ ਇਹ ਬਾਈ ਇਲੈਕਸ਼ਨ ਇਕੱਲਿਆਂ ਨੇ ਲੜਨੀ ਹੈ। ਇਹਦਾ ਮਤਲਬ ਹੈ ਕਿ ਗੱਠਜੋੜ ਮਹਾਂਗੱਠਜੋੜ ਜਿਹਨੂੰ ਕਿਹਾ ਜਾ ਰਿਹਾ ਸੀ ਉਹਦਾ ਭੋਗ ਹੁਣ ਪੈ ਗਿਆ ਲਓ ਹੁਣ ਜਿਹੜੀ ਸਟੇਟ ਦੀ ਪੋਲੀਟਿਕਸ ਸ਼ੁਰੂ ਹੋਏਗੀ ਉਹ ਨੈਸ਼ਨਲ ਲੈਵਲ ਦੀ ਪੋਲੀਟਿਕਸ ਸੀ ਜਦੋਂ ਇਕੱਠੇ ਹੋਏ ਸੀ ਅਖਿਲੇਸ਼ ਯਾਦਵ ਤੇ ਬੀਬੀ ਮਾਇਆਵਤੀ ਹੁਣ ਸਟੇਟ ਦੀ ਪੋਲੀਟਿਕਸ ਹੋਣੀ ਹੈ ਤੇ ਬੀਬੀ ਮਾਇਆਵਤੀ ਨੇ ਕਹਿ ਦਿੱਤਾ ਕਿ ਅਸੀਂ ਇਕੱਲੇ ਜਾਵਾਂਗੇ ਸੋ ਇੱਕ ਇਹ ਦੀ ਖਬਰ
ਦੇਸ਼ ਭਰ ਦੇ ਵਿੱਚ ਟੋਟਲ ਕਿੰਨੀਆਂ ਕੁ ਬਾਈ ਇਲੈਕਸ਼ਨ ਹੋਣਗੀਆਂ ਜਿਵੇਂ ਪੰਜਾਬ ਤੋਂ ਵੀ ਹੁਣ ਸੁਖਬੀਰ ਬਾਦਲ ਹੋਣੀ ਉਹਨਾਂ ਨੂੰ ਵੀ ਅਸਤੀਫਾ ਦੇਣਾ ਪੈਣਾ ਹੈ ਤੇ ਉਹ ਵੀ ਉੱਥੇ ਸੈਂਟਰ ਦੇ ਵਿੱਚ ਬੈਠਣਗੇ ਤੇ ਦੋ ਤਾਂ ਨਹੀਂ ਰੱਖ ਸਕਦੇਗੇ ਤੇ ਓਵਰਆਲ ਕਿੰਨੀਆਂ ਕੁ ਸੀਟਾਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਨੇ ਜਿਹੜੇ ਆਪਣੇ ਸਟੇਟ ਤੇ ਪੋਲੀਟੀਸ਼ੀਅਨ ਸੈਂਟਰ ਦੇ ਵਿੱਚ ਗਏ ਨੇ
ਮੈਨੂੰ ਇਹ ਲੱਗਦਾ ਕਿ ਭਾਵੇਂ ਮੇਰੇ ਕੋਲ ਐਗਜੈਕਟ ਉਹ ਸਾਰੀ ਫਿਗਰ ਨਹੀਂ ਹੈ ਪਰ ਕਿਉਂਕਿ ਵੱਖ ਵੱਖ ਸਟੇਟਸ ਦੇ ਵਿੱਚ ਇੱਦਾਂ ਹੋਇਆ ਕਿ ਜਿਹੜੇ MLA ਸੀ ਜਾਂ ਮੰਤਰੀ ਸੀ ਉਹਨਾਂ ਨੇ ਲੋਕ ਸਭਾ ਦੀ ਸੀਟ ਵੀ ਲੜੀ ਹੈ ਸੋ ਮੈਨੂੰ ਲੱਗਦਾ ਕਿ 50 ਦੇ ਕਰੀਬ ਇੱਦਾਂ ਦੀਆਂ ਸੀਟਾਂ ਸਾਰੇ ਦੇਸ਼ 'ਚ ਹੈਗੀਆਂ ਜਿੱਥੇ ਬਾਈ ਇਲੈਕਸ਼ਨ ਹੋਣੀ ਹੈ ਸਟੇਟ ਵਾਈਜ਼ ਜਿਹੜਾ ਬੜੀ ਜਲਦੀ ਸ਼ਾਇਦ ਕੱਲ੍ਹ ਤੱਕ ਸਾਡੇ ਕੋਲ ਸਾਰੀ ਡਿਟੇਲ ਆ ਜਾਏਗੀ ਜਿੱਦਾਂ UP 'ਚ 11 ਸੀਟਾਂ 'ਤੇ ਹੋ ਰਹੀ ਹੈ ਪੰਜਾਬ ਦੇ ਵਿੱਚ ਵੀ 3-4 ਸੀਟਾਂ 'ਤੇ ਹੋ ਸਕਦੀ ਹੈ ਇੱਕ ਤਾਂ ਇਸ ਕਰਕੇ ਵੀ ਜਿੱਦਾਂ ਸੁਖਬੀਰ ਬਾਦਲ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਵਿਧਾਨ ਸਭਾ ਤੋਂ ਰਿਜ਼ਾਇਨ ਕਰਾਂਗਾ ਦੂਜੀ ਗੱਲ ਜਿਹੜੇ ਸੁਖਪਾਲ ਖਹਿਰਾ ਵਗੈਰਾ ਜਾਂ ਆਮ ਆਦਮੀ ਪਾਰਟੀ ਦੇ ਬਾਕੀ ਜਿਹੜੇ ਉਮੀਦਵਾਰ ਜਿਹੜੇ ਜਿੱਤੇ ਹੋਏ ਆ ਜਿਹਨਾਂ ਨੇ ਰਿਜ਼ਾਇਨ ਕੀਤਾ ਹੋਇਆ ਉਹਨਾਂ ਦੇ ਰਿਜ਼ਾਇਨ ਪ੍ਰਵਾਨ ਹੋ ਜਾਂਦੇ ਆ ਤੇ 6-7 ਸੀਟਾਂ 'ਚ ਤਾਂ ਪੰਜਾਬ ਦੇ ਵਿੱਚ ਵੀ ਚੋਣ ਹੋਏਗੀ ਇਹਦੇ ਵੱਖ ਵੱਖ
ਸਿੱਧੂ ਸਾਹਿਬ ਉਹਨਾਂ ਦੀ ਕੀ ਸਿਆਸਤ ਚੱਲ ਰਹੀ ਹੈ ਇਸ ਸਮੇਂ ਅਨੁਸ਼ਾਸਨੀ ਕਾਰਵਾਈ ਕੋਈ ਹੋਊਗੀ ਉਹਨਾਂ ਦੇ
ਨਹੀਂ ਉਹਨਾਂ ਤੇ ਹਾਲ ਫਿਲਹਾਲ ਕੋਈ ਕਾਰਵਾਈ ਦਿਖਾਈ ਨਹੀਂ ਦੇ ਰਹੀ ਕਿਉਂਕਿ ਜਿਹੜਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਾਂ ਫੇਸਬੁੱਕ ਤੇ ਲਾਈਵ ਹੋ ਕੇ ਉਹ ਆਏ ਜਿਸ ਕਿਸਮ ਦਾ ਸਵਾਲ ਉਠਾਏ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਦਾ ਕੋਈ ਇਸ ਕਿਸਮ ਦਾ ਬਿਆਨ ਨਹੀਂ ਆਇਆ ਜਿਹੜਾ ਏਦਾਂ ਦਾ ਸੰਕੇਤ ਦਿੰਦਾ ਹੋਵੇ ਕਿ ਡਾਇਰੈਕਟਲੀ ਉਹਨਾਂ ਤੇ ਕੋਈ ਐਕਸ਼ਨ ਹੋ ਸਕਦਾ ਹੈ ਦੂਜੀ ਗੱਲ ਸਟੇਟ ਗਵਰਨਮੈਂਟ ਵੱਲੋਂ ਪਹਿਲੇ ਕੈਪਟਨ ਅਮਰਿੰਦਰ ਕਹਿ ਚੁੱਕੇ ਆ ਕਿ ਅਸੀਂ ਤਾਂ ਅਨੁਸ਼ਾਸਨਹੀਣਤਾ ਦੀ ਸ਼ਿਕਾਇਤ ਹੀ ਕਰਨੀ ਸੀ ਉਹ ਕਰ ਚੁੱਕੇ ਆ ਹਾਈਕਮਾਂਡ ਨੇ ਐਕਸ਼ਨ ਲੈਣਾ ਹਾਈਕਮਾਂਡ ਵੱਲੋਂ ਕਿਤੇ ਨਾ ਕਿਤੇ ਹੱਥ ਨਵਜੋਤ ਸਿੰਘ ਸਿੱਧੂ ਦੇ ਸਿਰ ਤੇ ਹੈਗਾ ਇਸੇ ਕਰਕੇ ਅੱਜ ਵੀ ਉਹਨਾਂ ਨੇ ਟਵੀਟ ਕਰਕੇ ਇਸ਼ਾਰਿਆਂ ਦੇ ਵਿੱਚ ਇਹ ਗੱਲ ਕਹੀ ਆ ਕਿ ਸਾਡਾ ਕਸੂਰ ਤਾਂ ਦੱਸ ਦਿਓ ਸਾਡਾ ਕਸੂਰ ਕੀ ਹੈ ਸੋ ਸ਼ੇਰੋ ਸ਼ਾਰੀ ਦੇ ਨਾਲ ਟਵੀਟ ਕਰਕੇ ਉਹ ਥੋੜੀਆਂ ਏਦਾਂ ਦੀਆਂ ਗੱਲਾਂ ਕਰ ਰਹੇ ਨੇ ਪਰ ਲੱਗਦਾ ਨਹੀਂ ਹੈ ਵੱਧ ਤੋਂ ਵੱਧ ਐਕਸ਼ਨ ਇਹ ਹੋ ਸਕਦਾ ਕਿ ਉਹਨਾਂ ਦਾ ਮਹਿਕਮਾ ਬਦਲਿਆ ਜਾ ਸਕਦਾ ਉਹਨਾਂ ਨੂੰ ਪਾਰਟੀ ਚੋਂ ਕੱਢਣ ਦਾ ਕਦਮ ਕੋਈ ਚੁੱਕ ਲਿਆ ਜਾਏਗਾ ਜਾਂ ਉਹਨਾਂ ਨੂੰ ਕੈਬਨਿਟ ਦੇ ਵਿੱਚੋਂ ਬਿਲਕੁਲ ਖਾਰਜ ਕਰ ਦਿੱਤਾ ਜਾਏਗਾ ਏਦਾਂ ਦੀ ਸੰਭਾਵਨਾ ਹਾਲ ਫਿਲਹਾਲ ਨਹੀਂ ਹੈ ਬਾਕੀ ਆਉਂਦੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਕੀ ਸੋਚਦੇ ਆ ਜਾਂ ਪ੍ਰਿਯੰਕਾ ਗਾਂਧੀ ਕੀ ਸੋਚਦੇ ਆ ਸਾਰੇ ਮਸਲੇ ਤੇ ਇਹਦੇ ਤੇ ਇੱਕ ਮੀਟਿੰਗ ਵੀ ਹੋਣੀ ਹੈ ਹਾਲੇ ਕੈਪਟਨ ਅਮਰਿੰਦਰ ਤੇ ਰਾਹੁਲ ਗਾਂਧੀ ਦੀ ਉਹਦੇ ਸ਼ਾਇਦ ਤੈਅ ਹੋਏਗਾ ਵੀ ਹੋਣਾ ਕੀ ਚਾਹੀਦਾ
ਜੀ ਇੱਕ ਕੋਈ ਲਾਸਟ ਹੋਰ ਖਬਰ ਕਰਨੀ ਚਾਹੋ ਡੇਢ ਮਿੰਟ ਦੇ ਵਿੱਚ
ਹਾਂ ਉਹ ਇਹ ਹੈ ਕਿ ਇੱਕ ਬਹੁਤ ਮਾੜੀ ਖਬਰ ਇਹ ਹੈ ਕਿ ਆਸਾਮ ਤੋਂ ਇੱਕ ਜਹਾਜ਼ ਉੜਿਆ ਸੀ ਸਾਡੀ ਆਰਮੀ ਦਾ ਤੇ ਉਹ ਲਾਪਤਾ ਹੋ ਗਿਆ ਤੇ 13 ਲੋਕ ਉਹਦੇ 'ਚ ਸਵਾਰ ਸਨ ਜਿਹਦੇ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ ਭਾਰਤੀ ਹਵਾਈ ਫੌਜ ਦਾ ਇਹ ਜਹਾਜ਼ ਸੀ AN-32 ਤੇ ਇਹਦੇ 8 ਕਰੂ ਮੈਂਬਰ ਸੀ 5 ਮੁਸਾਫਰ ਸੀ ਕੁੱਲ 13 ਲੋਕ ਸੀ ਤੇ ਹੈਰਾਨੀ ਵਾਲੀ ਗੱਲ ਇਹ ਹੈ ਵੀ 2016 'ਚ ਵੀ ਏਦਾਂ ਦਾ ਹੀ ਇੱਕ ਜਹਾਜ਼ AN-32 ਲਾਪਤਾ ਹੋਇਆ ਸੀ ਉਸ ਜਹਾਜ਼ ਦੇ ਵਿੱਚ ਵੀ 12 ਸਾਡੇ ਜਵਾਨ ਸੀਗੇ ਹਵਾਈ ਫੌਜ ਦੇ 6 ਕਰੂ ਮੈਂਬਰ ਸੀ ਇੱਕ ਥਲ ਸੈਨਾ ਦਾ ਜਵਾਨ ਸੀਗਾ ਇੱਕ ਨੇਵੀ ਦਾ ਜਵਾਨ ਸੀ 8 ਇੱਕੋ ਪਰਿਵਾਰ ਦੇ ਮੈਂਬਰ ਸੀ ਅੱਜ ਤੱਕ ਉਹਦਾ ਪਤਾ ਨਹੀਂ ਲੱਗਾ ਉਹ ਲੱਭਾ ਹੀ ਨਹੀਂ
ਬੜੀ ਮਿਹਰਬਾਨੀ ਥੈਂਕ ਯੂ ਸੋ ਮਚ ਧੰਨਵਾਦ ਔਰ ਕੱਲ੍ਹ ਨੂੰ ਫਿਰ ਮੁਲਾਕਾਤ ਹੋਵੇਗੀ ਔਰ ਸਾਡਾ ਸਮਾਜ ਸਮੇਂ ਸਮਾਪਤੀ ਵਾਲਾ ਸਿਰਫ 20 ਸੈਕਿੰਡ ਬਚੇ ਨੇ ਧੰਨਵਾਦ ਜੁੜੇ ਪ੍ਰੋਗਰਾਮ ਖਬਰਸਾਰ ਦਿਨ ਖਬਰਸਾਰ ਪ੍ਰੋਗਰਾਮ ਹੋਮ ਲਾਈਫ ਸਰਵਿਸਿਟੀ ਅਤੇ ਦਾਸ ਮੈਟਲ ਸਟਾਰਟਸ ਐਂਡ ਡਰਾਈਵਲ ਸੈਸਰੀ ਵੱਲੋਂ ਮੁੱਖ ਤੌਰ ਦੇ ਉੱਤੇ ਸਪੋਂਸਰ ਕੀਤਾ ਗਿਆ ਹੋਮ ਲਾਈਫ ਸਰਵਿਸਿਟੀ ਤੋਂ ਕੱਚਾ ਬ੍ਰਦਰਸ ਨੂੰ ਤੁਸੀਂ ਕਾਲ ਕਰਨੀ ਹੈ ਜੁਆਇਨ ਕਰਨਾ ਹੈ ਹੋਮ ਲਾਈਫ ਸਰਵਿਸਿਟੀ ਨੂੰ ਨੰਬਰ ਹੋਮ ਲਾਈਫ ਸਰਵਿਸਿਟੀ ਦਾ ਹੈ 905-913-8800 ਨਾਇਗਰਾ ਰੀਜਨ ਦੇ ਵਿੱਚ 3,89,900 ਦੇ ਟਾਊਨ ਹਾਊਸ ਫਰੀ ਹੋਲਡ ਬੁੱਕ ਕਰਾਉਣਾ ਚਾਹੁੰਦੇ ਹੋ ਸਿਰਫ $20,000 ਡਾਊਨ ਦੇ ਕੇ ਇੱਕ ਸਾਲ ਦੀ ਕਲੋਜ਼ਿੰਗ ਲਈ ਮੇਰੇ ਨੂੰ ਕਾਲ ਕਰ ਲੈਣੀ 416-970-5000-416-970-5005 ਦੇ ਆ ਗਿਆ ਫਿਰ ਮਿਲਣ ਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ
The views expressed on the preceding program may not necessarily be those of the owner or management of WTOR radio station.
बिजनेस रन करना मुश्किल है सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक कैनेडाज ओनली इंक सब्सक्रिप्शन सर्विस जो इंक आपके घर पहुंचाए खत्म होने से पहले आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month विजिट HP.ca या अपने नजदीकी HP रिटेलर
Open invitation.
grand opening of Complete Home Furniture Appliances Stores in Brampton on June 6th. Special giveaways and loads of grand opening deals. Pay no taxes on everything in stores on June 6th. Complete Home Furniture and Appliances Stores. 547 Steeles Avenue East at the corner of Steeles and Kennedy. 905-244-4663. 905-244-4663.
T4 Entertainment and Trans 99 Logistics proudly present
The Road Tour Diljit Dosanjh
Co-presented by Trans Expert and Sarai Trucking
On Saturday, June 22nd at First Ontario Centre, Hamilton
In association with T. Media House, Road Link Express and Friends Furniture
Tickets are available at Friends Video or Ticketmaster.ca
For tickets and sponsorship, call 905-799-1234
905-793-1234
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਦਿਨ ਐਤਵਾਰ 9 ਜੂਨ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਸਮਾਪਤ ਹੋਣਗੇ ਜ਼ਿਆਦਾ ਜਾਣਕਾਰੀ ਲਈ 905-799-2682 ਜਾਂ 905-790-1415 ਤੇ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਸੀਂ ਜਿੰਨਾ ਮਿਲਾਉਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ 100 ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾ ਵਿਆਜ